सर्वतः सुमरथ लोलन तेरा को प्रभु नानक दे कर हथ फिरत फिरत प्रभ आया परया तो शरणाए नानक की प्रभ बेनती अपनी भगती लाए ऊंचा सजन मिलया कदमसी दीदार मेरा मन लोचै गुरु दर्शन ताई बिल्प करे चात्र की न्याई त्रिखा नव त्रै शांत न आवै बिन दर्शन संभ्यारे जियो हाँ बोले जो बोल पवाई गुरु दर्शन संत प्यारे मिलिया हर जाए। मन तन प्यास दर्शन कणी कोई आन मलावै माए। संत सहाई प्रेम के हों तिन कै लागा पाए। बिन प्रभ क्यों सुख पाइए दूजी नहीं जाए। जिनी चाखिया प्रेम रस छे तृप्त रहे अघाए। आप त्याग बिनती करे लेवो प्रभु लड़ लाए। जो हर कंत मलाइया से बिछड़ कथे न जाए। प्रभु बिन दूजा को नहीं नानक हर शरण आए। असू सुखी बसंदियां जिना मया हर राए। दर्शन करो, कन्ना दे नाल बाणी सरवण करो, बुद्धि दे नाल विचार के हिरदे च धारण करो। आप सारे दूर दराज तो इस स्थान दे उते अस्सू दी शुभ संग्रांद मनाउण वास्ते संगत दे रूप विच गुरु महाराज दे हजूर सुशोभित होए, जिन्हां दे उते कलयुग दे विच कृपा होया करदी है। वो संगत चा मिलिया करते ने, जिन्हां ते अजे नहीं होनी जां देर है वो फिरदे ने सलाह करते फिरदे। सो जिस महीने की संग्रांद मनाउण वास्ते आए उहदे च महाराज जी ने एक बहुत ही सानू सुंदर उपदेश दिता है कि इस महीने के अंदर उमाभ हो जाता, उमा जिवें चश्मा चलता है, ऐं जे प्यार पैदा हो जाए वाहिगुरू दे नाल ते दर्शना दी लोचा लग जाए, ते तरला हुंदा है कि मैनू कोई आप मिला देवे ते मैं उनू उहदा कदे एहसान ना भुला। मन तन प्यास दर्शन कणी कोई आन मिलावै माए। थोड़ी प्यास नहीं है, बहुत प्यास, प्यास लगनी ओह वड्डी बात है, क्योंकि सानू प्यास तो लगी हुई है पर रब की प्यास नहीं लगी, गुरु की प्यास नहीं लगी। ਸਾਡੀਆਂ ਪਿਆਸਾਂ ਝੂਠੀਆਂ ਤੇ ਅਸੀਂ ਵੀ ਝੂਠੇ। ਕਿਸੇ ਨੂੰ ਪੁੱਤਰ ਦੀ ਪਿਆਸ ਹੈ, ਕਿਸੇ ਨੂੰ ਕਾਰੋਬਾਰ ਦੀ ਪਿਆਸ ਹੈ, ਕਿਸੇ ਨੂੰ ਸਿਹਤ ਦੀ ਪਿਆਸ ਹੈ। ਵਾਹਿਗੁਰੂ ਦੀ ਪਿਆਸ ਨਹੀਂ, ਵਾਹਿਗੁਰੂ ਦਿੰਦਾ ਸਭ ਕੁਛ ਹੈ, ਸਭ ਨੂੰ ਦੇ ਰਿਹਾ। ਕਦੇ ਵਿਚਾਰ ਕੇ ਦੇਖਿਆ ਕਰੋ ਬਈ ਕਿੰਨਾ ਸੋਹਣਾ ਪਾਣੀ ਸਾਨੂੰ ਮੁਫ਼ਤ ਦੇ ਦਿੱਤਾ। ਜਿਹਨਾਂ ਇਲਾਕਿਆਂ ਚ ਪਾਣੀ ਨਹੀਂ ਨਾ ਮਿਲਦਾ, ਅਰਬ ਕੰਟਰੀਆਂ ਜਾਓ, ਹੈਰਾਨ ਹੋ ਜਾਓਗੇ ਕਿ ਪਾਣੀ ਸੈਂਕੜੇ ਮੀਲਾਂ ਤੋਂ ਪੀਣ ਵਾਸਤੇ ਆਉਂਦਾ। ਕਿੰਨਾ ਪਾਣੀ ਅਸੀਂ ਵਰਤੀ ਜਾਂਦੇ ਹਾਂ ਇੱਥੇ। ਜੇ ਖਾਰਾ ਪਾਣੀ ਦੇ ਦਿੰਦਾ ਫਿਰ ਕੀ ਕਰਦੇ, ਪੇਟ ਦੁਖਣ ਵਾਲਾ ਪਾਣੀ ਦੇ ਦਿੰਦਾ ਫਿਰ ਕੀ ਕਰਦੇ। ਹੁਣ ਸ਼ਹਿਰ ਰੌਲਾ ਪਾਉਂਦੇ ਨੇ ਲੁਧਿਆਣੇ ਬਾਰੇ, ਕਹਿੰਦੇ ਇਹਦੇ ਚ ਜ਼ਿੰਕ ਤੇ ਕਈ ਧਾਤਾਂ ਤੇਜ਼। ਠੀਕ ਕਰੋ ਭਾਈ, ਅਮੋਨੀਆ ਵਗੈਰਾ ਧਰਤੀ ਦੇ ਵਿੱਚ ਰਚ ਗਿਆ, ਥੋੜਾ ਥੋੜਾ ਰੋਜ਼ ਰਚੀ ਜਾਂਦਾ ਇੰਡਸਟਰੀਆਂ ਦੇ ਨਾਲ। ਉਹਨੇ ਕੀ ਕਰਿਆ ਕਿ ਉਹਨਾਂ ਦੇ ਪੀਣ ਦਾ ਜਿਹੜਾ ਪਾਣੀ ਸੀ ਸਾਰਾ ਪੋਲਿਊਟ ਕਰ ਦਿੱਤਾ, ਦੂਸ਼ਿਤ ਕਰ ਦਿੱਤਾ। ਖੂਹਾਂ ਦਾ ਜਿਹੜਾ ਪਾਣੀ ਸੀ ਹਰਾ ਕਰ ਦਿੱਤਾ। ਖੋਲਿਆ ਨਾ ਪਾਣੀ, ਪਾਣੀ ਦੀ ਸਹੂਲਤ ਜਿਹੜੀ ਸੀ। ਉਸ ਪਰਮੇਸ਼ਰ ਨੂੰ ਅਸੀਂ ਯਾਦ ਨਹੀਂ ਕਰਦੇ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਵੀ ਇੰਨਾ ਕੁਛ ਦਿੱਤਾ ਹੈ, ਤੇ ਫੇਰ ਕਦੇ ਕੋਈ ਅਹਿਸਾਨ ਨਹੀਂ ਸਾਡੇ ਤੇ। ਕੇਵਲ ਉਹ ਚਾਹੁੰਦਾ ਕੀ ਹੈ, ਸਿਰਫ ਪਿਆਰ ਦਾ ਭੁੱਖ ਹੈ, ਗੋਬਿੰਦ ਭਾਉ ਭਗਤ ਦਾ ਭੁੱਖ। ਸੋ ਜੇ ਪਿਆਰ ਦੀ ਲੋਚਾ ਹੋ ਜਾਵੇ, ਪੈਦਾ ਹੋ ਜਾਵੇ, ਉਮਾਹ ਹੋ ਜਾਵੇ, ਫੇਰ ਦੁਬਾਰਾ ਵਿਛੜਿਆ ਨਹੀਂ ਕਰਦਾ। ਪਹਿਲਾਂ ਅਸੀਂ ਵਿਛੜੇ ਹਾਂ ਵਾਹਿਗੁਰੂ ਦੇ ਨਾਲੋਂ, ਖਰਵਾਂ ਖਰਵਾਂ ਸਾਲ ਹੋਏ ਮਾਇਆ ਚ ਪੈ ਗਏ। ਹੁਣ ਜੇ ਮਾਇਆ ਉਹਨੂੰ ਦੇਖ ਕੇ ਮੁੜ ਕੇ ਆਪਣੇ ਘਰ ਨੂੰ ਚੱਲੀਏ, ਫਿਰ ਮਹਾਰਾਜ ਕਹਿੰਦੇ ਫੇਰ ਨਹੀਂ ਵਿਛੜਿਆ ਕਰਦਾ। ਜੋ ਹਰ ਕੰਤ ਮਲਾਈਆਂ ਸੇ ਵਿਛੜ ਕਦੇ ਨਾ ਜਾਏ, ਦੁਬਾਰਾ ਨਹੀਂ ਵਿਛੜਦਾ, ਵਾਹਿਗੁਰੂ ਦੇ ਵਿੱਚ ਨਿਵਾਸ ਹੋ ਜਾਏਗਾ। ਛੋਟੀ ਤੇ ਛੋਟੀ ਜ਼ਿੰਦਗੀ, ਮਾੜੇ ਤੇ ਮਾੜਾ ਬੰਦਾ ਜਿਹੜਾ ਉਹ ਵੀ ਤਰ ਸਕਦਾ, ਉਹ ਵੀ ਬਹੁਤ ਵੱਡਾ ਸੰਤ ਬਣ ਸਕਦਾ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਤੁਸੀਂ ਤਾਂ ਫੇਰ ਵੀ ਚੰਗੇ ਹੋ, ਬਾਣੀਆਂ ਪੜ੍ਹਦੇ ਹੋ, ਗੁਰੂ ਧਾਰਨ ਕੀਤੇ ਹੋਏ ਨੇ, ਗੁਰੂ ਘਰ ਚ ਆਉਂਦੇ ਹੋ, ਸੇਵਾ ਕਰਦੇ ਹੋ, ਹੋਰ ਵੀ ਬਹੁਤ ਸਾਰੇ ਤੁਹਾਡੇ ਵਿੱਚ ਗੁਣ ਨੇ, ਤੇ ਤੁਹਾਡੇ ਗਾਹਾਂ ਲੰਘਣ ਚ ਤਾਂ ਕੋਈ ਸ਼ੱਕ ਹੀ ਨਹੀਂ ਹੋ ਸਕਦਾ। ਜੇਕਰ ਅੰਦਰ ਲੋਚਾ ਆ ਜਾਵੇ, ਦ੍ਰਿੜਤ ਆ ਜਾਵੇ, ਉਹ ਜਿਹੜੀ ਦੁਚਿੱਤੀ ਹੈ ਨਾ, ਇਹ ਨਹੀਂ ਲੰਘਣ ਦਿੰਦੀ। ਪੈਰ ਤਾਂ ਫੁੱਟਿਆ ਹੋਇਆ ਹੈ, ਸਵਾਰੀ ਨੂੰ ਹੱਥ ਵੀ ਪਾਇਆ ਹੋਇਆ, ਪਰ ਇੱਕ ਪੈਰ ਹੇਠਾਂ ਰੱਖੀ ਬੈਠੇ ਆ, ਇੱਕ ਉੱਤੇ ਰੱਖੀ ਬੈਠੇ ਆ, ਚੜ੍ਹਦੇ ਨਹੀਂ ਉਹਦੇ ਵਿੱਚ। ਇਹ ਦੁਚਿੱਤੀ ਦੇ ਨਾਲ ਸਮਾਂ ਲੰਘਦਾ ਜਾਂਦਾ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੇ ਤਨ ਛੀਜੈ, ਕਾਲ ਏਰੀ ਫਿਰੈ ਵਧਕ ਜਿਉਂ, ਕਹੋ ਕਵਨ ਵਿਧ ਕੀ ਜਾ। ਸਮਾਂ ਲੰਘ ਗਿਆ, ਕਿਸੇ ਦੇ 10 ਸਾਲ, ਕਿਸੇ ਦੇ 20, ਕਿਸੇ ਦੇ 30, ਕਿਸੇ ਦੇ 40, ਕਿਸੇ ਦੇ 50, ਕਿਸੇ ਦੇ 60, ਕਿਸੇ ਦੇ 70, ਕਿਸੇ ਦੇ 80, ਪਰ ਦੁਚਿੱਤੀ ਨਹੀਂ ਛੱਡੀ ਹੈ। ਦੋ ਚਿੱਤ ਹੈ, ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਵੀ ਅਸੀਂ ਤਾਂ ਇਹ ਰਾਹ ਪੈਣਾ ਹੀ ਨਹੀਂ, ਉਹਨਾਂ ਦਾ ਤਾਂ ਇੱਕ ਚਿੱਤ ਹੈ, ਸਿੱਧੇ ਹੀ ਨਰਕਾਂ ਨੂੰ ਜਾਣ ਵਾਲੇ। ਦੁਖੀ ਹੋਣ ਵਾਲਾ ਮਹਿਕਮਾ ਉਹ, ਮਨਮੁਖ ਦੁੱਖ ਦਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹੋਮੈ ਕਰਤ ਵਿਆਏ। ਇੱਕ ਉਹ ਨੇ ਜਿਹੜੇ ਚੱਲ ਪੈਂਦੇ ਨੇ, ਜਿਹਨਾਂ ਨੂੰ ਸੋਝੀ ਹੈਗੀ ਪਰ ਉਹ ਪੈਰ ਨਹੀਂ ਪੱਟਦੇ, ਉੱਥੇ ਦੇ ਉੱਥੇ ਹੀ ਖੜੇ, ਅੱਗੇ ਨਹੀਂ ਆ ਰਹੇ। ਇੱਕ ਉਹ ਨੇ ਜਿਹਨਾਂ ਨੂੰ ਕੁਛ ਨਹੀਂ ਸੀ ਪਤਾ, ਲੇਕਿਨ ਜਦੋਂ ਉਹਨਾਂ ਨੇ ਗੱਲ ਸੁਣੀ ਉਸੇ ਵੇਲੇ ਪੈਰ ਪੱਟਣਾ ਸ਼ੁਰੂ ਕਰ ਦਿੱਤਾ। ਪਹਿਲਾਂ ਜਿਹੜਾ ਜੀਵਨ ਸੀ ਉਹ ਪਾਪਾਂ ਦਾ ਭਰਿਆ ਹੋਇਆ, ਜਿਵੇਂ ਬਾਲਮੀਕ ਦਾ ਗਨਕਾ ਦਾ। ਅਸੀਂ ਤਾਂ ਮਾੜੇ ਨਹੀਂ ਕਹਿੰਦੇ ਉਹਨਾਂ ਨੂੰ, ਕਿਉਂਕਿ ਸਾਡੇ ਨਾਲੋਂ ਉਹ ਚੰਗੇ ਇਸ ਕਰਕੇ ਨੇ ਵੀ ਜਦ ਉਹਨਾਂ ਨੂੰ ਸੱਚ ਦੀ ਆਵਾਜ਼ ਕੰਨ 'ਚ ਆਈ, ਸੁਣੀ ਉਹਨਾਂ ਨੇ ਸੱਚ ਦੀ ਆਵਾਜ਼, ਫੇਰ ਨਹੀਂ ਪਿੱਛੇ ਰਹੇ, ਫੇਰ ਇੱਕਦਮ ਜਿਹੜਾ ਪਿਛਲਾ ਫਾਸਲਾ ਸੀ ਦੌੜ ਕੇ ਤੈਅ ਕਰ ਲਿਆ। ਬਸ ਇੰਨਾ ਹੀ ਫਰਕ ਹੈ ਸਾਹ ਸਿੰਘ। ਜੇ ਤਾਂ ਸਾਡੇ ਮਨ 'ਚ ਪਿਆਸ ਲੱਗ ਜਾਵੇ ਵਾਹਿਗੁਰੂ ਦੀ, ਗੁਰੂ ਦੀ, ਫੇਰ ਤਾਂ ਅਸੀਂ ਭਾਗਾਂ ਵਾਲੇ ਬੰਦੇ, ਕੁਛ ਨਾ ਕੁਛ ਕਰੇ ਲਵਾਂਗੇ। ਜੇ ਪਿਆਸ ਨਹੀਂ ਲੱਗੀ ਫੇਰ ਅਸੀਂ ਅਧੂਰੇ ਰਹਿ ਜਾਂਦੇ। ਸੋ ਧਿਆਨ ਦੇ ਨਾਲ ਸਰਵਣ ਕਰੋ। ਇੱਕ ਪ੍ਰੇਮੀ ਜਿਸਦਾ ਪੇਸ਼ਾ ਸੀ ਡਾਕੇ ਮਾਰਨਾ, ਡਾਕੇ ਮਾਰਿਆ ਕਰਦਾ ਸੀ, लिहाज नहीं सी करया करता भी कौन है कौन नहीं। ते एक दिन एक महात्मा गुरु करदे गुरसिख बैठे ने भजन कर रहे ने भाई प्राणा जी, ते इधरले पासों भाई लखू जो एक मन्या परमन्या डाकू सी जिहदा नां ले ते लोग दहशत खांदे सी, अंधेरे च चलते नहीं सी भी कितने लखू ना मिल जाए, राह च जंगल च नहीं सी बढ़ते भी लखू ना मिल जाए, इन्ना ही दहशत सी उहदी, रस्ते बंद होए हुए सी, जावर बड़ा सी गल वढ के वह मारता सी, कोई किरक नहीं सी करता बंदा मारन ना लिहाज करता सी। अज जब तुरिया जांदा है ਤਾਂ ਰਸਤੇ ਚ ਕੀ ਦੇਖਦਾ ਹੈ ਭਾਈ ਪ੍ਰਾਣਾ ਜੀ, ਸਵੈ ਸਰੂਪ ਦੇ ਅੰਦਰ ਪਰਮੇਸ਼ਰ ਸਰੂਪ ਦੇ ਅੰਦਰ, ਕਿਉਂਕਿ ਦੋ ਮੈਂ ਗੱਲਾਂ ਇਸ ਕਰਕੇ ਕਹਿਣਾ ਜਿਹੜੇ ਸੋਝੀ ਵਾਲੇ ਬੰਦੇ ਆ ਉਹ ਸਮਝੋ, ਇੱਕ ਤਾਂ ਹੁੰਦਾ ਆਤਮ ਸਰੂਪ ਦੇ ਅੰਦਰ ਆਪਣੇ ਲੀਨ ਹੋ ਜਾਣਾ ਜਿਹਨੂੰ ਕਹਿੰਦੇ ਸਵੈ ਸਰੂਪ ਦੇ ਵਿੱਚ ਲੀਨ ਹੋਇਆ ਹੋਇਆ, ਇਹ ਤੇ ਉੱਪਰਲਾ ਹੁੰਦਾ ਹੈ ਜਿਹੜਾ ਪਰਮੇਸ਼ਰ ਪਰਮਾਤਮ ਸਰੂਪ ਦੇ ਅੰਦਰ ਲੀਨ ਹੋਣਾ, ਉਹ ਥੋੜੀ ਜਿਹੀ ਔਖੀ ਗੱਲ ਹੈ। ਮਹਾਂਪੁਰਸ਼ਾਂ ਦੇ ਨਾਲ ਮਿਲ ਕੇ ਇਸ ਗੱਲ ਦੀ ਸੋਝੀ ਪੈਂਦੀ ਆ, ਆਤਮ ਪਰਾਤਮਾ ਏਕੋ ਕਰੇ ਅੰਤਰ ਕੀ ਦੋਹਦਾ ਅੰਤਰ ਮਰੇ, ਆਤਮਾ ਪਰਾਤਮਾ ਜਦ ਅਸੀਂ ਇੱਕ ਕਰਦੇ ਹਾਂ ਤਾਂ ਸਾਨੂੰ ਪਰਮੇਸ਼ਰ ਦੇ ਵਿੱਚ ਲੀਨ ਹੋਣ ਦੀ ਜਾਂਚ ਆਉਂਦੀ ਹੈ, ਜਦੋਂ ਲੀਨ ਹੋਣ ਦੀ ਜਾਂਚ ਹੁੰਦੀ ਹੈ ਫਿਰ ਅਸੀਂ ਖਤਮ ਹੋ ਜਾਂਦੇ ਹਾਂ, ਅਸੀਂ ਰਹਿੰਦੇ ਨਹੀਂ, ਫਿਰ ਹੁੰਦੇ ਕੀ ਆ। ਮਹਾਰਾਜ ਕਹਿੰਦੇ ਹੋਣਾ ਕੀ ਸੀ ਭਾਈ, ਜਿਨ੍ਹਾਂ ਨੇ ਵਿਸਰੇ ਨਾਮ ਸੇਕ ਨੇ ਆ ਭੇਜ ਨਾ ਜਾਣੋ ਮੂਲ ਸਾਈ ਜੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹ ਜੀਵ ਛੋਟਾ ਜਿਹਾ ਰੱਬ ਬਣ ਜਾਂਦਾ ਰੱਬ ਦੇ ਵਿੱਚ, ਕਿਉਂਕਿ ਲੀਨ ਹੋ ਗਿਆ, ਜਿੰਨਾ ਚਿਰ ਆਤਮ ਸਰੂਪ ਦੇ ਵਿੱਚ ਹੈ ਓਨੀ ਦੇਰ ਤੱਕ ਇੱਕ ਕਦਮ ਹੇਠਾਂ ਹੈ, ਉੱਥੇ ਦਇਆ ਦੀ ਲੋੜ ਹੈ, ਨਜ਼ਰ ਦੀ ਲੋੜ ਵਾਹਿਗੁਰੂ ਦੀ, ਜਦੋਂ ਨਜ਼ਰ ਕਰ ਦਿੰਦਾ ਫਿਰ ਇਹ ਪਰਮੇਸ਼ਰ ਸਰੂਪ ਚ ਲੀਨ ਹੋ ਜਾਇਆ ਕਰ। ਸੋ ਇਹ ਆਪਣੇ ਸਰੂਪ ਵਿੱਚ ਲੀਨ ਬੈਠੇ ਸੀ, ਇੱਥੇ ਆ ਕੇ ਇਹਨੇ ਕਿਹਾ ਵੀ ਸੰਤ ਬੈਠੇ ਨੇ ਬਈ ਚਲੋ ਅੱਜ ਇਹਨਾਂ ਦੀ ਮਦਦ ਲੈ ਕੇ ਦੇਖੀਏ, ਸਾਹਮਣੇ ਖੜਾ ਹੋ ਗਿਆ ਵੀ ਇਹ ਤਾਂ ਸਮਾਧੀ ਲਾਈ ਬੈਠੇ ਨੇ। ਕਹਿੰਦਾ ਸੰਤ ਜੀ ਦੇਖੋ ਮੈਂ ਚੱਲਿਆ ਰਾਹ ਮਾਰਨਾ ਮੈਂ, ਕੋਈ ਆ ਜਾਵੇ ਤੇ ਮੈਂ ਵਾਅਦਾ ਕਰਦਾ ਵੀ ਤੀਆ ਹਿੱਸਾ ਤੁਹਾਨੂੰ ਲਿਆ ਕੇ ਦਊਂਗਾ ਜਿੰਨਾ ਮੇਰੇ ਕੋਲ ਮਾਲ ਆਏਗਾ। ਕਹਿਣ ਲੱਗਿਆ ਮੈਂ ਵਾਅਦੇ ਤੋਂ ਨਹੀਂ ਫਿਰਿਆ ਕਰਦਾ, ਜੋ ਕਰ ਲਵਾਂ ਉਹ ਮੈਂ ਪੂਰਾ ਨਿਭਾ ਦਿੰਦਾ। ਉਹ ਮਾੜੇ ਬੰਦਿਆਂ 'ਚ ਕਈ ਗੁਣ ਵੀ ਹੁੰਦੇ ਨੇ, ਜੇ ਮਹਾਰਾਜ ਭਾਈ ਭੂਮੀਏ ਕੋਲ ਗਏ ਆ ਉਹਦੇ ਵਿੱਚ ਇੱਕ ਗੁਣ ਸੀ ਬੜਾ ਜ਼ਬਰਦਸਤ, ਬਈ ਜਿਹੜਾ ਉਹਨੇ ਬਚਨ ਦਿੱਤਾ ਗੁਰੂ ਮਹਾਰਾਜ ਨੂੰ ਉਹ ਤੋਂ ਨਾ ਫਿਰਿਆ। ਉਹਨੇ ਕਿਹਾ ਮਹਾਰਾਜ ਮੇਰੇ ਤਾਂ ਚੋਰੀ ਤਾਂ ਛੁੱਟਣੀ ਨਹੀਂ ਹੈ, ਇਹ ਤਾਂ ਮੇਰੇ ਖੂਨ ਵਿੱਚ ਰਲੀ ਹੋਈ ਚੀਜ਼ ਹੈ। ਮਹਾਰਾਜ ਕਹਿੰਦੇ ਚੋਰੀ ਤਾਂ ਅਸੀਂ ਤੇ ਨਹੀਂ ਛਡਾਉਂਦੇ, ਪਰ ਚੋਰੀ ਦਾ ਕੋਈ ਨਿਯਮ ਬਣਾਉਣਾ ਚਾਹੁੰਦੇ ਹਾਂ, ਜਿਵੇਂ ਖੇਲਾਂ ਦਾ ਹੁੰਦਾ ਬਈ ਫਾਊਲ ਨਾ ਖੇਲੀ। ਕਹਿੰਦਾ ਮਹਾਰਾਜ ਮੈਨੂੰ ਦੱਸ ਦਿਓ ਫੇਅਰ ਪਲੇ ਕੀ ਹੁੰਦੀ ਹੈ ਚੋਰੀ ਦੀ। ਮਹਾਰਾਜ ਕਹਿੰਦੇ ਐਵ ਕਿ ਗਰੀਬ ਮਾਰ ਨਾ ਕਰੀ, ਅਮੀਰ ਦੀ ਵਿਸ਼ਕ ਕਰ। ਦੂਸਰਾ ਨਮਨ ਖਾ ਕੇ ਬੁਰਾ ਨਾ ਕਰੀ। ਤੀਸਰਾ ਗਰੀਬਾਂ ਦੇ ਉੱਤੇ ਜੇ ਤੇਰੇ ਕਰਕੇ ਮਾਰ ਪੈਂਦੀ ਹੋਵੇ ਤਾਂ ਉਹਨਾਂ ਤੇ ਮਾਰਨਾ ਪੈਣਗੇ। ਚੌਥਾ ਝੂਠ ਨਾ ਬੋਲੀ। ਕਹਿੰਦਾ ਚਾਰੇ ਹੀ ਮਨਜ਼ੂਰ। ਹੁਣ ਟੋਲਦਾ ਫਿਰਦਾ ਜਿਹਦੇ ਘਰ ਜਾਂਦਾ ਉਹ ਕਹਿੰਦਾ ਇਹ ਤਾਂ ਫਲਾਣਾ ਅਮੀਰ ਹੈ, ਉਹਦੇ ਚਲੇ ਜਾਂਦਾ ਕਹਿੰਦਾ ਇਹ ਤਾਂ ਫਲਾਣਾ ਅਮੀਰ ਹੈ, ਫਿਰਦਾ ਫਿਰਦਾ ਰਾਜੇ ਦੇ ਆ ਗਿਆ। ਪਹਿਲਾਂ ਤਾਂ ਇਹਦੇ ਛਾਂਟੇ ਨਾ ਹੋਇਆ, ਕਿੰਨੇ ਮਹੀਨੇ ਲੰਘ ਗਏ ਨਿਰਣਾ ਕਰਨ ਨੂੰ ਬਈ ਮੈਂ ਕਿਹਦਾ ਘਰ ਬਣਨਾ। ਅਖੀਰ ਹੋਇਆ ਵੀ ਰਾਜੇ ਤੋਂ ਬੜਾ ਤਾਂ ਕੋਈ ਨਹੀਂ ਹੈ, ਨਾਲੇ ਤਾਂ ਗੁਰੂ ਦਾ ਵਚਨ ਹੋ ਜਾਏਗਾ ਪੂਰਾ। ਤੇ ਨਾਲ ਦੀ ਨਾਲ ਮੈਨੂੰ ਗਫਾ ਵੀ ਚੰਗਾ ਮਿਲ ਜਾਏਗਾ। ਸੋ ਰਾਜੇ ਦੇ ਘਰ ਜਾ ਕੇ ਚੋਰੀ ਕਰਦਾ, ਜਦੋਂ ਸਭ ਕੁਛ ਬੰਨ ਲਿਆ ਇੱਕ ਰਕੇਬੀ ਪਈ ਹੈ ਉਹਦੇ 'ਚ ਹੱਥ ਪਾਇਆ ਵੀ ਕੀ ਚੀਜ਼ ਹੈ, ਜਦੋਂ ਮੂੰਹ ਨੂੰ ਲਾਇਆ ਉਹਦੇ 'ਚ ਨਮਕ ਉੱਥੇ ਹੀ ਬੰਨਿਆ ਬਣਾਇਆ ਛੱਡ ਗਿਆ। ਪਹਿਲਾਂ ਜਦ ਘਰ ਵੜਿਆ ਪੁੱਛਿਆ ਉਹਨਾਂ ਨੇ ਪਹਿਰੇਦਾਰਾਂ ਨੂੰ, ਤੂੰ ਕੌਣ ਹੈ? ਕਹਿੰਦਾ ਚੋਰ। ਸੱਚ ਵੀ ਬੋਲ ਪਿਆ, ਚੋਰੀ ਵੀ ਰਾਜੇ ਦੇ ਕਰ ਲਈ, ਨਮ ਖਾ ਕੇ ਛੱਡ ਵੀ ਸਭ ਗਿਆ। ਜਦੋਂ ਗਰੀਬਾਂ ਨੂੰ ਫੜ ਕੇ ਕੁੱਟਣ ਲੱਗੇ ਉਸ ਵੇਲੇ ਆ ਗਿਆ, ਕਹਿੰਦਾ ਇਹਨਾਂ ਨੂੰ ਛੱਡ ਦਿਓ, ਚੋਰ ਤੁਹਾਡਾ ਮੈਂ। ਰਾਜਾ ਕਹਿੰਦਾ ਵੀ ਤੂੰ ਫਿਰ ਚੋਰੀ ਕਰਕੇ ਛੱਡ ਕੇ ਕਿਉਂ ਗਿਆ? ਉਹ ਕਹਿੰਦਾ ਮਹਾਰਾਜ ਮੈਨੂੰ ਪੂਰਾ ਗੁਰੂ ਮਿਲ ਗਿਆ। ਕਹਿੰਦੇ ਪੂਰੇ ਗੁਰੂ ਨੇ ਚੋਰੀ ਨਹੀਂ ਛਡਾਈ? ਕਹਿੰਦਾ ਛਡਾਤੀ, ਜੁਗਤ ਨਾਲ ਛਡਾਈ ਹੈ, ਕਿਉਂਕਿ ਮੈਂ ਛੱਡ ਨਹੀਂ ਸੀ ਸਕਣੀ। ਮੇਰੇ ਬਾਪ ਦਾਦਿਆਂ ਦਾ ਪੇਸ਼ਾ ਹੀ ਚੋਰੀ ਕਰਨਾ ਸੀ। ਜਿਵੇਂ ਖੇਤੀ ਕਰਦੇ ਹੋ, ਕੋਈ ਦੁਕਾਨਦਾਰ ਦੁਕਾਨ ਕਰਦਾ ਹੈ, ਕਹਿੰਦਾ ਮੇਰਾ ਪੇਸ਼ਾ ਇਹ ਚੋਰੀ ਕਰਨਾ, ਪਰ ਜੁਗਤ ਦੇ ਨਾਲ ਮੈਨੂੰ ਛਡਾਤੀ ਪੂਰੇ ਗੁਰੂ ਨੇ। ਉਹਨੇ ਕਿਹਾ ਝੂਠ ਨਹੀਂ ਬੋਲਣਾ। ਕਹਿੰਦਾ ਸਮੱਸਿਆ ਕਿਹੜੀ ਹੋ ਗਈ ਤੇਰੇ ਪਹਿਰਾਦਾਰਾਂ ਕੋਲ ਆ ਕੇ, ਵੀ ਮੈਂ ਨੰਗਾ ਕਿਵੇਂ? ਉਹਨਾਂ ਨੇ ਪੁੱਛਿਆ ਤੂੰ ਕੌਣ ਹੈ? ਕਹਿੰਦੇ ਮੈਂ ਕਿਹਾ ਚੋਰ ਹਾਂ। ਪਹਿਰੇਦਾਰ ਬੁਲਾ ਲਏ, ਕਹਿਣ ਲੱਗੇ ਕਿਵੇਂ ਨੰਗਿਆ? ਕਹਿੰਦੇ ਹਜ਼ੂਰ ਇਹ ਬਹੁਤ ਸਜਿਆ ਧਜਿਆ ਸੀਗਾ, ਕਲਗੀ ਲਾਈ ਹੋਈ ਸੀ, ਮੋਤੀਆਂ ਦੇ ਹਾਰ ਗਲ ਚ ਪਾਏ ਹੋਏ ਸੀ, ਘੋੜੇ ਤੇ ਚੜਿਆ ਹੋਇਆ, ਰੇਸ਼ਮ ਦੇ ਵਸਤਰ ਪਹਿਨੇ ਹੋਏ ਰਾਜਿਆਂ ਵਰਗੇ। ਇਹਨਾਂ ਨੂੰ ਅਸੀਂ ਪੁੱਛਿਆ ਵੀ ਕੌਣ ਹੋ ਤੁਸੀਂ? ਕਹਿੰਦੇ ਚੋਰ। ਅਸੀਂ ਕਿਹਾ ਵੀ ਚੋਰ ਤਾਂ ਚੋਰ ਇਸ ਤਰ੍ਹਾਂ ਕਹਿੰਦਾ ਹੀ ਨਹੀਂ ਹੁੰਦਾ। ਅਸੀਂ ਡਰ ਗਏ ਮਹਾਰਾਜ ਵੀ ਤੁਹਾਡਾ ਕੋਈ ਰਿਸ਼ਤੇਦਾਰ ਨਾ ਹੋ। ਕਹਿੰਦੇ ਫਿਰ ਮੈਂ ਮਹਾਰਾਜ ਚੋਰੀ ਤੁਹਾਡੇ ਤਾਂ ਕਰੀ, ਮੇਰੇ ਗੁਰੂ ਨੇ ਕਿਹਾ ਗਰੀਬ ਦੇ ਨਹੀਂ ਚੋਰੀ ਕਰਨੀ, ਅਮੀਰ ਦੇ ਕਰਨੀ, ਥੋਤੋਂ ਅਮੀਰ ਵੱਡਾ ਕੋਈ ਹੈ ਨਹੀਂ। ਚੋਰੀ ਦਾ ਮਾਲ ਮੈਂ ਨਹੀਂ ਖਾਂਦਾ, ਮੈਂ ਜਾ ਕੇ ਸਾਧੂ ਸੰਤਾਂ ਨੂੰ ਖਿਲਾਉਂਦਾ, ਲੰਗਰ ਚੱਲਦਾ ਮੇਰੇ ਘਰ 'ਚ, ਮੈਂ ਨਹੀਂ ਇੱਕ ਅੰਨ ਦਾਣਾ ਵੀ ਨਹੀਂ ਮੂੰਹ ਪਾਉਂਦਾ ਚੋਰੀ ਦਾ। ਰਾਜਾ ਹੈਰਾਨ ਹੁੰਦਾ ਵੀ ਕਿਹਾ ਜਿਹਾ ਬੰਦਾ ਹੈ, ਇੱਕੋ ਵਾਰੀ ਗੁਰੂ ਮਿਲਿਆ ਤੇ ਉਸੇ ਵੇਲੇ ਮਾਨੇ ਨੇ ਬਣਾ ਲਿਆ, ਬੰਦਾ ਚੰਗਾ ਹੈ, ਮਾੜਾ ਤਾਂ ਹੈ ਨਹੀਂ, ਪਰ ਇਹਨੂੰ ਤੱਤ ਜਿਹੜੀ ਚੋਰੀ ਦੀ ਹੈ ਇਹ ਮਾੜੀ ਹੈ। ਫਿਰ ਕਹਿੰਦੇ ਕੀ ਹੋਇਆ? ਕਹਿੰਦਾ ਗੁਰੂ ਨੇ ਕਿਹਾ ਸੀ ਨਮ ਖਾ ਕੇ ਬੁਰਾ ਨਾ ਕਰੀ, ਰਕੇਬੀ ਦੇ ਵਿੱਚ ਹੱਥ ਲੱਗ ਗਿਆ, ਸੋਨੇ ਦੀ ਰਕੇਬੀ ਸੀ ਤੇਰੀ, ਮੂੰਹ ਨੂੰ ਲਾਇਆ ਤਾਂ ਉਂਗਲਾਂ ਸਹਿ ਸਵਾਦ ਲੱਗ ਗਈਆਂ, ਉਹਦੇ 'ਚ ਨਮਕ ਦਾ ਸਵਾਦ ਆਇਆ। ਫਿਰ ਮੇਰੇ ਗੁਰੂ ਨੇ ਕਿਹਾ ਸੀ ਬਈ ਗਰੀਬ ਮਾਰਨਾ ਹੁਣ ਤੇ, ਹੁਣ ਤੂੰ ਗਰੀਬਾਂ ਨੂੰ ਫਲ ਫਲ ਕੁੱਟਦਾ, ਇਸ ਕਰਕੇ ਮੈਂ ਆ ਗਿਆ। ਰਾਜਾ ਕਹਿੰਦਾ ਫਿਰ ਤੇਰੇ ਨਾਲੋਂ ਤਾਂ ਬੰਦਾ ਮੈਨੂੰ ਦੁਨੀਆ ਚੰਗਾ ਕੋਈ ਲੱਭਣਾ ਹੀ ਨਹੀਂ ਹੈ, ਝੂਠ ਤੂੰ ਨਹੀਂ ਬੋਲਦਾ, ਨਮ ਖਾ ਕੇ ਤੂੰ ਬੁਰਾ ਨਹੀਂ ਕਰਦਾ, ਗਰੀਬ ਮਾਰ ਤੂੰ ਨਹੀਂ ਕਰਦਾ, ਬਾਕੀ ਚੋਰੀ ਸੀਗੀ ਉਹ ਤੇ ਤੂੰ ਛਡਾ ਦਿੱਤੀ ਗੁਰੂ ਨੇ, ਹੁਣ ਰਾਜੇ ਦੇ ਘਰ ਚੋਰੀ ਕਰਨ ਆਏ ਹੈ, ਮੇਰੇ ਤੋਂ ਵੱਡਾ ਤਾਂ ਹੁਣ ਤੈਨੂੰ ਕੋਈ ਲੱਭਣਾ ਨਹੀਂ, ਗਰੀਬ ਹੈ ਲੱਭਣਗੇ। ਕਹਿੰਦਾ ਭਾਈ ਤੂੰ ਵੀ ਆਇਆ ਘਰ, ਮੇਰਾ ਮਨ ਮੰਨ ਗਿਆ ਤੇਰੇ ਕਰੈਕਟਰ ਤੇ ਅੱਜ ਤੋਂ ਬਾਅਦ ਤੂੰ ਮੇਰਾ ਬੜਾ ਵਜ਼ੀਰ ਵੀ ਹੋਇਆ ਤੇ ਨਾਲੇ ਮੈਂ ਤੈਨੂੰ ਗੁਰੂ ਧਾਰਨ ਕਰੂੰਗਾ, ਤੇਥੋਂ ਕੁਛ ਲਊਂਗਾ ਜਿਹੜੇ ਗੁਰੂ ਨੇ ਤੇਰੇ ਗੁਰੂ ਨੇ ਤੈਨੂੰ ਦਿੱਤਾ ਹੈ ਉਹ ਮੈਂ ਵੀ ਲਵਾਂਗਾ, ਕਿਉਂਕਿ ਤੇਰੇ ਬਚਨ ਜਿਹੜੇ ਨੇ ਉਹ ਮੇਰੇ ਅੰਦਰ ਕਾਟ ਕਰਦੇ ਜਾ ਰਹੇ ਨੇ। ਸੋ ਚੋਰੀ ਕਰਦਾ ਸੀ, ਮਾੜਾ ਬੰਦਾ ਨਹੀਂ ਸੀਗਾ, ਆਦਤ ਪਈ ਹੋਈ ਸੀ, ਸ਼ਰਾਬ ਪੀਂਦਾ ਹੈ, ਆਦਮੀ ਮਾੜਾ ਨਹੀਂ ਹੋਇਆ ਕਰਦਾ, ਉਹ ਫੜਿਆ ਜਾਂਦਾ ਸ਼ਰਾਬ ਦੇ ਇਨਫਲੂਐਂਸ 'ਚ ਆ ਜਾਂਦਾ। ਸਾਡਾ ਫਰਜ਼ ਬਣਦਾ ਵੀ ਉਹਦੇ ਨਾਲ ਨਫ਼ਰਤ ਨਾ ਕਰੋ, ਉਹਨੂੰ ਪਿਆਰ ਪ੍ਰੇਮ ਨਾਲ ਸਮਝਾ ਕੇ ਕੋਈ ਤਰੀਕਾ ਸੋਚੋ ਜਿਹਦੇ ਨਾਲ ਉਹ ਸ਼ਰਾਬ ਤੋਂ ਛੁੱਟ ਜਾਵੇ। ਸ਼ਰਾਬ ਨੂੰ ਉਹ ਨਹੀਂ ਛੱਡ ਸਕਦਾ, ਜੇ ਕਹੋ ਨਾ ਸ਼ਰਾਬੀ ਛੱਡ ਦੇ, ਬਿਲਕੁਲ ਨਹੀਂ ਛੱਡ ਸਕਦਾ, ਉਹ ਸ਼ਰਾਬ ਨੇ ਫੜ ਲਿਆ, ਸ਼ਰਾਬ ਤੋਂ ਛਡਾਓ ਉਹਨੂੰ। ਜਿਵੇਂ ਬਿਮਾਰ ਹੋ ਗਿਆ ਇੱਕ ਬੰਦਾ, ਬੁਖਾਰ ਚੜ ਗਿਆ, ਬੁਖਾਰ ਤੋਂ ਬੰਦੇ ਨੂੰ ਛਡਾਓ, ਗਾਲਾਂ ਨਾ ਕੱਢੋ ਬੰਦੇ ਨੂੰ ਵੀ ਤੈਨੂੰ ਬੁਖਾਰ ਕਿਉਂ ਚੜਿਆ, ਉਹਦਾ ਫਸ ਗਿਆ। ਇਸ ਤਰ੍ਹਾਂ ਮਾੜਾ ਨਹੀਂ ਬੰਦਾ ਹੋਇਆ ਕਰਦਾ, ਬੰਦਾ ਤਕੜਾ ਸੀ ਭਾਈ ਲੱਖੂ। ਕਹਿੰਦਾ ਸੰਤ ਜੀ ਤੀਆ ਹਿੱਸਾ ਤੈਨੂੰ ਲਿਆ ਕੇ ਦਊਂ। ਅੱਗੇ ਗਿਆ ਤਾਂ ਜੰਗਲ 'ਚ ਨਾਨਕਾ ਮੇਲ ਆਉਂਦਾ, ਬੰਦੇ ਅੱਗੇ ਲੰਘੇ, ਛੁਪ ਕੇ ਝਾੜੀਆਂ ਦੇ ਅੰਦਰ ਦੇਖਦਾ, ਬੀਬੀਆਂ ਦੂਰੋਂ ਨਜ਼ਰ ਆ ਗਈਆਂ ਗੱਲਾਂ ਕਰਦੀਆਂ, ਵੀ ਆਹ ਲੰਘ ਗਏ ਤੇ ਮੈਂ ਇਹਨਾਂ ਨੂੰ ਲੁੱਟੂ। ਨਾਨਕਾ ਮੇਲ ਜਾਂਦਾ, ਗਹਿਣੇ ਪਾਏ ਹੋਣੇ ਨੇ ਸਾਰਿਆਂ ਨੇ। ਸੋ ਜਦੋਂ ਬਰਾਬਰ ਆਈਆਂ ਗੰਡਾਸੀ ਲੈ ਕੇ, ਛਵੀ ਜਿਹਨੂੰ ਕਹਿੰਦੇ ਹੁੰਦੇ, ਮੂਹਰੇ ਖੜਾ ਹੋ ਗਿਆ। ਕਹਿੰਦਾ ਕੁੜੀਓ, ਮੈਂ ਕਹਿੰਦਾ ਲੱਖੂ ਆ ਲੱਖੂ, ਜੇ ਕੋਈ ਬੋਲੀ ਆ ਗੜਬੜ ਦੂੰ, ਚੁੱਪ ਕਰਕੇ ਗਹਿਣੇ ਲਾ ਦਿਓ। ਸਾਰੇ ਗਹਿਣੇ ਲਾ ਕੇ ਢੇਰ ਲਾ ਲਿਆ। ਕਹਿੰਦਾ ਤੁਹਾਡੇ ਤਾਂ ਕੱਪੜੇ ਬੜੇ ਵਧੀਆ ਪਾਏ ਹੋਏ ਨੇ, ਸਾਰੇ ਕੱਪੜੇ ਲਾ ਦਿਓ, ਬਥੇਰੇ ਤਰਲੇ ਲਏ। ਕਹਿੰਦਾ ਨਾ, ਮੈਂ ਜਦ ਇੱਕ ਗੱਲ ਕਰ ਲਾ ਨਾ, ਪਿੱਛੇ ਨਹੀਂ ਹਟਦਾ ਹੁੰਦਾ, ਬਸ ਤੁਹਾਨੂੰ ਦੋ ਤਿੰਨ ਮਿੰਟ ਦਾ ਮੈਂ ਟਾਈਮ ਦਿੰਦਾ, ਝਾੜੀਆਂ ਦੇ ਉਰਲੇ ਬੈਠ ਕੇ ਬੀਬੀਆਂ ਨੇ ਵਸਤਰ ਲਾ ਕੇ ਸੁੱਟ ਦਿੱਤੇ। ਇਹਨੇ ਪੰਡ ਬੰਨੀ, ਭਾਈ ਪੁਰਾਣੇ ਦੇ ਪਾਸ ਆ ਗਿਆ। ਉੱਥੇ ਆ ਕੇ ਦੋ ਢੇਰੀਆਂ ਲਾ ਲਈਆਂ। ਇਮਾਨਦਾਰੀ ਨਾਲ ਕੱਪੜੇ ਇੱਕੋ ਜਿਹੇ ਢੇਰੀ ਲਾਉਂਦਾ ਰਿਹਾ ਤੇ ਗਹਿਣੇ ਵੀ ਅੱਧੇ ਅੱਧ ਕਰ ਲਏ। ਭਾਈ ਪੁਰਾਣੇ ਨੇ ਨੇਤਰ ਖੋਲ੍ਹੇ ਖੜਕਾ ਸੁਣ ਕੇ, ਕਿਉਂ ਬੋਲੀਆ ਨੇ, ਦੋ ਢੇਰੀਆਂ ਲਾ ਲਈਆਂ ਉਸਨੇ। ਜਦੋਂ ਨੇਤਰ ਖੋਲ੍ਹੇ ਹੈਰਾਨ ਹੋ ਗਏ ਵੀ ਇਹ ਕੀ ਕਰੀ ਜਾਂਦਾ। ਕਹਿਣਗੇ ਕੌਣ ਹੈ ਤੂੰ, ਇਹ ਕੀ ਕੰਮ ਕਰਨ ਲੱਗੇ। ਕਹਿੰਦਾ ਮਹਾਰਾਜ ਤੁਸੀਂ ਤਾਂ ਬਹੁਤ ਕੋਈ ਉੱਚ ਕੋਟੀ ਦੇ ਮਹਾਤਮਾ, ਮੈਂ ਤੁਹਾਡੀ ਸੁੱਖ ਸੁੱਖੀ ਸੀ ਤੇ ਮੇਰੀ ਪੂਰੀ ਹੋ ਗਈ। ਸੁਖੀ ਤਾਂ ਮੈਂ ਤੀਆ ਹਿੱਸਾ ਸੀ, ਪਰ ਇੰਨਾ ਮਾਲ ਮਿਲ ਗਿਆ ਵੀ ਮੈਂ ਅੱਧ ਤੁਹਾਨੂੰ ਦੇਣਾ। ਕਹਿੰਦੇ ਕੀ ਕਰਿਆ? ਕਹਿੰਦਾ ਮੈਂ ਮਹਾਰਾਜ ਲੱਖੂ ਤਾੜ ਗਈਆਂ, ਤਾੜੇ ਮਾਰਨਾ ਮੇਰਾ ਕੰਮ ਹੈ। ਇਹ ਜੰਗਲ ਦੇ ਅੰਦਰ ਨਾਨਕਾ ਮੇਲ ਮੇਰੇ ਅੜਕੇ ਆ ਗਿਆ, ਆਹ ਗਹਿਣੇ ਨੇ ਸਾਰਿਆਂ ਦੇ, ਮੈਂ ਤੁਹਾਨੂੰ ਅੱਧੇ ਤੁਹਾਨੂੰ ਦਊਂਗਾ ਤੇ ਮੈਂ ਰੱਖੂ। ਕਹਿੰਦੇ ਲੱਖੂ ਤੈਨੂੰ ਪਤਾ ਹੈ ਜੇ ਮੇਰੇ ਤੇ ਕੀ ਵਿਸ਼ਵਾਸ ਹੈ। ਤੈਨੂੰ ਕਹਿੰਦਾ ਤੂੰ ਬਹੁਤ ਵੱਡਾ ਮਹਾਤਮਾ। ਕਹਿੰਦੇ ਜੇ ਮੈਂ ਬਚਨ ਕਰਦਾ ਤੈਨੂੰ ਭਸਮ ਕਰ ਦੂੰਗਾ ਇੱਥੇ ਹੀ, ਐਡਾ ਮਾੜਾ ਕੰਮ ਤੂੰ ਕਰ ਰਿਹਾ। ਵਸਤਰ ਬੀਬੀਆਂ ਦੇ ਲਾਹ ਲਿਆ ਆ, ਜਾ ਪਹਿਲਾਂ ਵਸਤਰ ਮੁੜ ਕੇ ਆ। ਜਲਾਲ ਹੁੰਦਾ ਮਹਾਤਮਾ ਦੇ ਅੰਦਰ, ਚਾਹੇ ਡਾਕੂ ਹੋਵੇ ਚਾਹੇ ਕੋਈ ਹੋਵੇ, ਜਿਹੜਾ ਤਪੱਸਿਆ ਦੇ ਵਿੱਚ ਪੂਰਾ ਹੋਏਗਾ ਉਹਦਾ ਕਿਹਾ ਹੋਇਆ ਉਸੇ ਵੇਲੇ ਮੰਨਿਆ ਜਾਂਦਾ। ਜਿਸ ਕਾ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਦੂਜਾ ਆਦਮੀ ਗੱਲਾਂ ਕਰੀ ਜਾਵੇ ਕੋਈ ਨਹੀਂ ਸੁਣਦਾ, ਮਹਾਂਪੁਰਸ਼ ਗੱਲ ਕਰੇ ਉਹ ਹਿਰਦੇ ਤੋਂ ਕਰਦਾ, ਉਹਦੀ ਗੱਲ ਕਾਟ ਕਰਿਆ ਕਰਦੀ। ਕਹਿੰਦੇ ਵਾਪਸ ਆ ਫਿਰ ਮੇਰੇ ਕੋਲ। ਉਸੇ ਵੇਲੇ ਲੈ ਕੇ ਤੁਰ ਗਿਆ ਤੇ ਹਾਕਾ ਮਾਰਦਾ ਵੀ ਇਹ ਤਾਂ ਉੱਥੇ ਹੀ ਬੈਠੀਆਂ, ਵਸਤਰ ਸਿੱਟ ਦਿੱਤੇ, ਗਹਿਣਿਆਂ ਦਾ ਢੇਰ ਰੱਖ ਦਿੱਤਾ। ਕਹਿੰਦਾ ਲਓ ਭਾਈ ਮੈਨੂੰ ਦੋ ਮਾਫ਼ੀ ਤੇ ਵਸਤਰ ਪਹਿਨੋ ਆਪਣੇ ਗਹਿਣੇ 'ਚ। ਕਹਿੰਦੇ ਮੈਨੂੰ ਪੂਰਾ ਸਾਧ ਮਿਲ ਗਿਆ ਤੇ ਮੈਂ ਉਸਦੇ ਕੋਲ ਜਾ ਰਿਹਾ ਤੇ ਮੇਰੀ ਭੁੱਲ ਮਾਫ਼ ਕਰੋ, ਮੱਥੇ ਟੇਕਦਾ ਧਰਤੀ ਦੇ ਤੇ ਮੇਰੀ ਮਾਫ਼ ਕਰ। ਉਸ ਤੋਂ ਬਾਅਦ ਭਾਈ ਪੁਰਾਣੇ ਦੇ ਪਾਸ ਜਦ ਆਉਂਦਾ, ਉਸ ਵੇਲੇ ਭਾਈ ਪੁਰਾਣਾ ਜੀ ਉਸ ਨੂੰ ਇਸ ਤਰ੍ਹਾਂ ਦੇ ਬਚਨ ਸੁਣਾਉਂਦਾ,
ਬਾਰ ਬਾਰ ਨਾ ਮਾਨਸ ਦੇਹੀ ਮਿਲਣੀ, ਜਨਮ ਨਾ ਗਵਾਲੀ ਮੰਦਿਆ।
ਸਾਨੂੰ ਨਾ ਪਾਵੋ ਮਾਰ।
से उत्तम वचन समझा समझा के जिस वक्त भाई लख समझाए उस वेले नीवी पा दी कहते भाई लखू दूसरियां दा माल खो लेना दूसरियां दे उते जोर जबर करना एक गल दस चंगी चीज है एक माड़ी चीज है अंदरों सोच के दस जे तेरे नाल इस तरह हो गए तू फिर खुश होवे नाराज हो अज पहले दिन सोचिया उसने जिहड़ी गल हाल तक नहीं सी सोची कहण लग्या महाराज इह तां माड़ी चीज है क्योंकि रोंदे ने कलपदे ने उम्र भर लग जांदी है थोड़े बहुते पैसे जोड़न नूं ते असीं जाके घर बन लैने आ जां खोह लैने आ ये तां माड़ा कम ही होया कहिंदे जिहड़ा माड़ा कम हुंदा उहनूं पाप कहिंदे जिहड़ा कम दूसरे नूं खुशी देण वाला हुंदा उहनूं पुन्न कहिंदे ना पाप की लिस्ट बनी हुई है ना पुन की लिस्ट बनी हुई है जिदे नाल किसे दा दिल दुखी हुंदा ते दुखी हो के वह रोंदा है कलपदा है वह कम पाई पाप होया कर जिदे नाल दूसरे का चित खिड़ जावे प्रसन्न हो जाए ते अंदरों शीस देवे दुआ देवे वह कहिंदे पुन हुंदा है पाप का फल नरक च जाना होया करदा ਇੱਥੇ ਹੀ ਨਹੀਂ ਇਹ ਦੁਨੀਆਂ ਇਹ ਜਗ ਮਿੱਠਾ ਅਗਲਾ ਕਿੰਨ ਡਿੱਠਾ ਐਸੀ ਬਾਤ ਨਹੀਂ ਭਾਈ ਲਖੂ ਅੱਗੇ ਸੰਸਾਰ ਹੈ ਜਿੱਥੇ ਜਾ ਕੇ ਫਿਰ ਬਹੁਤ ਦੁਖੀ ਹੋਣਾ ਪੈਂਦਾ ਉੱਥੇ ਬੰਨ ਕੇ ਲੈ ਜਾਂਦੇ ਨੇ ਜਿਹੜਾ ਪਾਪ ਕਰਦਾ ਜਿਹੜਾ ਪੁੰਨ ਕਰਦਾ ਚੰਗੇ ਸ਼ੁਭ ਕਰਮ ਹੁੰਦੇ ਨੇ ਉਹਨਾਂ ਨੂੰ ਬਿਮਾਨ ਲੈਣ ਵਾਸਤੇ ਆਇਆ ਕਰਦੇ ਉਹਨਾਂ ਨੂੰ ਬਾਇਜ਼ ਤਰੀਕੇ ਨਾਲ ਲੈ ਜਾਂਦੇ ਨੇ ਦੋਏ ਗੱਲਾਂ ਨੇ ਇੱਕ ਤਾਂ ਬੰਨਿਆ ਹੋਇਆ ਜਾਂਦਾ ਕੁੱਟਮਾਰ ਪੈਂਦੀ ਜਾਂਦੀ ਹੈ ਇੱਕ ਉਹ ਹੁੰਦਾ ਜਿਹਨੂੰ ਫਿਰ ਇੱਜ਼ਤ ਨਾਲ ਲੈ ਜਾਂਦੇ ਨੇ ਸੋ ਜਿਹੜਾ ਤੂੰ ਕੰਮ ਕਰਦਾ ਹੈ ਇਹਦੇ ਨਾਲ ਤੈਨੂੰ ਬੰਨ ਕੇ ਲੈ ਜਾਣਗੇ ਤੇ ਜਿੰਨੇ ਲੋਕ ਤੈਂ ਦਿਖਾਏ ਨੇ ਉਹਨੂੰ ਉਦੋਂ ਸੈਂਕੜਾ ਗੁਣਾ ਤੈਨੂੰ ਸਜ਼ਾ ਮਿਲਣੀ ਹੈ ਕਿਉਂ ਪੁੰਨ ਦਾ ਵੀ ਫਲ ਸੈਂਕੜੇ ਗੁਣਾ ਵੱਧ ਕੇ ਮਿਲਦਾ ਪਾਪ ਦਾ ਵੀ ਜਿਹੜਾ ਫਲ ਹੈ ਸੈਂਕੜੇ ਗੁਣਾ ਵੱਧ ਕੇ ਮਿਲਦਾ ਕੁਛ ਬੀਜ ਲਓ ਪਾਪ ਬੀਜ ਲਓ ਚਾਹੇ ਪੁੰਨ ਬੀਜ ਲਓ ਪੁੰਨ ਦਾ ਫਲ ਹਜ਼ਾਰ ਹਾ ਗੁਣਾ ਵੱਧ ਜਾਂਦਾ ਆਮ ਸਧਾਰਨ ਬੀਜਿਆ ਹੋਇਆ ਪੁੰਨ ਦਸ ਗੁਣਾ ਦੁਨੀਆਂ ਚ ਵੱਧਦਾ ਸੱਤਰ ਗੁਣਾ ਦਰਗਾਹ ਚ ਵੱਧਦਾ ਫੇਰ ਇਹਦਾ ਹੁੰਦਾ ਵੀ ਕਿੱਥੇ ਬੀਜ ਰਹੇ ਆ ਗੁਰੂ ਕੇ ਲੰਗਰ ਚ ਦਿੱਤੇ ਹੋਏ ਦਾਨ ਲੱਖਾਂ ਗੁਣਾ ਵੱਧਦੇ ਨੇ ਗੁਰੂ ਘਰ ਦੀ ਸੇਵਾ ਕੀਤੀ ਹੋਈ ਲੱਖਾਂ ਗੁਣਾ ਵੱਧ ਜਾਂਦੀ ਹੈ ਸਾਰੇ ਫਲ ਦਿੰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਜਦੋਂ ਤੂੰ ਪਾਪ ਕਰਦਾ ਹੈ ਉਸੇ ਤਰ੍ਹਾਂ ਪਾਪ ਹੁੰਦੇ ਨੇ ਇੱਕ ਸਧਾਰਨ ਬੰਦੇ ਨੂੰ ਤੈਂ ਤੰਗ ਕਰ ਦਿੱਤਾ ਇੱਕ ਚੰਗੇ ਬੰਦੇ ਨੂੰ ਤੰਗ ਕਰ ਦਿੱਤਾ ਇੱਕ ਬੰਦਗੀ ਵਾਲੇ ਬੰਦੇ ਨੂੰ ਤੰਗ ਕਰ ਦਿੱਤਾ ਤੇ ਜਿਹੜਾ ਚੰਗੇ ਬੰਦੇ ਨੂੰ ਬੰਦਗੀ ਵਾਲੇ ਨੂੰ ਤੰਗ ਕਰਦਾ ਹੈ ਉਹ ਅੱਧ ਵਿੱਚੋਂ ਚਲਿਆ ਜਾਂਦਾ ਸੰਤ ਕਾ ਦੋਖੀ ਰਾਜ ਤੇ ਹੀ ਸੰਤ ਕਾ ਦੋਖੀ ਦੁਖੀ ਹਾਰਦੀ ਉਹ ਦੁਖੀਆ ਹੁੰਦਾ ਨਾਲੇ ਦੀਨ ਹੋ ਜਾਂਦਾ ਅੱਧ ਵਿੱਚੋਂ ਟੁੱਟਦਾ ਸੋ ਇਸ ਤਰ੍ਹਾਂ ਪਾਪ ਕਰਨ ਦਾ ਵੀ ਦਰਜਾ ਹੋਇਆ ਕਰਦਾ ਪੁੰਨ ਕਰਨ ਦਾ ਵੀ ਦਰਜਾ ਹੋਇਆ ਕਰਦਾ ਪ੍ਰੇਮੀਆ ਤੇ ਜਦੋਂ ਫਿਰ ਤੈਨੂੰ ਬੰਨ ਕੇ ਲੈ ਗਏ ਉੱਥੇ ਫਿਰ ਕੀ ਕਰੇਗਾ ਤੇਰੀ ਜਿਹਨਾਂ ਵਾਸਤੇ ਤੂੰ ਕਮਾਉਣਾ ਹੈ ਇਹ ਤੇਰੇ ਨਾਲ ਕੋਈ ਜਾ ਕੇ ਤੇਰੀ ਸਹਾਇਤਾ ਕਰੂ ਉੱਥੇ ਤਾਂ ਹੱਥ ਹੀ ਨਹੀਂ ਪਹੁੰਚਦਾ ਉੱਥੇ ਹੱਥ ਨਾ ਪੁੜੇ ਕੂਕ ਨਾ ਸੁਣੀਆਂ ਪੁਕਾਰ ਫਿਰ ਉੱਥੇ ਕੀ ਕਰੇਗਾ ਇਸ ਤਰ੍ਹਾਂ ਕਹਿੰਦੇ ਜਦੋਂ ਬੰਨ ਕੇ ਕਾਣੀ ਦੇ ਵਿੱਚ ਪੀੜਿਆ ਸੋਨੀ ਨਾ ਪੁਕਾਰ ਕਿਸੇ ਨੇ ਕੀ ਕਰੀਏ 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 ਮਾਇਆ ਸੁੱਤੇ ਫਿਰ ਫਿਰ ਜੋਨ ਭਵਾਈਆਂ ਜਮ ਮਾਰਗ ਉੱਤੇ ਕੀਤਾ ਪਾਏ ਨੇ ਆਪਣਾ ਦੁੱਖ ਸੇਤੀ ਜੁੱਤੇ ਨਾਨਕ ਨਾਏ ਵਿਸਾਰੀਐ ਸਭ ਮੰਦਿਰ ਉੱਤੇ ਕਹਿਣ ਲੱਗੇ ਭਾਈ ਲੱਖੂ ਆਹ ਜਿਹੜਾ ਸੰਸਾਰ ਨਜ਼ਰ ਆਉਂਦਾ ਨਾ ਇੱਥੇ ਹੀ ਸੰਸਾਰ ਦੀ ਬਸ ਨਹੀਂ ਹੈ ਵਾਹਿਗੁਰੂ ਨੇ ਸੂਖਸ਼ਮ ਸੰਸਾਰ ਵੀ ਬਣਾਏ ਨੇ ਦੁੱਖਾਂ ਵਾਲੇ ਵੀ ਬਣਾਏ ਨੇ ਤੇ ਸੁੱਖਾਂ ਵਾਲੇ ਵੀ ਬਣਾਏ ਸੁੱਖਾਂ ਵਾਲੇ ਸੰਸਾਰਾਂ ਨੂੰ ਸਵਰਗ ਲੋਕ ਕਹਿੰਦੇ ਤੇ ਸਿਆਣਿਆਂ ਨੇ ਵੱਡੇ ਵੱਡੇ ਸਵਰਗ 14-15 ਗਿਣੇ ਨੇ ਗੰਧਰਵ ਲੋਕ ਹੈ ਜਿੱਥੇ ਇਸ ਧਰਤੀ ਦੇ ਰਾਜੇ ਨਾਲੋਂ 100 ਗੁਣਾ ਜ਼ਿਆਦਾ ਸੁੱਖ ਨੇ ਦੇਵ ਗੰਧਰਵ ਹੈ ਜਿੱਥੇ ਇੱਥੇ ਦੇ ਰਾਜੇ ਨਾਲੋਂ 10,000 ਗੁਣਾ ਸੁੱਖ ਜ਼ਿਆਦਾ ਪਿੱਤਰ ਲੋਕ ਹੈ ਜਿੱਥੇ 10 ਲੱਖ ਗੁਣਾ ਜ਼ਿਆਦਾ ਸੁੱਖ ਹੈ ਸਵਰਗ ਲੋਕ ਹੈ ਜਿੱਥੇ 10 ਕਰੋੜ ਗੁਣਾ ਇੱਥੇ ਨਾਲੋਂ ਜ਼ਿਆਦਾ ਸੁੱਖ, ਇੰਦਰ ਲੋਕ ਹੈ ਜਿੱਥੇ 10 ਅਰਬ ਗੁਣਾ ਜ਼ਿਆਦਾ ਸੁੱਖ ਹੈ, ਇਸੇ ਤਰ੍ਹਾਂ ਵਧਾਈ ਜਾਓ। ਫਿਰ ਪ੍ਰਜਾਪਤ ਲੋਕ ਹੈ, ਕਰਮ ਦੇਵ ਹੈ, ਜਾਨ ਦੇਵ ਹੈ, ਬਰਮ ਲੋਕ ਹੈ, ਸ਼ਿਵ ਲੋਕ ਹੈ, ਵੈਕੁੰਠ ਧਾਮ ਹੈ। ਕਹਿੰਦੇ ਇਹ ਤਾਂ ਹੈਗੇ ਸਵਰਗ, 13-14 ਗਿਣੇ ਹੋ ਜਾਂਦੇ ਨੇ, ਤੇ ਬਾਕੀ ਇਸੇ ਤਰ੍ਹਾਂ ਵੱਡੇ ਵੱਡੇ ਜਿਹੜੇ ਨਰਕ ਨੇ, ਜੇ ਵੰਡ ਕੇ ਕਹੀਏ ਤਾਂ 84 ਨੇ, ਨਹੀਂ 18 ਨੇ, ਅੱਧਾ ਨਰਕ ਧਰਤੀ ਤੇ ਹੈ। ਐੜੇ ਲੂਲੇ ਲੰਗੜੇ ਜੰਮਦੇ ਨੇ, ਦੁਖੀ ਹੁੰਦੇ ਨੇ, ਭੁੱਖੇ ਪਿਆਸੇ ਮਰਦੇ, ਕਿਉਂਕਿ ਬੀਜ ਕੇ ਨਹੀਂ ਆਏ ਹੁੰਦੇ ਦਰਗਾਹ ਵਿੱਚ ਪਹਿਲਾਂ। ਇੱਥੇ ਆ ਕੇ ਫਿਰ ਗਰਜਾਂ ਪੂਰੀਆਂ ਨਹੀਂ ਹੁੰਦੀਆਂ ਤੇ ਕਰਮਾਂ ਨਾਲ ਬੰਨ ਕੇ ਦੁਖੀ ਕੀਤੇ ਜਾਂਦੇ। ਬੜਾ ਦੁੱਖ ਦਾ ਸਾਧਨ ਹੈ ਪਰਿਵਾਰ ਹੁੰਦਾ, ਘਰ ਵਾਲਾ ਸ਼ਰਾਬ ਪੀਣ ਤੋਂ ਹੀ ਨਹੀਂ ਹਟਦਾ। ਕਾਰਨ ਕੀ ਹੈ ਵੀ ਉਹ ਕਿਉਂ ਐਸਾ ਐਟੀਚਿਊਡ ਲੈਂਦਾ, ਬੀਬੀ ਨੂੰ ਕਿਉਂ ਦੁੱਖ ਹੁੰਦਾ, ਉਹ ਐਸਾ ਹੀ ਹੁੰਦਾ। ਕੋਈ ਕਰਮ ਐਸਾ ਕੀਤਾ ਹੁੰਦਾ ਕਿ ਉਹਦੀ ਕਿਸਮਤ ਦੇ ਵਿੱਚ ਸੁੱਖ ਨਹੀਂ ਹੈ, ਦੁੱਖ ਭੋਗਣਾ ਹੈ, ਉਹਨੇ ਪਹਿਲਾਂ ਬੀਜਿਆ ਹੈ ਦੁੱਖ, ਉਹ ਫਿਰ ਲੇਖੇ ਪੱਤੇ ਲੈਣ ਆਇਆ ਹੁੰਦਾ। ਬੰਦਾ ਦੁਖੀ ਕਰਦਾ, ਘਰ ਨੂੰ ਬਰਬਾਦ ਕਰ ਦਿੰਦਾ, ਬੱਚਿਆਂ ਨੂੰ ਅਨਪੜ੍ਹ ਰੱਖ ਲੈਂਦਾ, ਜ਼ਮੀਨ ਜਾਇਦਾਦ ਵੇਚ ਕੇ ਖਾ ਜਾਂਦਾ, ਫਿਰ ਮਰ ਜਾਂਦਾ, ਕੈਂਸਰ ਹੋ ਜਾਂਦਾ ਜਾਂ ਫੇਫੜੇ ਗਲ ਜਾਂਦੇ ਨੇ। ਨਾ ਉਹਨੂੰ ਆਪਣੀ ਜ਼ਿੰਦਗੀ ਦਾ ਖਿਆਲ, ਨਾ ਆਪਣੇ ਸਰੀਰ ਦਾ ਖਿਆਲ, ਨਾ ਪਰਿਵਾਰ ਦਾ ਖਿਆਲ, ਖੁਦ ਗਰਜ ਬੰਦਾ ਹੁੰਦਾ, ਕਿਸੇ ਗੁਰੂ ਪੀਰ ਦਾ ਨਹੀਂ ਹੋਇਆ ਕਰਦਾ। ਇਸ ਤਰ੍ਹਾਂ ਦੇ ਨਾਲ ਦੁੱਖ ਸੁੱਖ ਸੰਸਾਰ ਦੇ ਵਿੱਚ ਭੋਗਣ ਵਾਸਤੇ ਅਸੀਂ ਆਉਂਦੇ ਹਾਂ। ਸੋ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਜਦੋਂ ਦਰਗਾਹ ਵਿੱਚ ਜਾਂਦੇ ਨੇ, ਕਹਿੰਦੇ ਦੋਏ ਤਰ੍ਹਾਂ ਦੀ ਦਰਗਾਹ ਹੈ, ਇੱਕ ਸੁੱਖਾਂ ਨੂੰ ਦੇਣ ਵਾਲੀ ਹੈ, ਇੱਕ ਦੁੱਖਾਂ ਵਾਲੀ ਹੈ, 18 ਨਰਕ ਨੇ ਵੱਡੇ ਵੱਡੇ। ਮਹਾਰਾਜ ਨੇ ਕਿਹਾ ਵੀ 18 ਕਹੋ ਚਾਹੇ 84 ਕਹੋ, ਲੇਕਿਨ ਇਹ ਕਿਹਦੇ ਵੰਡੇ 'ਚ ਆਉਂਦੇ ਨੇ, ਧਿਆਨ ਨਾਲ ਸੁਣਿਓ। ਕਹਿੰਦੇ ਜਿਹੜੇ ਮਨ ਦੇ ਪਿੱਛੇ ਲੱਗ ਕੇ ਜ਼ਿੰਦਗੀ ਗੁਜ਼ਾਰਦੇ ਨੇ, ਉਹਨਾਂ ਦੇ ਭਾਗ ਵਿੱਚ ਇਹ ਨਰਕ ਪ੍ਰਾਪਤ ਹੁੰਦੇ ਸਾਰੇ। ਦੇਖ ਲਓ ਆਪਣੇ ਮਨ ਦੇ ਅੰਦਰ ਵੀ, ਅਸੀਂ ਗੁਰੂ ਦੇ ਆਖੇ ਲੱਗ ਕੇ ਚੱਲਦੇ ਹਾਂ ਕਿ ਮਨ ਦੇ ਆਖੇ ਲੱਗ ਕੇ ਚੱਲਦੇ ਹਾਂ। ਜਿਹੜਾ ਮਨ ਦੇ ਆਖੇ ਲੱਗਦਾ, ਮਨ ਨੇ ਕਿਹਾ ਗੱਲ ਕਰਨੀ ਹੈ, ਕਰੇ ਲੈਣੀ ਹੈ, ਫੇਰ ਨਹੀਂ ਅੱਗਾ ਪਿੱਛਾ ਦੇਖਣਾ। ਮਹਾਰਾਜ ਕਹਿੰਦੇ ਉਹਨੂੰ ਮਨਮੁੱਖ ਕਹਿੰਦੇ ਨੇ। ਜਿਹੜਾ ਮਨਮੁੱਖ ਹੈ, ਮਨਮੁੱਖ ਆਵਹੇ, ਮਨਮੁੱਖ ਜਾਵਹੇ, ਮਨਮੁੱਖ ਫਿਰ ਚੋਟਾਂ ਖਾਵੇ। ਚੋਟਾਂ ਕਹਿੰਦੇ ਨੇ ਜੰਮ ਪੈਂਦਾ ਮਰ ਜਾਂਦਾ, ਜੰਮ ਪੈਂਦਾ ਮਰ ਜਾਂਦਾ, ਤੇ ਚੋਟ ਕਾਹਦੀ ਪੈਂਦੀ ਹੈ, ਕੁੱਤਾ ਹੋ ਕੇ ਜੰਮ ਪਿਆ, ਥੋੜੇ ਜਿਹਾ ਸਾਲ ਰਿਹਾ ਫਿਰ ਮਰ ਗਿਆ, ਸੱਪ ਬਣ ਗਿਆ ਮਰ ਗਿਆ, ਪਾਉਂ ਬਣ ਗਿਆ ਮਰ ਗਿਆ। ਉਹ ਕਹਿੰਦੇ ਫਿਰ ਕੇ ਚੋਟਾਂ ਖਾਂਦਾ, ਜਿਤਨੇ ਨਰਕ ਸੇ ਮਨਮੁੱਖ ਭੋਗ ਹੈ। ਗੁਰਮੁਖ ਦੀ ਤਾਂ ਬਾਤ ਆਉਂਦੀ ਨਹੀਂ, ਜਿਹੜਾ ਗੁਰੂ ਦੀ ਆਗਿਆ ਨਾਲ ਦੇ ਮੁਤਾਬਕ ਚੱਲਦਾ ਉਹਦੀ ਬਾਤ ਨਹੀਂ ਹੈ, ਜਿਹੜਾ ਮਨ ਦੇ ਪਿੱਛੇ ਚੱਲਦਾ ਉਹਦੀ ਬਾਤ ਹੈ। ਕਹਿੰਦੇ 84 ਨਰਕ ਕਹਿ ਲਓ ਚਾਹੇ 18 ਕਹਿ ਲਓ, 18 ਦੀਆਂ ਹੀ ਬ੍ਰਾਂਚਾਂ ਨੇ 84। ਕਹਿੰਦੇ ਜਿੰਨੇ ਵੀ ਗਿਣਨੇ ਨਾ, ਹੋਰ ਵੀ ਗਿਣ ਲਓ 500-700। ਕਹਿੰਦੇ ਸਾਰੇ ਮਨਮੁੱਖ ਨੇ ਭੋਗਣੇ ਹੀ ਭੋਗਣੇ ਨੇ। ਗੁਰਮੁਖ ਲੈ ਆਪਣਾ ਮਾਸਾ, ਇਹ ਗੁਰਮੁਖਾਂ ਨੂੰ ਨਹੀਂ। ਸੋ ਮਹਾਰਾਜ ਫਰਮਾਨ ਕਰਦੇ ਹਾਂ ਕਿ ਧੋ ਨਾ ਚੱਲੀ ਖਸਮ ਨਾਲ, ਲੱਭ ਮੁੱਲੋ ਮੋਹ ਵੀ ਕੁੱਤੇ। ਰੱਬ ਨੂੰ ਧੋਖਾ ਦਿੰਦਾ, ਚੰਗਾ ਬਣ ਬਣ ਕੇ ਦਿਖਾਉਂਦਾ, ਅੱਖਾਂ ਮੀਚ ਮੀਚ ਕੇ ਦਿਖਾਉਂਦਾ, ਉੱਤੋਂ ਉੱਤੋਂ ਦਾਨ ਦੇ ਕੇ ਵਧੀਆ ਗੱਲਾਂ ਕਰਦਾ। ਕਹਿੰਦਾ ਲਓ ਜੀ, ਅਸੀਂ ਤਾਂ ਸਿੱਧਾ ਹੀ ਸਵਰਗ ਨੂੰ ਜਾਣਾ, ਸਾਨੂੰ ਤਾਂ ਵਿਕੁੰਠ ਧਾਮ ਦੇ ਵਿੱਚ ਵਾਸਾ ਮਿਲੂ। ਮਹਾਰਾਜ ਕਹਿੰਦੇ ਨਾ ਜਾਣਾ, ਵਿਕੁੰਠ ਕਹਾਂ ਆਈ, ਤੈਨੂੰ ਪਤਾ ਵਿਕੁੰਠ ਹੈ ਕਿੱਥੇ? ਗੱਲਾਂ ਨਾਲ ਵਿਕੁੰਠ 'ਚ ਜਾਣਾ ਚਾਹੁੰਦਾ ਹੈ ਕਿ ਕਰਨੀ ਨਾਲ ਜਾਣਾ ਚਾਹੁੰਦਾ? ਰੱਬ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਧੋ ਨਾ ਚੱਲੀ ਖਸਮ ਨਾਲ, ਲੱਭ ਮੋਹ ਵੀ ਕੁੱਤੇ। ਕਰਤਵ ਕਰਨ ਭੁਲੇਰੇ ਆ, ਕਹਿੰਦੇ ਭੁੱਲੇ ਹੋਏ ਮੰਦੇ ਬੰਦੇ ਮੰਦੇ ਕੰਮ ਕਰਦੇ ਨੇ। ਮਦ ਮਾਇਆ ਸੁੱਤੇ, ਮਾਇਆ ਦੇ ਨਸ਼ੇ ਵਿੱਚ ਸੌਂ ਗਏ, ਫਿਰ ਜੋਨ ਪਵਾਈਆਂ ਨੇ ਜਾਂ ਮਾਰਗ ਮੁੱਤੇ। ਫਿਰ ਕਹਿੰਦੇ ਉਹਨਾਂ ਨੂੰ ਵਾਰ ਵਾਰ ਜਨਮ ਲੈਣਾ ਪੈਂਦਾ ਤੇ ਜਮਾਂ ਦਾ ਰਸਤੇ ਦੇ ਵਿੱਚ ਪੈਂਦੇ ਰਹੇ। ਕੀਤਾ ਪਾਏ ਨਾ ਆਪਣਾ ਦੁੱਖ ਸੇਤੀ ਜੁੱਤੇ, ਹੁਣ ਕੀਤਾ ਕਿਸੇ ਦਾ ਤਾਂ ਪਾਉਂਦਾ ਨੀ। ਕਹਿੰਦੇ ਜੀ ਰੱਬ ਫਿਰ ਕਰੂਅਲ ਹੋਇਆ, ਸਜ਼ਾ ਇੰਨੀ ਦਿੰਦਾ ਰੱਬ ਨੀ ਦਿੰਦਾ, ਕਰਮ ਸਜ਼ਾ ਦਿੰਦੇ ਨੇ। ਰੱਬ ਤਾਂ ਸਦਾ ਹੀ ਮਿਹਰਬਾਨ ਹੈ, ਉਹਦੇ ਵੱਲ ਤਾਂ ਅਸੀਂ ਝਾਕਦੇ ਵੀ ਨੀ, ਜੇ ਝਾਕ ਲਈਏ ਉਹ ਤਾਂ ਜਦੇ ਪਾਪੀ ਨੂੰ ਵੀ ਛਡਾ ਲੈਂਦਾ। ਅਜਾ ਮਲਕੋ ਅੰਤ ਕਾਲਮੇ ਨਾਰਾਇਣ ਸੁਦਾਈ, ਜਾਗਤ ਕੋ ਜੋਗੀ ਸ਼ਰ ਬਾਂਛਤ ਸੋਗਤ ਛਿਨਵੇਂ ਪਾਏ। ਅਜਾ ਮਲ ਪਾਪੀ ਜਗ ਜਾਣੇ, ਨਿਮਕ ਮਾਏ ਨਿਸਤਾਰ। ਕਹਿੰਦੇ ਜੇ ਉਹ ਲੰਘ ਸਕਦਾ ਨਾਨਕ ਕਹਿ ਚੇਤ ਚਿੰਤਾਮਨ ਤੈਂ ਵੀ ਉਤਰ ਸਪਾਰਾ, ਪਰ ਸਾਡੇ ਅੰਦਰ ਨਹੀਂ ਗੱਲ ਜਾਂਦੀ ਕਿਉਂਕਿ ਸਾਡਾ ਮਨ ਹੋਰੇ ਪਾਸੇ ਪਿਆ ਹੋਇਆ, ਗੱਲ ਸਮਝਣ ਦਾ ਅਸੀਂ ਯਤਨ ਨਹੀਂ ਕਰਦੇ। ਮਹਾਰਾਜ ਕਹਿੰਦੇ ਫਿਰ ਕੀ ਉਹ ਕੀਤਾ ਪਾਏ ਨਾ ਆਪਣਾ ਦੁੱਖ ਸੇਤੀ ਜੁੱਤੇ, ਨਾਨਕ ਨਾਏ ਵਿਸਾਰੀਆ ਸਭ ਮੰਦੀ ਰੁੱਤੇ, ਮਾੜੀ ਰੁੱਤ ਦੇ ਵਿੱਚ ਪਏ ਹੋਏ ਨੇ ਸਾਰੇ। ਸੋ ਇਸ ਕਰਕੇ ਮਹਾਰਾਜ ਸਾਨੂੰ ਉਪਦੇਸ਼ ਦਿੰਦੇ ਨੇ, ਪੜੋ ਧਿਆਨ ਨਾਲ।
ਕਾਲੇ ਲੇਖ ਨਾ ਲਿਖੀ ਹੋਏ ਮਨਾ ਮੇਰਿਆ, ਲਿਖਾ ਦੇਣਾ ਚੱਬੇ ਤੱਤਾ ਲੋ ਸਾਰ ਵਿੱਚ ਸੰਗੈ ਪਲਤੇ, ਕਤ ਗਲਾਵਾਂ ਚਾਲਿਆ ਤਿੰਨ ਦੂਤ ਮਲਤੇ, ਕਾਈ ਆਸਨਾ ਪੁੰਨੀਆਂ ਨਿਤ ਪਰਮਲ ਹਿਰਤੇ, ਕਿਆ ਨਾ ਜਾਣਾ ਹੈ ਚਿੱਤ ਗਣ ਵਿੱਚ ਜੋਨੀ ਫਿਰਤੇ, ਸਭੇ ਚਰਨ ਕੁੱਠਿਅਸ ਕਿਲਸ ਤਰਤੇ।
ਮਹਾਰਾਜ ਕਹਿੰਦੇ ਜੇ ਇਹ ਕੰਮ ਕਰਦਾ, ਜੇ ਇਹ ਕਰਮ ਕਮਾਉਂਦਾ ਤੇ ਵੇ ਇਹ ਫਲ ਤੇ, ਉਹਨਾਂ ਨੇ ਫਲਣਾ ਭਾਈ। ਇੱਕ ਦਾਣਾ ਬੀਜ ਲਓ ਸੈਂਕੜੇ ਦਾਣੇ ਬਣਦੇ, ਇੱਕ ਦਰਖਤ ਬੀਜ ਲਓ ਇੱਕ ਬੀਜ ਲਓ ਸੈਂਕੜੇ ਅੰਬ ਦਾ ਬੀਜ ਲਓ ਗੁਠਲੀ, ਸੈਂਕੜੇ ਹੀ ਅੰਬ ਬਣਨੇ, ਹਜ਼ਾਰਾਂ ਹੀ ਲੱਗਣੇ। ਕਹਿੰਦੇ ਫਲ ਲੈ ਨੇ, ਜੇ ਇਹ ਕਰਮ ਕਮਾਉਂਦਾ ਤੇ ਵੇ ਇਹ ਫਲ ਤੇ, ਚੱਬੇ ਤੱਤਾ ਲੋਹ ਸਾਰ, ਸਟੀਲ ਨੂੰ ਚੱਬਦਾ ਗਰਮ ਨੂੰ, ਵਿੱਚ ਸੰਘਾ ਹੈ ਪਲਤੇ ਕੀ ਹੋਏਗਾ, ਗਲ ਜਲ ਜਾਏਗਾ। ਕਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ, ਜਿਹੜੇ ਅਮਲ ਨੇ ਉਹਨਾਂ ਦੇ ਨਾਲ ਫਿਰ ਗਲ ਤੋਂ ਫੜ ਕੇ ਚਲਾ ਲੈਂਦੇ, ਗਾਈ ਆਸਨਾ ਪੁੰਨੀਆਂ ਨਿਤ ਪਰਮਲ ਹਿਰਤੇ ਨਿੰਦਿਆ ਕਰ ਕਰਕੇ ਬਗਾਨੀਆਂ ਮੈਲਾਂ ਨੂੰ ਲਾਉਂਦੇ ਨੇ। ਕੋਈ ਆਸ ਪੂਰੀ ਨਹੀਂ ਹੁੰਦੀ, ਕੀ ਆਨਾ ਜਾਣਾ, ਕਿਰਤ ਗਣ ਵਿੱਚ ਜੂਨੀ ਫਿਰਦੇ, ਵਾਹਿਗੁਰੂ ਦਾ ਕੀਤਾ ਹੋਇਆ ਜਾਣਦਾ ਨਹੀਂ ਤੇ ਫਿਰ ਨਤੀਜਾ ਜੂਨੀਆਂ ਚ ਘੁੰਮਦਾ ਫਿਰਦਾ। ਸਭੇ ਤਰ੍ਹਾਂ ਕੁੱਠਿਆ ਸਿਹਰ ਲਈ ਇਸ ਧਰਤੇ, ਬਿਜਣ ਕਲਾ ਨਾ ਦੇਣ ਦਾ ਤਾਂ ਲਿਆ ਕਰਤੇ, ਜੋ ਜੋ ਕਰਤੇ ਹਮ ਵੇਚ ਚੜ ਧਰਤੀ ਪੜਦੇ। ਇਸ ਤਰ੍ਹਾਂ ਦੇ ਉਪਦੇਸ਼ ਦੇ ਕੇ ਕਹਿਣ ਲੱਗੇ, ਦੇਖ ਇੱਕ ਤਾਂ ਪੱਖ ਇਹ ਹੈ, ਹੁਣ ਦੂਜਾ ਦੱਸਦਾ ਵੀ ਤੂੰ ਲੁੱਟਣ ਮਾਰਨ ਵਾਸਤੇ ਨਹੀਂ ਆਇਆ, ਤੂੰ ਤਾਂ ਪਰਮੇਸ਼ਰ ਦਾ ਨਾਮ ਜਪਣ ਸੇਵਾ ਕਰਨ ਵਾਸਤੇ ਆਇਆ ਸੀ। ਗੁਰਸੇਵਾ ਤੇ ਭਗਤ ਗਵਾਈ ਤਾਵੇ ਮਾਨਸ ਦੇਈ ਪਾਈ, ਇਸ ਦੇਈ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇ। ਸੋ ਇਸ ਤਰ੍ਹਾਂ ਦੇ ਨਾਲ ਤੇਰਾ ਜਿਹੜਾ ਜਨਮ ਹੈ ਅਚਾਨਕ ਨਹੀਂ ਹੋ ਗਿਆ ਕਿਤੇ ਤੂੰ ਖਿਆਲ ਕਰੇ ਵੀ ਮੈਨੂੰ ਐਵੇਂ ਮਿਲ ਗਿਆ। ਕੋਈ ਵੱਡਾ ਭਾਰਾ ਪੁੰਨ ਕਰਮ ਹੈ, ਉਹਦਾ ਫਲ ਤੈਨੂੰ ਮਨੁੱਖ ਦੀ ਜੂਨੀ ਮਿਲੀ ਹੈ। ਜਦ ਤੇਰੇ ਹੱਥੋਂ ਨਿਕਲ ਜੂ ਨਾ ਫੇਰ ਕਰਕੇ ਦਿਖਾਈ ਵੀ ਮੈਂ ਮਨੁੱਖ ਬਣਾ, ਤਾਂ ਵਾਹਿਗੁਰੂ ਦੀ ਦਿਆ ਹੈ ਅਸੀਂ ਮਨੁੱਖ ਬਣ ਗਏ। ਖਬਰਾਂ ਕਿੰਨੇ ਕਰੋੜਾਂ ਸਾਲ ਅਰਬਾਂ ਸਾਲ ਕੋਈ ਕਰਮ ਕੀਤੇ ਹੋਏ ਨੇ, ਪੁੰਨ ਕਰਮ ਕਰਕੇ ਸਾਨੂੰ ਇਹ ਜੂਨੀ ਮਿਲੀ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਕਹਿੰਦੇ ਹੱਥ ਨਹੀਂ ਆਉਣੀ, ਇਸ ਤਰ੍ਹਾਂ ਦੇ ਨਾਲ ਪ੍ਰਮਾਣ ਕਰਦੇ ਹਾਂ।
ਤੇਰਾ ਜਨਮ ਅਮੂਲ ਨਾ ਗਵਾਲੀ, ਬਾਰ ਬਾਰ ਹੱਥ ਨਹੀਂ ਆਉਣਾ।
पाप तो तू कर लेगा लेकिन मनुखा जन्म चला जाएगा, अज सही तो कोई रहा नहीं, तू भी चला जाएगा। जदों इस तरह के वचन सुने भरी हुई रफल होंगी है महात्मा, खाली पड़ाके होंगे ने करनी तो गिने आते, वह असर नहीं करया करते क्योंकि वह आप नहीं पैरा देंगे उन्होंने गलों से जिदा उपदेश दूसरों को देंगे। जदों जलाल दे भरे हुए वचन सुने उस वेले साध सिंह जी नमस्कार कर रहे, कहता महाराज मैनू तो तुम सुते जगा, सचमुच मेरी जिंदगी जड़ी सी अंधकार च लंघ, ते अज मैं देखिया कि चढ़दे सूरज की किरण लिशक रही है मेरे अंदर, कुछ प्रकाश होया मेरे थर टुट गया पापा का, कुछ जानवर नजर आ रहा है बिच दी तेड़ां दे, क्योंकि महात्मा की जो महिमा होंदी है वो यही होंदी है, साधकी महिमा वेद ना जाने जेता सुने तेता हो। उन्हां दे नाल जद कोई बंदा नेड़ता पा के नेड़े आ जांदा वो फिर डुबिया नहीं करता तर जांदा, इस तरह फरमान है।
जिस पेट तरिए जिस पेट तरिए
संतां की निशानी यही होंदी है कि उन्होंने कोई वचन कर ले कि भी रे कड़ी आदि कड़ी आदि हूं गुना भगतन से ती गोष्ट है जो किनो सुना, यह निशानी होया करती है कि उन्होंने नाल मिलके आदमी तर जाता है बिखम सागर, जम कंकर नेड़ना आवे फिर बौड़ना जरिए, जिहड़े जमने भयानक जिन्हों को हंटर दसते हैं भी ऐसा हंटर हों, चार उंगल का हों मुठा वह, जो मारते ने किसी तो सिया नहीं जाता, 400 तलवार एक थों के उत्ते बार बार मारी जाए, जिन्ना दुख हों इन कट्ठा कर लो, हजार बिछू एक बारी लड़ जाए जिन्ना दुख हों, इना जमदूतों के हंटर का एक हंटर का दुख हों, कबीर जमका ठेंगा बुरा है वह ना सहया जाए। कबीर साहब कहते मैं तो जब सुनिया है ना मेरे तो होश आवाश उड़ गए भी यह जा बुरा है, साढ़े तो नहीं उड़ते, असं कहते देखी जाऊ जब नेड़े आवे देखी जाऊ नहीं, आता पुलिस की मार नहीं सही जाती, वह कितने जी मार है वह तो हिसाब किताब ही नहीं है। कहते फिर मैं साधु की शरण चरिया गया, कहते उन्होंने मैं पले ला लिया, पला पला फड़ाता भी ला पला फड़ लिया, राम का नाम देता मैं पला फड़ लिया राम के नाम दे। सो ऐसा है कहते जम कंकर नेड़ना आवे फिर बौड़ ना मरी है, वह फिर नेड़े नहीं आता, ओदी थां ते फिर जम कंकर करता की है, महाराज कहते फिर उल्टा काम करता।
धर्म राजा भी करेगा वही सेवा साधुआं दे सखियां दी, राजा भी करेगा सेवा साधुआं दे सखियां दी, राजा भी करेगा सेवा साधुआं दे सखियां दी।
साध कै संग सोभा सुरदे हुंदा इत्थे है लेकिन उत्थे सोभा होनी शुरू हो जांदी। बाबा साहब सिंह जी उन्ने वाले जो गुरु नानक पातशाह दी औलाद विचों 11वीं थां से आप जी दे लंगर विच इक भाई भाग सिंह नाम करके लांगदी होया करदा सी, बहुत ही सुचे सवाद गुरु नानक रूप समझ के संगतां दी सेवा करया करदा सी, सदा ही मिठा बोलदा सी, चरण नमस इन्नी निम्रता सी, हथ बनदा सी, आओ महाराज धन भाग बैठो, बहुत प्यार नाल जिहड़ा भी प्रशादा छकदा सी याद करदा सी भाई भाई भाग सिंह वर्गा होना चाहिए, कड़त्तल नाम की कोई चीज नेड़े तेड़े नहीं सी होती, क्योंकि सेवा थां नहीं पिया करती, दो गल्लां नहीं होया करदी, नाले होमे होवे ते नाले सेवा होवे उथ कीवां परले पिया करदा, सेवा तां पैंदी है जे निम्रता होवे, ते गुरु नानक रूप समझे सब नूं तां सेवा थां पिया करदी। उहदे माता जी चढ़ाई करके बाबा साहब सिंह जी नूं दस्सिया कि माता जी चढ़ाई करके भाग सिंह ने अंतर ध्यान होए देखण लगे भी रूह कित्थे जा रही है, सारी गल वाच के त्रिकालदर्शी महात्मा सी तिना गलां नूं जाणदे सी, पहलां की होया हुण की होगा अगे की होएगा, इहनूं त्रिकालदर्शी कहिंदे ने। इक वारी आप सानेवाल वाला है उथे एक गुरसिख सी भाई सुध सिंह नाम का सरदार सी इलाके का मालिक, ते जदों दर्शनां नूं आया हाथी ते चढ़ के आया कोल आके हाथी बिठाया ते उतरिया, बाबा जी ने देख लिया जब नमस्कार करी कहिंदे भाई सुध सिंह ए हाथी ते ना बैठिया कर इहनूं छड़ दे, कहिंदा महाराज ये तां बाराबंकी चों नेपाल दे जंगलां चों फड़ के लिआंदा बच्चा ही लिआंदा सी हुण सदाया, कहिंदे ना छड़ दे तेरा दुश्मन है, कहिंदा महाराज मैनूं पता लगे दुश्मन किवें है, कहिंदे तूं जदों आनंदपुर साहब का घेरा पिया होया सी ना तूं बेदावा दे गया सी गुरु साहब नूं, उहदे बाद माता भागो दी प्रेरणा दे नाल जत्था लै के तुसीं आए ते मुक्तसर दे जंगल दे विच तुसीं बहुत युद्ध करिया ते गुरु कलगीधर पातशाह तुहाडे ते प्रसन्न होए ते तुहानूं दुनिया बख्शी, किसी नूं 5,000 ही, किसी नूं 50,000 ही, किसी नूं 20,000 ही, किसी नूं 25,000 ही, कहिंदे उहदा फल भोगण वास्ते तैनूं आ जन्म मिलिया ते तैनूं आ इलाका मिलिया सानेवाल, इह जिहड़ा हाथी है तेरा नौकर हुंदा सी, ਤੁਹਾਡੇ ਘਰ ਕੋਈ ਚੋਰੀ ਹੋ ਗਈ ਛੋਟੀ ਮੋਟੀ ਚੀਜ਼ ਦੀ ਤੁਸੀਂ ਇਹਨੂੰ ਇੰਨਾ ਮਾਰਿਆ ਹੋਇਆ ਕੁੱਟਦਾ ਮਾਰਿਆ ਹੋਇਆ ਮਰ ਗਿਆ, ਹੁਣ ਜਿਹੜਾ ਇਸ ਤਰ੍ਹਾਂ ਦੇ ਕਰਮ ਕਰਦਾ ਹੈ ਲੇਖ ਤਾਂ ਉਹਦੇ ਮਿਟਦੇ ਨਹੀਂ ਸਾਹ ਸਿੰਘ ਜੀ, ਹੁਣ ਤਾਂ ਕਹਿ ਲੂਗਾ ਵੀ ਕੁਛ ਨਹੀਂ ਹੁੰਦਾ, ਗਾਹਾਂ ਜਾਂ ਦਰਗਾਹ ਜਾ ਕੇ ਲੇਖੇ ਪੱਤੇ ਦੇਣੇ ਆ, ਉੱਥੇ ਤਾਂ ਜ਼ੋਰਾਵਰ ਨਾਲ ਵਾਹ ਪੈਣਾ, ਉੱਥੇ ਨਹੀਂ ਕਿਸੇ ਨੇ ਸੁਣਨੀ ਵੀ ਕੌਣ ਹੈ ਤੂੰ, ਕਹਿੰਦੇ ਫੇਰ ਭਾਈ ਇਹ ਬਣ ਗਿਆ ਹਾਥੀ ਤੇ ਤੇਰਾ ਜਨਮ ਇਹ ਹੈ, ਹੁਣ ਕਹਿੰਦੇ ਤੈਨੂੰ ਮਾਰੂਗਾ ਇਹ ਬਦਲਾ ਲੈਣਾ ਇਹਨੇ, ਤੈਨੂੰ ਮਾਰਿਆ ਸੀ ਇਹ ਤੈਨੂੰ ਮਾਰੂ, ਬਾਕੀ ਰਿਹਾ ਸਾਧੂਆਂ ਦਾ ਵਚਨ ਹੁੰਦਾ ਮਨ ਨਾ ਮਨ ਇਹ ਤੇਰੀ ਮਰਜ਼ੀ, ਬਾਬਾ ਜੀ ਦਾ ਦੀਵਾਨ ਸਮਾਪਤ ਹੋਇਆ ਆਪ ਚਲੇ ਗਏ ਉਹਨੇ ਸਾਹਿਬ ਵੱਲ ਤੇ ਇਹ ਹਾਥੀ ਤੇ ਨਾ ਚੜੇ ਸਰਦਾਰ ਸੁਧ ਸਿੰਘ, ਨਾਲ ਦੇ ਜਿਹੜੇ ਬਾਡੀਗਾਰਡ ਸੀ ਕਹਿਣ ਲੱਗੇ ਸਰਦਾਰ ਜੀ ਹਾਥੀ ਦੇਖੋ ਕਿੰਨਾ ਵਧੀਆ ਬੜਾ ਸਦਾਇਆ ਆਪਾਂ ਨੇ ਮਾਰਨਾ ਹੁੰਦਾ ਇਹ ਪਹਿਲਾਂ ਹੀ ਮਾਰ ਦਿੰਦਾ, ਕਿਹੜਾ ਸੰਤ ਕਹਿੰਦੇ ਸੀ, ਸਾਰਾ ਸੰਤ ਤਾਂ ਉਹੀ ਕਹਿੰਦੇ ਹੁੰਦੇ 100% ਗੱਲਾਂ, ਕੋਈ ਸਬੂਤ ਹੈ ਇਸ ਗੱਲ ਦਾ, ਕਹਿੰਦੇ ਮੈਂ ਕਹਿ ਦਿੰਦਾ ਗੱਲੇ ਕਹਿ ਦੇਣੀ ਹੈ ਕੋਈ ਲੜ ਫੜਾਉਣਾ ਸੰਤਾਂ ਨੇ, ਕਹਿੰਦੇ ਉਹ ਤਾਂ ਮੈਨੂੰ ਪਤਾ ਹੈ ਜਿਹੜਾ ਵੱਡਾ ਸਰਦਾਰ ਸੀ, ਕਹਿੰਦਾ ਤੁਸੀਂ ਆਏ ਹਾਥੀ ਤੇ ਚੜ੍ਹ ਕੇ ਸੰਤਾਂ ਨੇ ਬੁਰਾ ਮੰਨਿਆ ਤੁਸੀਂ ਕੋਲ ਆ ਕੇ ਬਿਠਾਇਆ, ਉਹਨਾਂ ਨੇ ਆਇਆ ਤੋਂ ਤੇ ਹਾਥੀ ਚੜਾ ਤਾ, ਕਹਿੰਦਾ ਸੰਤ ਐ ਤਾਂ ਗੱਲ ਨਹੀਂ ਕਰਦੇ ਹੁੰਦੇ, ਕਹਿੰਦਾ ਲੈ ਮਹਾਰਾਜ ਸਾਰੀਆਂ ਗੱਲਾਂ ਚੱਲ ਜਾਂਦੀਆਂ, ਗੁੱਸੇ ਸੀਗੇ ਗੁੱਸੇ ਨਾਲ ਤੁਹਾਨੂੰ ਗੱਲ ਕਹਿਤੀ ਉਹਨਾਂ ਨੇ, ਮੈਂ ਤਾਂ ਜਦੇ ਹੀ ਤਾਲ ਲਈ ਸੀ ਵੀ ਆਹ ਗੱਲ ਕਰਕੇ ਇਹ ਗੱਲ ਕਰ ਰਹੇ, 3-4 ਮਹੀਨੇ ਲੰਘ ਗਏ ਉਹਦੇ ਬਾਅਦ ਸੰਗਤ ਸਾਨੇਵਾਲ ਦੀ ਜਦ ਬਾਬਾ ਜੀ ਕੋਲ ਗਈ, ਬਾਬਾ ਜੀ ਨੇ ਪੁੱਛਿਆ ਵੀ ਸੁਣਾਓ ਭਾਈ ਸੁਧ ਸਿੰਘ ਦਾ ਕੀ ਹਾਲ ਹੈ,
ਕਹਿੰਦੇ ਮਹਾਰਾਜ ਉਹ ਤਾਂ ਹਾਥੀ ਨੇ ਮਾਰਤਾ। ਕਹਿੰਦੇ ਇਸ ਤਾਂ ਦੱਸ ਗਿਆ ਇਹ ਸੀ ਚੰਗਾ ਵਚਨ ਨਹੀਂ ਮੰਨਿਆ, ਮਨ ਲੈਂਦਾ ਸੁਖੀ ਰਹਿੰਦਾ। ਸੰਤਾਂ ਦੇ ਸਹਿਜ ਸੁਭਾਅ ਮੁੱਖ ਤੋਂ ਵਚਨ ਨਿਕਲਦੇ ਹੁੰਦੇ ਨੇ, ਉਹ ਹੋਣ ਵਾਲੇ ਵੀ ਨਿਕਲ ਜਾਂਦੇ ਨੇ, ਜਿਹੜੀ ਵਰਤਣੀ ਹੁੰਦੀ ਆ ਭਾਵੀ ਉਹ 'ਚ ਵੀ ਕੁਛ ਨਾ ਕੁਛ ਕਹਿ ਦਿੰਦੇ, ਉਹ ਵਿਰਸਾ ਨਹੀਂ ਜਾਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਤ੍ਰਿਕਾਲਦਰਸ਼ੀ ਕਹਿੰਦੇ ਨੇ, ਜਿਹੜੇ ਪਿਛਲੇ ਜਨਮ ਨੂੰ ਵੀ ਜਾਣਦੇ ਹੋਣ, ਹੁਣ ਨੂੰ ਵੀ ਜਾਣਦੇ ਹੋਣ ਅਤੇ ਅੱਗੇ ਨੂੰ ਵੀ ਦੱਸਦੇ ਹੋਣ। ਸੋ ਬਾਬਾ ਜੀ ਅੰਤਰ ਧਿਆਨ ਹੋ ਕੇ ਦੇਖਣ ਲੱਗੇ ਵੀ ਇਹ ਭਾਗ ਸਿੰਘ ਦੀ ਮਾਤਾ ਕਿੱਥੇ ਹੈ। ਦੇਖਿਆ ਤਾਂ ਧਰਮਰਾਜ ਦੀ ਜਿੱਥੇ ਕਚਹਿਰੀ ਹੈ ਉੱਥੇ ਬੜੀ ਇੱਜ਼ਤ ਦੇ ਨਾਲ ਬਿਠਾਈ ਹੋਈ ਹੈ, ਮਾਣ ਹੋ ਰਿਹਾ। ਕਹਿੰਦੇ ਕੋਈ ਨਹੀਂ ਆ ਜਾਊ ਭਾਈ, ਅਜੇ ਤਾਂ ਉਹਦੀ ਉਮਰ ਰਹਿੰਦੀ 8 ਸਾਲ ਹੋਰ। ਧਰਮਰਾਜਾ ਨਾਲਦਿਆਂ ਨੂੰ ਕਹਿਣ ਲੱਗਾ ਜਿਹੜੇ ਲੈ ਕੇ ਗਏ ਦੂਤ, ਕਹਿੰਦੇ ਕੋਈ ਬੇਅਦਬੀ ਤਾਂ ਨਹੀਂ ਕਰੀ? ਕਹਿੰਦੇ ਨਾ ਮਹਾਰਾਜ, ਆਪਦਾ ਹੁਕਮ ਨਹੀਂ ਸੀ। ਕਹਿੰਦੇ ਬੜਾ ਮਾੜਾ ਕੰਮ ਕਰਿਆ, ਇਹ ਮੇਰੇ ਕੋਲ ਨਹੀਂ ਸੀ ਆਉਣੀ, ਮੇਰੇ ਕੋਲ ਤਾਂ ਸਿਰਫ ਉਹ ਆਉਂਦੇ ਨੇ। ਧਰਮਰਾਜ ਨੂੰ ਹੁਕਮ ਆਇਆ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਜਿਹੜੇ ਅਧਿਆਤਮ ਕਰਮ ਕਰਦੇ ਨੇ ਅਤੇ ਨਾਮ ਜਪਦੇ ਨੇ, ਕਹਿੰਦੇ ਉਹਨਾਂ ਦੀ ਤਾਂ ਅਸੀਂ ਸੇਵਾ ਕਰਦੇ ਹਾਂ, ਨਾਲੇ ਧੰਨ ਕਹਿੰਦੇ ਹਾਂ, ਧੰਨ ਸਵਾਰ ਹਾਂ। ਚੰਗਾ ਕਰਿਆ ਤੁਸੀਂ ਕਿਹਾ। ਫਿਰ ਪੁੱਛਦੇ ਨੇ ਵੀ ਬੀਬੀ ਗਲਤੀ ਹੋ ਗਈ, ਖੇਚਲ ਦੀ ਸਾਨੂੰ ਖਿਮਾ ਦੇਵੋ। ਉਹ ਕਹਿੰਦੀ ਬਈ ਮੈਨੂੰ ਤਾਂ ਤੁਸੀਂ ਐਂ ਕਰੋ, ਗੁਰੂ ਨਾਨਕ ਸਾਹਿਬ ਦੀ ਦਰਗਾਹ ਦਿਖਾ ਦਿਓ ਜਿੱਥੇ ਗੁਰਸਿੱਖ ਜਾਇਆ ਕਰਦੇ। ਕਹਿੰਦੇ ਬੀਬੀ ਸਾਡੀ ਪਹੁੰਚ ਨਹੀਂ ਉੱਥੇ ਤੱਕ, ਲੇਕਿਨ ਦੂਰੋਂ ਦਿਖਾ ਦਿੰਦੇ। ਦੂਰੋਂ ਦਿਖਾ ਦਿੱਤੀ, ਉੱਥੇ ਬੀਬੀ ਨੇ ਪੁੱਛਿਆ ਵੀ ਮੈਂ ਕਾਹਦਾ ਆਉਣਾ ਇੱਥੇ? ਕਹਿੰਦੇ ਤੇਰੇ ਤਾਂ ਅਜੇ 8 ਸਾਲ ਨੇ, ਤੈਨੂੰ ਕੌਣ ਲੈ ਆਇਆ? ਵਾਪਸ ਆ ਗਈ, ਜਿਉਂਦੀ ਹੋ ਗਈ। ਜਿਉਂਦੀ ਹੋ ਕੇ ਬਾਬਾ ਜੀ ਕੋਲ ਆ ਗਈ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਮਾਤਾ ਸੁਣਾ ਕੀ ਹਾਲ ਚਾਲ ਹੋਇਆ? ਕਹਿੰਦੀ ਬਾਬਾ ਜੀ ਐਂ ਹੋਇਆ, ਧਰਮਰਾਜਾ ਤਾਂ ਮੇਰੇ ਨਾਲ ਬਹੁਤ ਇੱਜ਼ਤ ਨਾਲ ਪੇਸ਼ ਆਇਆ, ਮਾਫੀਆਂ ਮੰਗਦਾ ਸੀ। ਕਹਿੰਦੇ ਕਿਉਂ ਸਾਧ ਸੰਗਤ ਜੀ? ਸੁਖਮਨੀ ਸਾਹਿਬ ਪੜ੍ਹਦੇ ਹੋ ਨਾ, ਸਾਧ ਗਏ ਸੰਗ ਧਰਮ ਰਾਏ ਕਰੇ ਸੇਵਾ, ਸਾਧ ਗਏ ਸੰਗ ਸੋਭਾ ਸੁਰ ਦੇਵਾ। ਲੇਕਿਨ ਸਾਧੂ ਦਾ ਸੰਗ ਬੜਾ ਔਖਾ, ਕਈ ਕੋਲ ਰਹਿੰਦੇ ਨਹੀਂ ਕਰ ਸਕਦੇ ਜਿਹਨਾਂ 'ਚ ਮਾਣ ਹੋਇਆ ਕਰਦੇ, ਕਈਆਂ ਨੂੰ ਲਗਨ ਨਹੀਂ ਹੁੰਦੀ, ਪਤਾ ਹੀ ਨਹੀਂ ਹੁੰਦਾ ਵੀ ਸਾਧੂ ਦਾ ਸੰਗ ਕਿਵੇਂ ਕਰੀਦਾ, ਉਹ ਕੋਲ ਰਹਿ ਕੇ ਲੰਘ ਜਾਂਦੇ। ਕਿਸੇ ਕਿਸੇ ਬੰਦੇ ਨੂੰ ਪਤਾ ਹੁੰਦਾ ਵੀ ਸਾਧੂ ਦੀ ਸੰਗਤ ਕਿਵੇਂ ਕਰੀਦੀ ਹੁੰਦੀ ਹੈ, ਕੋਈ ਕੋਈ ਜਾਣਦਾ, ਸਾਰੇ ਨਹੀਂ ਜਾਣਿਆ ਕਰਦੇ। ਉਹ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਜਿਹੜੇ ਸਾਧੂ ਦੀ ਸੰਗਤ ਕਰਦੇ ਨੇ, ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰੀਏ, ਜਮਕੰਤਰ ਨੇੜ ਨਾ ਆਵੇ ਫਿਰ ਬੌੜ ਨਾ ਮਰੀਏ। ਨਾਲੇ ਤਾਂ ਜਮਣਾ ਮਰਨਾ ਚੁੱਕ ਜਾਂਦਾ, ਭਵਸਾਗਰ ਸੰਸਾਰ ਵਿੱਚ ਸੋ ਪਾਰ ਉਤਰੀਏ। ਇਹ ਜਿਹੜੀ ਭਵਸਾਗਰ ਦੀ ਵਿਖ ਹੈ, ਵਿਓ ਵਾਲਾ ਸਮੁੰਦਰ ਹੈ, ਉਹਨੂੰ ਪਾਰ ਲੈ ਜਾਂਦਾ। ਹਰ ਗੁਣ ਕੰਮ ਕੋ ਮੰਨੇ ਮਾਲ, ਹਰ ਸਭ ਮਾਲ ਪਰ ਹਰੀ, ਮਲ ਪਰ ਹਰੀ ਹੈ, ਸਾਰੀ ਮੈਲ ਲੈ ਜਾਂਦੀ ਹੈ। ਹਰੀ ਦੇ ਗੁਣ ਮਨ ਦੇ ਅੰਦਰ ਜਮ੍ਹਾਂ ਹੋ ਜਾਂਦੇ ਨੇ, ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀ ਹੈ। ਜਿਹੜਾ ਵਾਹਿਗੁਰੂ ਜੀ ਨੇ ਨਾਰਾਇਣ ਨੇ ਉਹਨਾਂ ਦੇ ਨਾਲ ਇਹ ਮਿਲੇ ਰਹਿ ਜਾਂਦੇ। ਸੋ ਐਸੇ ਵਚਨ ਸੁਣ ਕੇ ਭਾਈ ਲੱਪੂ ਨੇ ਐਂ ਨਹੀਂ ਕਰਿਆ ਸਾਡੇ ਵੰਗਣ ਬਈ ਸੁਣ ਲਏ ਅਤੇ ਛੱਡ ਦਿੱਤੇ। ਕਿਉਂਕਿ ਜੇ ਮੈਂ ਇਹ ਗੱਲ ਤਾਂ ਕਹਿੰਦਾ ਵੀ ਗੱਲ ਤਾਂ ਆਹੀ ਗੱਲ ਉਹਨੂੰ ਕਹੀ ਹੈ, ਆਹੀ ਸਾਡੇ ਨਾਲ ਹੋ ਰਹੀ ਹੈ, ਚਾਹੇ ਮੈਂ ਬੋਲ ਰਿਹਾ ਮੈਂ ਸੁਣ ਵੀ ਰਿਹਾ, ਪਰ ਅਸੀਂ ਤਾਂ ਨਹੀਂ ਮੰਨਦੇ, ਅਸੀਂ ਉੱਥੇ ਦੇ ਉੱਥੇ ਰਹਿੰਦੇ। ਸੁਣ ਤਾਂ ਲਿਆ, ਸੁਣ ਤਾਂ ਉਹ ਡਾਕੂ ਨੇ ਵੀ ਲਿਆ, ਅਸੀਂ ਭਲੇ ਮਾਣਸ ਹਾਂ, ਪਰ ਭਲੇ ਮਾਣਸ ਪਿੱਛੇ ਰਹਿ ਜਾਂਦੇ ਨੇ, ਡਾਕੂ ਧਰ ਜਾਂਦਾ, ਉਹਦਾ ਮਨ ਮੰਨ ਜਾਂਦਾ। ਜਦੋਂ ਉਹਨੇ ਸੁਣਿਆ ਉਸੇ ਵੇਲੇ ਮਨ ਮੰਨ ਗਿਆ ਉਹਦਾ। ਮਨ ਮੰਨ ਗਿਆ ਪਿਆਰਿਓ, ਮਨ ਮੰਨ ਗਿਆ ਪਿਆਰੇ ਦਾ, ਪਿਆਰਿਓ ਸੁਣ ਕੇ ਗੁਰਾਂ ਦੀ ਹਰਦੇ ਸੁਣਿਆ ਮਹਾਂਪੁਰਸ਼ਾਂ ਦੇ ਮੁਖ ਤੋਂ ਮਨ ਮੰਨ ਗਿਆ, 100% ਮੰਨ ਗਿਆ, ਕਿਸੇ ਕਿਸੇ ਦਾ ਮੰਨ। ਇੱਕ ਵਾਰੀ ਇੱਕ ਮੈਜਿਸਟ੍ਰੇਟ ਰਿਸ਼ਵਤ ਲੈ ਕੇ ਗਲਤ ਫੈਸਲਾ ਲਿਖ ਰਿਹਾ ਸੀ, ਉਹ ਜਿਹੜਾ ਪ੍ਰੇਮੀ ਨਜਾਇਜ਼ ਫਸ ਰਿਹਾ ਸੀ ਉਹ ਪਰਮੇਸ਼ੁਰ ਦੀ ਦਰਗਾਹ 'ਚ ਵਾਰ ਵਾਰ ਅਰਦਾਸਾਂ ਕਰ ਰਿਹਾ ਸੀ। ਵਾਹਿਗੁਰੂ ਜੀ ਨੇ ਗੁਪਤ ਭੇਤ ਪ੍ਰਗਟ ਕਰਨ ਵਾਸਤੇ ਐਸਾ ਕੌਤਕ ਵਰਤਦਾ ਕਿ ਦਰਵਾਜ਼ੇ ਬੰਦ ਨੇ ਅਤੇ ਟੇਬਲ ਦੇ ਕੋਲ ਇੱਕ ਬੰਦਾ ਖੜਾ, ਉਹਦੇ ਸਿਰ ਚੱਕਿਆ ਉੱਤੇ ਨੂੰ ਵੀ ਆਹ ਬੰਦਾ ਕਿੱਥੋਂ ਆ ਗਿਆ। ਕਹਿੰਦਾ ਕੌਣ ਹੈ ਤੂੰ, ਕਿੱਥੋਂ ਦੀ ਆ ਗਿਆ? ਕਹਿੰਦਾ ਮੈਨੂੰ ਨਾ ਕੰਧ ਰੋਕ ਸਕਦੀ ਹੈ ਨਾ ਲੋਹਾ, ਕੁਛ ਨਹੀਂ ਰੋਕ ਸਕਦਾ, ਮੈਂ ਤੇਰੇ ਨਾਲ ਰਹਿਣਾ, ਆਹ ਤੇਰੇ ਦਰਵਾਜ਼ੇ ਬੋਲਟ ਕੀਤੇ ਹੋਏ ਮੈਨੂੰ ਰੋਕ ਨਹੀਂ ਸਕਦੇ, ਆਹ ਦੇਖ ਮੈਂ ਨਿਕਲਵਾ, ਫਿਰ ਮੈਂ ਆ ਗਿਆ। ਲੈ ਹੈਰਾਨ ਹੋ ਗਿਆ ਵੀ ਕੰਧ ਚੋਂ ਨਿਕਲ ਗਿਆ ਅਤੇ ਫਿਰ ਆ ਗਿਆ, ਡਰ ਗਿਆ ਕੁਛ। ਜਿਹੜਾ ਵੱਡਾ ਪਾਪੀ ਹੁੰਦਾ ਹੈ ਕੁਛ ਦੇਖ ਕੇ ਹੀ ਉਹਦੇ ਪਾਪ ਦਾ ਥਰ ਟੁੱਟਿਆ ਕਰਦਾ, ਆਮ ਨਹੀਂ ਟੁੱਟਿਆ ਕਰਦਾ। ਉਹ ਵੱਡੇ ਵੱਡੇ ਮਹਾਂਪੁਰਸ਼ਾਂ ਦੇ ਸੁਧਾਰਨ ਦੇ ਹੁੰਦੇ ਨੇ, ਵਾਲਮੀਕ ਨੂੰ ਉਹੀ ਸੁਧਾਰ ਗਏ, ਹਰੇਕ ਨਹੀਂ ਸੀ ਉਪਦੇਸ਼ ਦੇ ਸਕਦੇ। ਅਤੇ ਉਸ ਵੇਲੇ ਕਹਿਣ ਲੱਗਿਆ ਤੂੰ ਹੈ ਕੌਣ? ਕਹਿੰਦਾ ਮੈਂ ਤੇਰਾ ਸੀਕਰਟ ਫੋਟੋਗ੍ਰਾਫਰ ਹਾਂ, ਸੀਕਰਟ ਚਿੱਤਰ ਗੁਪਤ ਹਾਂ, ਤੇਰੀਆਂ ਸਾਰੇ ਕਾਰਨਾਮੇ ਜਿੰਨੇ ਤੂੰ ਜ਼ਿੰਦਗੀ 'ਚ ਕਰ ਰਿਹਾ ਮੈਂ ਫਿਲਮ ਬਣਾ ਰਿਹਾ ਉਹਦੀ। ਕਹਿੰਦਾ ਕੀ ਹੋਊਗਾ? ਕਹਿੰਦਾ ਇਹਦਾ ਕੀ ਹੋਏਗਾ, ਜਿੰਨੇ ਮਾੜੇ ਕੰਮ ਤੈਂ ਕਰੇ ਨੇ ਇਹਦਾ ਫਲ ਨਰਕਾਂ 'ਚ ਐਂ ਭੋਗੇਗਾ, ਆਉਂਦਾ ਯਕੀਨ ਤੈਨੂੰ ਮੇਰੀ ਗੱਲ 'ਤੇ? ਕਹਿੰਦਾ ਪਹਿਲਾਂ ਮੈਨੂੰ ਐਂ ਦੱਸ ਮੈਂ ਕਿੰਨੇ ਮਾੜੇ ਕਰੇ। ਉਹਨੇ ਕਿਤਾਬ ਕੱਢ ਲਈ ਕਾਲੀ, ਕਾਲੇ ਲੇਖ ਜਿਹਦੇ 'ਚ ਲਿਖੇ ਹੋਏ ਸੀ, ਕਾਲੀ ਕਿਤਾਬ ਕੱਢ ਕੇ ਦਿਖਾਤੀ। ਕਹਿੰਦਾ ਦੇਖ 1150 ਪਾਪ ਤੂੰ ਹੁਣ ਤਾਈਂ ਕਰ ਚੁੱਕੇ, ਇਹਨਾਂ ਦਾ ਫਲ ਵੱਡੇ ਵੱਡੇ ਨਰਕ, ਦੇਖਣਾ ਦਿਖਾ ਦਾ। ਲੈ ਨਿਗਾਹ ਖੋਲਤੀ ਤੇਰੀ, ਕੀ ਦੇਖਦਾ? ਕੋਈ ਅੱਗ 'ਚ ਜਲ ਰਿਹਾ, ਕੋਈ ਗੋਤੇ ਖਾ ਰਿਹਾ, ਦੁਖੀ ਹੋ ਰਹੇ ਨੇ, ਕੋਈ ਵੇਲਣੇ 'ਚ ਪਿੜ ਰਿਹਾ, ਕੋਈ ਤੱਤੇ ਥੰਭਾਂ ਨੂੰ ਲੱਗਿਆ ਹੋਇਆ, ਕੰਬ ਗਿਆ ਦੇਖ ਕੇ। ਕਹਿੰਦਾ ਇੱਥੇ ਦੀ ਵੀ ਸਜ਼ਾ ਹੈ ਅਤੇ ਦਰਗਾਹ ਦੀ ਸਜ਼ਾ। ਕਹਿੰਦਾ ਹੈਗੀ ਦਰਗਾਹ? ਕਹਿੰਦਾ ਹੁਣ ਮੈਂ ਝੂਠ ਬੋਲਦਾ, ਮੈਂ ਤੇਰੇ ਨਾਲ ਰਹਿੰਦਾ ਹਰ ਵਾਰ, ਅਜੇ ਵੀ ਤੇਰਾ ਮਨ ਨਹੀਂ ਮੰਨਦਾ? ਕਹਿੰਦਾ ਸੱਚਮੁੱਚ? ਕਹਿੰਦਾ ਹਾਂ। ਕਹਿੰਦਾ ਫਿਰ ਮੈਂ ਬਖਸ਼ਿਆ ਵੀ ਜਾ ਸਕਦਾ? ਕਹਿੰਦੇ ਹਾਂ, ਤੂੰ ਇਹ ਕੰਮ ਕਰ। ਉਸ ਵੇਲੇ ਸੋਚਣ ਲੱਗ ਗਿਆ ਵੀ ਮੈਂ ਹੁਣ ਐਂ ਕਰਾਂ, ਤੀਰਥ ਯਾਤਰਾ ਕਰਾਂ, ਸਾਧੂਆਂ ਕੋਲ ਜਾਵਾਂ। ਉਹ ਲਿਖਣ ਲੱਗ ਗਿਆ ਚਿੱਟੀ ਕਾਪੀ ਚੱਕ ਕੇ। ਕਹਿੰਦਾ ਇਹ ਕੀ ਕਰਦਾ? ਕਹਿੰਦਾ ਤੇਰੇ ਮਨ 'ਚ ਫੁਰਨੇ ਆ ਰਹੇ ਨੇ ਸ਼ੁਭ, ਅਤੇ ਉਹ ਸ਼ੁਭ ਫੁਰਨੇ ਲਿਖ ਰਹੇ। ਕਹਿੰਦਾ ਕੀ ਆਇਆ? ਕਹਿੰਦਾ ਤੂੰ ਆ ਕਿਹਾ ਸੀ ਆ। ਕਹਿੰਦਾ ਲੈ ਵੀ ਗੱਲ ਤਾਂ ਇਹ ਸਾਰੀ ਪੱਕੀ ਕਰਦਾ, ਫਿਰ ਤਾਂ ਇਹ ਮੇਰੇ ਨਾਲ ਕੋਈ ਧੋਖਾ ਨਹੀਂ, ਪੱਕੀ ਗੱਲ ਹੈ। ਕਹਿੰਦਾ ਚੰਗਾ, ਅਸਤੀਫਾ ਦੇ ਤਾ ਨੌਕਰੀ ਤੋਂ, ਕੋਠੀ ਕਾਠੀ ਆਪਣੀ ਵੇਚਤੀ ਜਿਹੜੀ ਮਾੜੇ ਤਾਨਾ ਬਣਾਈ ਸੀ, ਜਾਇਦਾਦ ਵੇਚਤੀ, ਜੀਤੋਂ ਜੀਤੋਂ ਰਿਸ਼ਵਤਾਂ ਲਈਆਂ ਸੀ, ਯਾਦ ਕਰ ਕਰਕੇ ਉਹਨਾਂ ਦੇ ਘਰੀਂ ਦੇਣ ਜਾਂਦਾ ਵੀ ਆਹ ਮੈਂ ਲਈ ਸੀ, ਆਹ ਲਈ ਸੀ, ਆਹ ਲਈ ਸੀ, ਜਿਹਨਾਂ ਨਾਲ ਮਾੜੇ ਕਰਿਆ ਸੀ ਉਹਨਾਂ 'ਤੇ ਮਾਫੀਆਂ ਮੰਗਦਾ ਫਿਰਦਾ। ਸਵਾ ਮਹੀਨੇ ਤੋਂ ਬਾਅਦ ਫੇਰ ਆਇਆ, ਜਾਣ ਪਛਾਣ ਹੋ ਚੁੱਕੀ ਸੀ, ਉਦੋਂ ਡਰਿਆ ਨਹੀਂ, ਕਹਿਣ ਲੱਗਿਆ ਵੀ ਹੁਣ ਤੁਸੀਂ ਕਿਵੇਂ ਆਏ? ਕਹਿੰਦੇ ਤੇਰੇ ਮੈਂ ਤੈਨੂੰ ਦੱਸਣ ਆਇਆ ਬਈ 1150 ਪਾਪ ਤੇਰਾ ਮਾਫ਼ ਹੋ ਗਿਆ। ਕਹਿੰਦੇ ਹੁਣ ਚਿੱਟੀ ਕਾਪੀ ਲਾਈਏ, ਹੁਣ ਤੂੰ ਨੇਕ ਬੰਦਿਆਂ 'ਚ ਸ਼ਾਮਿਲ ਹੋ ਗਿਆ, ਜਿਹਦੇ ਜਿਹੜੇ ਲੇਖ ਨੇ ਹੁਣ ਚਿੱਟੇ ਹੋ ਗਏ, ਕਾਲੇ ਨਹੀਂ ਰਹੇ। ਮਹਾਰਾਜ ਜੀ ਦੱਸਿਆ ਕਰਦੇ ਸੀ, ਕਹਿੰਦੇ ਉਹ ਫਿਰ ਛੱਡ ਛਡਾ ਕੇ ਬੜਾ ਉੱਚ ਕੋਟੀ ਦਾ ਮਹਾਤਮਾ ਬਣਿਆ, ਕਿਉਂਕਿ ਮਨ ਮੰਨ ਗਿਆ। ਜੇ ਮਨ ਮੰਨ ਜਾਵੇ ਫਿਰ ਵੱਡੀ ਤੇ ਵੱਡੀ ਪਦਵੀ ਪ੍ਰਾਪਤ ਹੁੰਦੀ ਹੈ।
ਧਰਮ ਸੇਤੀ ਸੰਬੰਧ ਜੇ ਮਨ ਮੰਨ ਜਾਏ, ਜੇ ਮਨ ਮੰਨ ਜਾਏ ਧਰਮ ਸਤਿ ਸ਼੍ਰੀ ਅਕਾਲ।
ਸਾਧੇ ਸਿੱਧ ਹੋਏ ਮਨ ਹੀ ਮਨ ਸੋ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ ਇਸ ਤਰ੍ਹਾਂ ਦੇ ਨਾਲ ਇੱਕ ਵਾਰੀ ਸਤਸੰਗ ਹੋ ਗਿਆ ਐਸੇ ਹੀ ਬਚਨ ਬੜੇ ਪਿਆਰ ਦੇ ਨਾਲ ਸੰਗਤ ਸੁਣ ਰਹੀ ਹੈ ਇੱਕ ਘੋੜੇ ਤੇ ਸਵਾਰ ਆਪਣੇ ਕਿਸੇ ਕੰਮ ਜਾਂਦਾ ਜਾਂਦਾ ਖੜ ਕੇ ਸੁਣਨ ਲੱਗਿਆ ਕਿਸੇ ਪ੍ਰੇਮੀ ਨੇ ਕਿਹਾ ਪ੍ਰੇਮੀਆ ਇੱਥੇ ਘੋੜਾ ਬੰਨਦੇ ਦਰਖਤ ਦੇ ਨਾਲ ਤੂੰ ਬੈਠ ਕੇ ਸੁਣ ਲੈ ਜਦੋਂ ਇੰਨੇ ਕੁ ਬਚਨ ਸੁਣੇ ਜਿੰਨੇ ਕਾਪਾਂ ਨੇ ਸੁਣੇ ਨੇ ਉਸ ਵੇਲੇ ਮਨ 'ਚ ਫੈਸਲਾ ਕਰ ਲਿਆ ਵੀ ਮੈਂ ਤਾਂ ਬੜੇ ਉਲਟੇ ਰਸਤੇ ਚੱਲਿਆ ਹੋਇਆ ਸੀ ਸੰਗਤ ਚਲੀ ਗਈ ਅਤੇ ਮਹਾਤਮਾ ਦੇ ਕੋਲ ਆ ਗਿਆ ਕਥਾਕਾਰ ਦੇ ਕੋਲ ਆ ਗਿਆ ਕਹਿੰਦਾ ਜੀ ਤੁਸੀਂ ਤਾਂ ਮੇਰੇ ਨੈਣ ਖੋਲਦੇ ਮੈਨੂੰ ਹੁਣ ਦੱਸੋ ਮੈਂ ਕਰਾਂ ਕੀ ਕਹਿੰਦੇ ਦੇਖ ਪ੍ਰੇਮੀਆਂ ਇਹ ਪਰਮੇਸ਼ਰ ਦਾ ਭਜਨ ਕਰ ਕਿਸੇ ਪੂਰੇ ਮਹਾਂਪੁਰਸ਼ ਨੂੰ ਜਾ ਕੇ ਮਿਲ ਉਹਦੇ ਮਿਲੇ ਬਗੈਰ ਗੱਲ ਨਹੀਂ ਚੱਲਦੀ ਉਹ ਕਹਿੰਦਾ ਮਹਾਰਾਜ ਫਿਰ ਅਲਸੇਟਾ ਮੇਰੇ ਗਲ ਪਿਆ ਹੋਇਆ ਘੋੜੇ ਦਾ ਇਹ ਤਾਂ ਤੁਸੀਂ ਸਾਂਭੋ ਤੁਹਾਡੀ ਸਵਾਰੀ ਵਾਸਤੇ ਮੈਂ ਭੇਟਾ ਕਰਦਾ ਅਤੇ ਮੈਂ ਚੱਲੇ ਭਾਲਦੇ ਭਾਲਦੇ ਨੂੰ ਕੋਈ ਪੂਰਨ ਮਹਾਂਪੁਰਸ਼ ਮਿਲ ਗਏ ਇਹ ਨਿਸ਼ਾਨੀ ਨਿਸ਼ਾਨੀ ਸਾਧਗੀ ਜਿਸ ਭੇਟ ਤਰੀ ਹੈ ਮੰਡਲੀ ਚਲਿਆ ਗਿਆ ਦਿਲੋਂ ਮਨੋ ਸੇਵਾ ਕੀਤੀ ਕਿਉਂਕਿ ਸੰਤਾਂ ਦੇ ਕੋਲ ਜੇ ਬੰਦਾ ਬਿਲਕੁਲ ਸਹੀ ਤਰੀਕੇ ਨਾਲ ਆਵੇ ਉਹਨੂੰ ਉਹਦੇ ਤਰਨ ਚ ਦੇਰ ਨਹੀਂ ਹੋਇਆ ਕਰਦੀ ਉਹਨੂੰ ਪਹਿਲਾਂ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰਨਾ ਆ ਜੇ ਉਹਨੂੰ ਪਤਾ ਲੱਗ ਜਾਏ ਨਾ ਮੈਂ ਕੀ ਕਰਨਾ ਆ ਫਿਰ ਉਹ ਡੋਲਿਆ ਨਹੀਂ ਕਰਦਾ ਡਾਵਾਂ ਡੋਲ ਨਹੀਂ ਹੁੰਦਾ ਉਹਦਾ ਮਨ ਮੰਨਿਆ ਹੁੰਦਾ ਬਈ ਇਹ ਟਾਈਮ ਮੈਨੂੰ ਵਾਰ ਵਾਰ ਨਹੀਂ ਮਿਲਦਾ ਤਾਂ ਮੇਰਾ ਮਾਨਸ ਜਨਮ ਲੰਘ ਗਿਆ ਫਿਰ ਰਸੇਟਿਆਂ 'ਚ ਨਹੀਂ ਪੈਂਦਾ ਕਿਸੇ 'ਚ ਵੀ ਫਿਰ ਐਵੇਂ ਮਾਇਆ ਹੈ ਜਿਹੜਾ ਉਹਨੂੰ ਫਸਾਉਣਾ ਹੁੰਦਾ ਉਹ ਮਾੜੇ ਕਰਮ ਹੁੰਦੇ ਨੇ ਜਿਹੜਾ ਉਹਨੂੰ ਫਿਰ ਸਲਾਹ ਦੇਈ ਜਾਂਦਾ ਤੂੰ ਫਸ ਜਾ ਫਸ ਜਾ ਇਹ ਜ਼ਰੂਰੀ ਨਹੀਂ ਵੀ ਗ੍ਰਿਸਤ ਠੀਕ ਹੈ ਗ੍ਰਿਸਤੀ ਤਾਂ ਉਹੀ ਚੰਗਾ ਸਿਰਫ ਜਿਹੜਾ ਸੋ ਗਿਰੀ ਜੋ ਨਿਗ੍ਰਹਿ ਕਰੇ ਜਪ ਤਪ ਸੰਜਮ ਭੀਖਿਆ ਕਰੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰੀ ਗੰਗਾ ਕਰ ਜੋ ਗ੍ਰਹਿ ਕਰੇ ਤਾਂ ਧਰਮ ਕਰ ਨਹੀਂ ਤਾਂ ਕਰ ਵੈਰਾਗ ਵਿਰਾਗ ਨੂੰ ਵੀ ਮਾੜਾ ਨਹੀਂ ਕਿਹਾ ਜੇ ਗ੍ਰਿਸਤੀ ਬਣਨਾ ਤਾਂ ਧਰਮੀ ਹੋ ਨਹੀਂ ਵਿਰਾਗੀ ਹੋ ਵੈਰਾਗੀ ਹੋਏ ਬੰਧਨ ਕਰੇ ਤਾਂ ਕੋ ਵੱਡੋ ਭਾਗ ਜੇ ਵਿਰਾਗੀ ਹੋ ਕੇ ਰੋਲੇ ਰੁਪਏ ਪਾਈ ਜਾਂਦਾ ਫਿਰ ਕਹਿੰਦੇ ਉਹਦੇ ਵਰਗਾ ਮਾੜਾ ਭਾਗ ਕਿਸੇ ਦਾ ਨਹੀਂ ਉਹ ਦੁਨੀਆਂ ਵੀ ਛੱਡੀ ਗਿਰਤੀ ਨਹੀਂ ਛੱਡ ਸਕਿਆ ਦੇਸ਼ ਛੋੜ ਪ੍ਰਦੇਸ਼ ਸਦਾਇਆ ਪੰਚ ਚੰਡਾਲ ਨਾਲੇ ਲੈ ਕ੍ਰੋਧ ਵੀ ਅੰਦਰ ਉਵੇਂ ਜਿਵੇਂ ਦਮ ਦਮਾ ਰਿਹਾ ਉਵੇਂ ਲੋਹ ਫਿਰ ਰਿਹਾ ਅੰਦਰ ਉਵੇਂ ਹੰਕਾਰ ਫਿਰ ਰਿਹਾ ਇੱਕੋ ਹੀ ਚੋਰ ਬੜਾ ਜੇ ਬਹੁਤੇ ਨਹੀਂ ਇੱਕ ਚੋਰ ਹੀ ਲੁੱਟ ਲੈਂਦਾ ਕਿਉਂਕਿ ਤਾਕਤ ਬੜੀ ਹੈ ਇਹਨਾਂ ਚੋਰਾਂ 'ਚ ਮਹਾਰਾਜ ਨੇ ਕ੍ਰੋਧੀ ਨੂੰ ਤਾਂ ਕਿਹਾ ਉਹਨਾਂ ਪਾਸ ਦੁਆਸ ਨਾ ਕੀਤੀ ਹੈ ਜਿਹਨਾਂ ਅੰਤਰ ਕ੍ਰੋਧ 'ਚ ਨਾ ਕਹਿੰਦੇ ਨੇੜੇ ਨਾ ਜਾਓ ਜਿਹਦੇ ਅੰਦਰ ਕ੍ਰੋਧ ਹੈ ਪਿੱਟ ਉਹਦੀ ਉਹ ਲੱਗਦੀ ਹੈ ਹੋਰ ਨਹੀਂ ਲੱਗਦੀ ਕਿਸੇ ਦੀ ਸੋ ਜੇ ਜਾਗ ਕੇ ਆਵੇ ਬੰਦਾ ਤਾਂ ਫਿਰ ਹੋਰ ਤਰ੍ਹਾਂ ਹੁੰਦਾ ਜੇ ਐਵੇਂ ਹੀ ਆ ਜਾਵੇ ਹਨੇਰਾ ਜਿਹਾ ਮਨ 'ਚ ਲੈ ਕੇ ਫਿਰ ਹੋਰ ਤਰ੍ਹਾਂ ਹੁੰਦਾ ਫਿਰ ਔਖਾ ਸੋ ਸੰਤਾਂ ਦੇ ਕੋਲ ਚਲਿਆ ਗਿਆ ਸੰਤਾਂ ਨੇ ਥੋੜੇ ਦਿਨਾਂ 'ਚ ਦੇਖ ਲਿਆ ਵੀ ਇਹ ਤਾਂ ਉੱਤਮ ਅਧਿਕਾਰੀ ਆ ਗਿਆ ਇਹਨੂੰ ਨਾ ਟਾਲੇ ਵਾਲੇ ਕਰੀਏ ਸੰਤ ਵੀ ਦੇਖ ਕੇ ਹੀ ਦਿੰਦੇ ਨੇ ਐਵੇਂ ਨਹੀਂ ਫੜਾਉਂਦੇ ਫਿਰਦੇ ਉਹ ਅਧਿਕਾਰੀ ਹੋਊਗਾ ਰੱਖ ਸਕੂਗਾ ਦੂਏ 'ਚ ਤਾਂ ਰਹਿੰਦਾ ਹੀ ਨਹੀਂ ਜੇ ਵਜਨ ਪਾ ਦਿਓ ਨਾ ਪੁਰਾਣਾ ਹੋਵੇ ਕੱਪੜਾ ਉਹਦੇ 'ਚ ਬਹੁਤ ਜ਼ਿਆਦਾ ਪੈਦਾ ਆਪਣੇ ਪੈਰ ਫੁੱਟ ਜਾਣਗੇ ਉਹ ਪਾਟ ਜੂਗਾ ਪਹਿਲਾਂ ਮਜ਼ਬੂਤ ਕੱਪੜਾ ਦੇਖਦੇ ਨੇ ਸ਼ਰਧਾ ਦਾ ਕੱਪੜਾ ਇਹਦੇ ਕੋਲ ਹੈ ਵੀ ਜਿਹੜੀ ਗੱਲ ਪਾਉਣੀ ਹੈ ਇਹ ਝੱਲ ਵੀ ਸਕੂਗਾ ਸੋ ਮਨ ਹੁੰਦਾ ਸ਼ਰਧਾ ਦਾ ਕੱਪੜਾ ਮਨ ਜੇ ਮੰਨਦਾ ਹੀ ਨਹੀਂ ਹੈ ਫਿਰ ਤਾਂ ਮਹਾਤਮਾ ਵੀ ਚੁੱਪ ਰਹਿੰਦੇ ਸੋ ਮਹਾਤਮਾ ਨੇ ਉਹਦੇ ਤੇ ਕਿਰਪਾ ਕਰਤੀ, ਥੋੜੇ ਦਿਨਾਂ ਚ ਗਿਆਨ ਦੇ ਦਰਜੇ ਤੇ ਪਹੁੰਚ ਗਿਆ, ਕਰਮ ਕੀਤਾ, ਉਪਾਸ਼ਨਾ ਕੀਤੀ, ਗਿਆਨ ਵਿਗਿਆਨ ਚਾਰੇ ਦਰਜੇ ਤੈਅ ਕਰਕੇ 14 ਸਾਲ ਤੋਂ ਬਾਅਦ ਜਦ ਫੇਰ ਕਿਤੇ ਫਿਰਦਾ ਫਿਰਦਾ ਉੱਥੇ ਆਇਆ, ਉਹ ਫੇਰ ਉਵੇਂ ਕਥਾ ਹੋ ਰਹੀ ਹੈ। ਉੱਥੇ ਆ ਕੇ ਫਿਰ ਬੈਠ ਗਿਆ, ਕਹਿੰਦਾ ਜੀ ਬਹੁਤ ਸੋਹਣੀ ਕਥਾ ਹੋ ਰਹੀ ਹੈ। ਕਹਿੰਦਾ ਇਹ ਐਵੇਂ ਜਿਵੇਂ ਸੁਣ ਰਹੇ ਨੇ ਲੋਕ? ਕਹਿੰਦੇ ਹਾਂ। ਕਹਿੰਦਾ ਐਵੇਂ ਹੀ? ਕਹਿੰਦੇ ਹਾਂ ਜੀ। ਕਹਿੰਦਾ ਮੈਂ 14 ਸਾਲ ਪਹਿਲਾਂ ਆਇਆ ਸੀ। ਕਹਿੰਦਾ ਜਿਹਨਾਂ ਦੇ ਕਾਲੇ ਵਾਲ ਸੀ, ਕਹਿੰਦਾ ਕਾਲੀਆਂ ਦਾੜੀਆਂ, ਕਹਿੰਦੇ ਚਿੱਟੀਆਂ ਹੋ ਗਈਆਂ, ਪਰ ਇਹ ਤਾਂ ਉੱਥੇ ਦੇ ਹੀ ਉੱਥੇ ਬੈਠੇ ਨੇ, ਸੁਣੀ ਜਾਂਦੇ ਨੇ, ਸੁਣੀ ਜਾਂਦੇ ਆ, ਸੁਣੀ ਜਾਂਦੇ ਆ, ਗਾਹਾਂ ਤੁਰਦੇ ਹੀ ਨਹੀਂ। ਇਹਨੂੰ ਅੰਗਰੇਜ਼ੀ ਵਿੱਚ ਅਮਿਊਨ ਕਹਿੰਦੇ ਨੇ, ਅਮਿਊਨ ਜਿਹੜਾ ਮੱਛਰ ਹੈ ਨਾ, ਪਹਿਲਾਂ ਡੀਡੀ ਪਾਏ ਤੇ ਮਰ ਜਾਂਦਾ ਹੁੰਦਾ, ਉਹ ਹੁਣ ਨਹੀਂ ਮਰਦਾ, ਕਿਉਂ? ਅਮਿਊਨ ਹੋ ਗਿਆ, ਵਿੱਚੇ ਜੰਮ ਪਿਆ ਗਿਆ ਹੈ, ਤੇ ਉਹ ਅਜਿਹਾ ਹੀ ਹੋ ਗਿਆ। ਇਹ ਪਹਿਲਾਂ ਪਹਿਲਾਂ ਉਪਦੇਸ਼ ਸੁਣ ਕੇ ਆਦਮੀ ਤੇ ਅਸਰ ਹੁੰਦਾ, ਜੇ ਵਾਰ ਵਾਰ ਸੁਣੀ ਜਾਵੇ ਤਾਂ ਉਹ ਨਾਸਤਕ ਜੀ ਵਿਰਤੀ ਉਹਦੇ ਅੰਦਰ ਆ ਜਾਇਆ ਕਰਦੀ ਹੈ, ਵੀ ਇਹ ਤਾਂ ਮੈਂ ਅੱਗੇ ਵੀ ਸੁਣੀ ਸੀ ਗੱਲ, ਆਹ ਤਾਂ ਮੈਂ ਅੱਗੇ ਵੀ ਸੁਣੀ ਸੀ, ਤਰੱਕੀ ਨਹੀਂ ਕਰਦਾ। ਉਹ ਐਸੇ ਗੱਲ 'ਚ ਰਹਿ ਜਾਂਦਾ ਵੀ ਆਹ ਪ੍ਰਸੰਗ ਤਾਂ ਮੈਂ ਫਲਾਣੇ ਤੋਂ ਵੀ ਸੁਣਿਆ ਸੀ, ਫਲਾਣੇ ਤੋਂ ਵੀ ਸੁਣਿਆ ਸੀ, ਵੀ ਤੂੰ ਐਂ ਤਾਂ ਦੇਖ ਵਚਨ ਕਮਾਇਆ ਕੋਈ ਕਿ ਨਹੀਂ ਕਮਾਇਆ। ਮਹਾਤਮਾ ਕਹਿਣ ਲੱਗੇ, ਅੱਛਾ 14 ਸਾਲ ਦੇ ਸੁਣੀ ਜਾਂਦੇ ਭਾਈ। ਕਹਿੰਦੇ ਸਾਡੇ ਤਾਂ ਇੱਕੋ ਦਿਨ ਬਾਣ ਲੱਗਿਆ ਸੀ, ਸਾਡੇ ਤਾਂ 6 ਪੈ ਗਿਆ ਸੀ, ਮੈਂ ਤਾਂ ਹੁਣ 14 ਸਾਲ ਹੀ ਮੁੜ ਕੇ ਆਇਆ। ਇਸ ਤਰ੍ਹਾਂ ਦੇ ਨਾਲ ਭਾਈ ਲੱਖੂ ਜਿਹੜਾ ਸੀ, ਡਾਕੇ ਮਾਰਦਾ ਮਾਰਦਾ ਇੱਕੋ ਦਿਨ ਦੇ ਵਿੱਚ ਜੀਵਨ ਉਹਦਾ ਬਦਲ ਗਿਆ, ਬਹੁਤਾ ਚਿਰ ਨਹੀਂ ਲੱਗਿਆ, ਚਰਨ ਫੜ ਲਏ, ਕਹਿੰਦਾ ਮੈਨੂੰ ਤੁਸੀਂ ਰਸਤੇ ਪਾਓ। ਕਹਿਣ ਲੱਗੇ, ਭਾਈ ਲੱਖੂ ਰਸਤੇ ਪਾਉਣ ਵਾਲਾ ਮੇਰਾ ਗੁਰੂ ਹੈ, ਭਾਵੇਂ ਗੁਰੂ ਨੇ ਗੁਰਸਿੱਖਾਂ ਨੂੰ ਇਹ ਹੱਕ ਦਿੱਤਾ ਹੋਇਆ ਵੀ ਤੁਸੀਂ ਆਪ ਵੀ ਨਾਮ ਜਪੋ ਅਤੇ ਸੰਸਾਰ ਨੂੰ ਵੀ ਜਪੋ, ਪਰ ਗੁਰਸਿੱਖਾਂ ਦੀ ਇਹ ਨਿਮਰਤਾ ਹੁੰਦੀ ਹੈ ਕਿ ਫਿਰ ਕਹਿੰਦੇ ਨੇ ਵੀ ਗੁਰੂ ਸਾਹਿਬ ਕੋ ਚਰਤ, ਕਿਉਂ ਗੁਰੂ ਸਾਹਿਬ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾ। ਗੁਰੂ ਮਹਾਰਾਜ ਭੇਜਦੇ ਰਹਿੰਦੇ ਸੀ, ਜਾ ਗੁਰਸਿੱਖਾਂ ਫਲਾਣੇ ਤੋਂ ਨਾਮ ਜਪਾ। ਆ ਸੱਜਣ ਠੱਗ ਜੀ ਨੂੰ ਕਹਿੰਦੇ ਨੇ, ਮਹਾਰਾਜ ਨੇ ਇੱਕੋ ਦਿਨ ਕਿਰਪਾ ਕਰੀ ਇਹਦੇ ਤੇ, ਇਹਦੇ ਸਾਰੇ ਸੈੱਲ ਜਿਹੜੇ ਸੀ ਮਹਿਲ ਪਾਏ ਹੋਏ ਸਭ ਤੜਵਾ ਦਿੱਤੇ, ਸਾਰੀ ਮਾਇਆ ਨੂੰ ਉਤਰਾ ਦਿੱਤੀ। ਇਹਨੂੰ ਆ ਗਿਆ ਨਾਮ ਦਾ ਰਸ ਇੱਕੋ ਦਿਨ ਚ, ਕਹਿੰਦੇ ਲੈ ਸੱਜਣਾ ਮੰਜੀ ਤੇ ਬੈਠ, ਹੁਣ ਜਿਹੜਾ ਰਸ ਤੈਨੂੰ ਆਇਆ ਤੂੰ ਵੀ ਮਾਣ ਤੇ ਹੁਣ ਸੰਸਾਰ ਨੂੰ ਵੀ ਵੰਡ, ਤੇ ਤੈਨੂੰ ਅਸੀਂ ਮੰਜੀ ਦਿੰਦੇ ਹਾਂ। ਪਹਿਲਾਂ ਠੱਗ ਮੰਜੀ ਤੇ ਬਿਠਾਇਆ, ਇਹ ਤਾਂ ਗੁਰੂ ਦੀ ਕਿਰਪਾ ਹੈ, ਖਬਰਾਂ ਕਿਹਨੂੰ ਚੱਕ ਦੇਵੇ, ਕਾਗਾਂ ਨੂੰ ਹੰਸ ਕਰ ਦਿੰਦਾ। ਕਹਿਣ ਲੱਗੇ ਵੀ ਚੱਲ ਤੈਨੂੰ ਗੁਰੂ ਸਾਹਿਬ ਕੋਲ ਲੈ ਚੱਲਦਾ, ਗੁਰੂ ਪੰਜਵੇਂ ਪਾਤਸ਼ਾਹ ਦੇ ਚਰਨੀ ਲਿਆਏ। ਉੱਥੇ ਮਹਾਰਾਜ ਜੀ ਨੇ ਨਾਮ ਦੀ ਦਾਤ ਦਿੱਤੀ, ਨਾਲ ਜੁਗਤ ਦਿੱਤੀ, ਕਿ ਜੁਗਤ ਤੇ ਬਗੈਰ ਕੋਈ ਕੰਮ ਵੀ ਕਰਿਆ ਜਾਵੇ ਫਾਰਮੂਲੇ ਤੇ ਬਗੈਰ ਸਿਰੇ ਨਹੀਂ ਪਹੁੰਚਿਆ ਕਰਦਾ, ਐਵੇਂ ਟੱਕਰਾਂ ਮਾਰਨ ਹੋਇਆ ਕਰਦਾ। ਜੇ ਫਾਰਮੂਲਾ ਆਉਂਦਾ ਹੋਵੇ ਸਟੂਡੈਂਟ ਨੂੰ ਇਕਦਮ ਸਵਾਲ ਕੱਢ ਲੂ, ਜੇ ਫਾਰਮੂਲਾ ਨਹੀਂ ਆਉਂਦਾ ਲੈ ਮੈਂ ਮੂਲੀ ਗੱਲ ਦੱਸਦਾ ਵੀ 999 ਨੂੰ 999 ਵਾਰੀ ਜਮ੍ਹਾਂ ਕਰੋ। ਇੱਕ ਬੰਦਾ ਤਾਂ ਕਰੀ ਜਾਂਦਾ 9, 9, 18, 18, 9, 27, 27, 36, 37, 45, 45, 54, 53, 74, 72 ਐਂ ਗਿਣੀ ਜਾਂਦਾ, ਉਹ ਗਿਣਦਾ ਗਿਣਦਾ 999 ਭੁੱਲ ਜੂ। ਇੱਕ ਬੰਦੇ ਕੋਲ ਹੈ ਫਾਰਮੂਲਾ, ਉਹ ਫਾਰਮੂਲੇ ਵਾਲਾ ਕੀ ਕਰਦਾ, 9981, 9981, 9, 9981, 9 ਇਕਦਮ ਕੱਢ ਕੇ ਰੱਖ ਦਿੰਦਾ ਬਈ 99,999 ਹੋ ਗਿਆ। ਇੱਕ ਇਸ ਰਕਮ ਤੇ ਪਹੁੰਚਦੇ ਪਹੁੰਚਦੇ ਕਿੰਨਾ ਟਾਈਮ ਲਾ ਦੂ, 2-10 ਦਿਨ ਲਾ ਦੂ ਤਾਂ ਜਾ ਕੇ ਇਹ ਰਕਮ ਚ ਪਹੁੰਚੂਗਾ। ਸੋ ਫਾਰਮੂਲੇ ਦਾ ਫਰਕ ਪਿਆ ਕਰਦਾ। ਸੋ ਮਹਾਰਾਜ ਨੇ ਜੁਗਤ ਸਮਝਾ ਦਿੱਤੀ ਕਿ ਦੇਖ ਭਾਈ ਲੋਕੀ, ਪਹਿਲਾਂ ਨਾਮ ਕਿਉਂਕਿ ਤੈਨੂੰ ਜਪਿਆ ਨਹੀਂ ਹੈ, ਤੂੰ ਮਾਲਾ ਦੀ ਮਦਦ ਨਾਲ ਨਾਮ ਜਪ, ਉਹਦੇ ਨਾਲ ਰਵਾਂ ਹੋ ਜਾਏਗਾ, ਵਾਹਿਗੁਰੂ 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 ਕਰਦੇ ਤੇਰੀ ਜੀਭ ਰਵਾਂ ਹੋ ਜਾਏਗੀ, ਜਦੋਂ ਰਵਾਂ ਹੋ ਗਈ ਮਾਲਾ ਤੇਰੇ ਹੱਥ ਚੋਂ ਆਪੇ ਹੀ ਛੁੱਟ ਜੂ, ਫਿਰ ਤੂੰ 2.5 ਘੰਟੇ ਬੈਠ ਕੇ ਰਸਨਾ ਦੇ ਨਾਲ ਨਾਮ ਜਪ, ਫਿਰ ਨਾਮ ਜਪਦਾ ਹੀ ਚਲਿਆ ਜਾਈ ਤੇ ਜਪਦੇ ਜਪਦੇ ਤੇਰੀ ਰਸਨਾ ਆਪੇ ਹੀ ਬੰਦ ਹੋ ਜੂ, ਕੰਠ ਚ ਨਾਮ ਆ ਜਾਏਗਾ, ਕੰਠ ਹਿੱਲਣਾ ਸ਼ੁਰੂ ਹੋ ਜਾਏਗਾ, ਸ਼ਵਾਸ ਤੇ ਨਾਮ ਆ ਜਾਏਗਾ, ਸਵਾਸ ਦਾ ਧਿਆਨ ਦੇ ਵੀ ਹੁਣ ਅੰਦਰ ਨੂੰ ਜਾਂਦਾ ਹੁਣ ਬਾਹਰ ਨੂੰ ਜਾਂਦਾ ਇਹ ਭਰਿਆ ਹੋਇਆ ਕੱਢੀ ਨਾ ਆਉਂਦਾ ਤੇਜ਼ ਬੋਲ ਪੀ ਚਾਹੇ ਔਲੀ ਬੋਲ ਪੀ ਕਈਆਂ ਨੂੰ ਹੁੰਦਾ ਵੀ ਇੱਕ ਵਾਰੀ ਕਹੀਏ ਇੱਕ ਵਾਰੀ ਕਹਿ ਹੁੰਦਾ ਇੱਕ ਵਾਰੀ ਕਹਿ ਲੈ ਪੰਜ ਵਾਰੀ ਕਹਿ ਹੁੰਦਾ ਪੰਜ ਵਾਰੀ ਕਹਿ ਲੈ ਚਾਰ ਵਾਰੀ ਕਹਿ ਹੁੰਦਾ ਚਾਰ ਵਾਰੀ ਇਹਦਾ ਕੋਈ ਵਿਧਾਨ ਨਹੀਂ ਹੈ ਆਪਣੀ ਆਪਣੀ ਪ੍ਰਕਿਰਤੀ ਹੈ ਹਰੇਕ ਬੰਦੇ ਦੀ ਮਨ ਦੀ ਸੋਝੀ ਹੈ ਵੀ ਮਨ ਕਿੰਨਾ ਕੁ ਇਹਦਾ ਹੈ ਨਿਰਮਲ ਹੈ ਇੱਕ ਦਾ ਨਿਰਮਲ ਮਨ ਹੈ ਉਹ ਇੱਕੋ ਵਾਰੀ ਸਾਰ ਨੂੰ ਅੰਦਰ ਨੂੰ ਜਾਂਦੇ ਵਾਏ ਕਹਿੰਦਾ ਬਾਹਰ ਨੂੰ ਆਉਂਦੇ ਗੁਰੂ ਕਹਿੰਦਾ ਉਹਦੇ ਧੁੰਨ ਪੱਕ ਜਾਂਦੇ ਜਦੋਂ ਧੁੰਨ ਪੱਕ ਜਾਵੇ ਸਵਾਲ ਨਾਮ ਆਗਿਆ ਚੱਕਰ ਚ ਆ ਜਾਂਦਾ ਇੱਥੇ ਮਹਾਂਪੁਰਸ਼ ਦੱਸਦੇ ਨੇ ਵੀ ਇੱਥੇ ਥੋੜੇ ਸਾਵਧਾਨੀ ਦੀ ਲੋੜ ਹੈ ਉਹ ਇਹ ਹੈ ਕਿ ਇੱਕ ਇਹਨਾਂ ਦੀ ਬਿਰਤੀ ਤਾਂ ਬਹੁਤ ਸੂਖਸ਼ਮ ਹੁੰਦੀ ਹੈ ਤੇ ਉਹਨਾਂ ਨੂੰ ਧੁੰਨ ਸੁਣਾਈ ਦੇਣ ਲੱਗ ਜਾਂਦੀ ਹੈ ਸਾਰਿਆਂ ਨੂੰ ਨਹੀਂ ਸੁਣਾਈ ਦਿੰਦੀ ਤੇ ਜਿਹਨਾਂ ਨੂੰ ਤਾਂ ਸੁਣਾਈ ਦਿੰਦੀ ਹੈ ਉਹ ਤਾਂ ਧੁਨਵੇਂ ਧਿਆਨ ਧਿਆਨਵੇਂ ਜਾਣੇ ਆ ਗੁਰਮੁਖ ਕੱਤ ਖਾਣ ਹੁਣ ਇਹ ਨਹੀਂ ਪਤਾ ਲੱਗਦਾ ਧੁਨ ਕਾਹਦੀ ਹੋਈ ਕਿਵੇਂ ਧੁਨ ਜਾਗ ਪੈਂਦੀ ਹੈ ਇੱਥੇ ਵਹਿਮ ਆ ਜਾਂਦੇ ਨੇ ਬਹੁਤ ਸਾਰੇ ਆਦਮੀ ਨੂੰ ਪਤਾ ਨਹੀਂ ਲੱਗਦਾ ਜਿੰਨਾ ਚਿਰ ਨਾ ਵਾਰ ਵਾਰ ਪੁੱਛੇ ਲੇਕਿਨ ਸੁਖਾਲਾ ਤਰੀਕਾ ਆਮ ਜਨਤਾ ਵਾਸਤੇ ਜੋ ਮਹਾਰਾਜ ਨੇ ਦੱਸਿਆ ਉਹ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ
ਧਰੀਏ ਮਨ ਵਿੱਚ ਧਿਆਨ ਗੁਰਾਂ ਦੀ
ਗੁਰੂ ਦੀ ਜਿਹੜੀ ਹਸਤੀ ਹੈ ਜਿਵੇਂ ਅਕਾਲ ਦੀ ਮੂਰਤ ਹੈ ਹਸਤੀ ਹੈ ਅਕਾਲ ਦੀ ਇਹਦੇ ਉੱਤੇ ਬਿਰਤੀ ਟਿਕਣੀ ਔਖੀ ਹੈ ਕਿਉਂਕਿ ਨਿਰਾਕਾਰ ਹੈ ਇੰਨੀ ਕਿਸੇ ਦੇ ਚ ਤਾਕਤ ਨਹੀਂ ਵੀ ਨਿਰਾਕਾਰ ਨੂੰ ਬਿਰਤੀ ਫੜ ਲਏ ਕਿਉਂਕਿ ਬਿਰਤੀਆਂ ਚ ਦੋਸ਼ ਹੁੰਦਾ ਜਦ ਤੱਕ ਉਹ ਦੋਸ਼ ਦੂਰ ਨਹੀਂ ਹੁੰਦਾ ਇਹ ਗੱਲ ਸਮਝ ਲਓ ਜਿਹਦਾ ਨਾਮ ਜਪਣਾ ਧਿਆਨ ਨਾਲ ਸੁਣ ਲਏ ਵੀ ਬਿਰਤੀਆਂ ਕਿਉਂ ਨਹੀਂ ਫੜਦੀਆਂ ਕਿਉਂ ਗੱਲ ਨਹੀਂ ਫੜੀ ਜਾਂਦੀ ਸਾਤੇ ਕਹਿੰਦੇ ਬਿਰਤੀਆਂ ਚ ਦੋਸ਼ ਹੁੰਦਾ ਪੰਜ ਦੋਸ਼ ਚਿੱਤ ਚ ਹੁੰਦੇ ਨੇ ਪੰਜ ਹੁੰਦੇ ਨੇ ਬਿਰਤੀ ਚ ਬਿਰਤੀ ਚ ਪਹਿਲਾ ਦੋਸ਼ ਹੁੰਦਾ ਮੂੜਤਾ ਦਾ ਨਾਮ ਜਪਣ ਲੱਗਦਾ ਪਤਾ ਹੀ ਨਹੀਂ ਲੱਗਦਾ ਸੁਰਤੀ ਨੀਂਦ ਜੀ ਦੇ ਵਿੱਚ ਜਾ ਚਲੀ ਜਾਂਦੀ ਹੈ ਤੇ ਉੱਥੇ ਉੰਘੀ ਜਾਂਦਾ ਅੱਖਾਂ ਖੋਲੂ ਘੰਟੇ ਬਾਅਦ ਨਸ਼ਾ ਜਿਹਾ ਤਾਂ ਮਾੜਾ ਜਿਹਾ ਹੋ ਜਾਂਦਾ ਉਹ ਨੀਂਦ ਦਾ ਸਵਾਦ ਹੁੰਦਾ ਨਾਮ ਦਾ ਨਹੀਂ ਹੁੰਦਾ ਤੇ ਮੂੜ ਬਿਰਤੀ ਰਹਿੰਦੀ ਹੈ ਤੀਸਰੀ ਦੂਸਰੀ ਹੋਇਆ ਕਰਦੀ ਹੈ ਲੈਤਾ ਇੱਕ ਖਿਆਲ ਚੱਲ ਪਿਆ ਵੀ ਦਰਬਾਰ ਸਾਹਿਬ ਚੱਲੀਏ ਨਾਮ ਜਪਦੇ ਜਾਵੇ ਬਈ ਮਨੀ ਕਰਨ ਜਾਣਾ ਬਸਾਂ ਹੀ ਬਦਲੀ ਜਾਊਗਾ ਕਦੇ ਕੁਛ ਕਰੀ ਜਾਊ ਕਦੇ ਕਿਰਾਇਆ ਦੇਈ ਜਾਊ ਕਦੇ ਉੱਥੇ ਮੱਥੇ ਟੇਕੀ ਜਾਊ ਕਦੇ ਇੱਥੇ ਵਾਹ ਰੌਲਾ ਪੈ ਜਾਊ ਵੀ ਉਹਨੇ ਮੈਨੂੰ ਬੈਠਣ ਨਹੀਂ ਦਿੱਤਾ ਉਹਨੇ ਐਂ ਨਹੀਂ ਕਰਨ ਦਿੱਤਾ ਉਹ ਚੱਲਦਾ ਚੱਲਿਆ ਸੀ ਨਾਮ ਵੱਲ ਲੋਕਾਂ ਨਾਲ ਲੜਨਾ ਸ਼ੁਰੂ ਕਰ ਇੱਕ ਮਹਾਤਮਾ ਸੀ ਮਹਾਰਾਜ ਜੀ ਕੋਲ ਆਏ ਕਹਿੰਦੇ ਮਹਾਰਾਜ ਜੀ ਕਾਂਤ ਬਚਨ ਕਰਨਾ ਮਹਾਰਾਜ ਜੀ ਨੇ ਮੈਨੂੰ ਦੱਸਿਆ ਸੀ ਕਹਿੰਦੇ ਇਕਾਂਤ ਹੋਇਆ ਕਹਿੰਦਾ ਮਹਾਰਾਜ ਦੇਖੋ ਮੈਨੂੰ ਲੋਕ ਸਾਰੇ ਕਹਿੰਦੇ ਨੇ ਵੀ ਤੁਸੀਂ ਬਹੁਤ ਉੱਚ ਕੋਟੀ ਦੇ ਮਹਾਤਮਾ ਪਰ ਮੈਂ ਬੜਾ ਦੁਖੀ ਹਾਂ ਕਹਿੰਦੇ ਕੀ ਗੱਲ ਕਹਿੰਦੇ ਗੁਰਦੁਆਰੇ ਦੇ ਆਲੇ ਦੁਆਲੇ ਦੀ ਰਸਤਾ ਜਾਂਦਾ ਤੇ ਇਹ ਲੋਕ ਕੀ ਕਰਦੇ ਨੇ ਸਿੱਧਾ ਹੀ ਬਾੜ ਭੰਨ ਲੈਂਦੇ ਨੇ ਤੇ ਸਿੱਧੇ ਗੁਰਦੁਆਰੇ ਦੇ ਵਿੱਚ ਹੀ ਲੰਘਦੇ ਨੇ ਕਹਿੰਦੇ ਡੰਗਰ ਵੀ ਨਗਾਉਣ ਲੱਗਦੇ ਨੇ ਜੁੜੇ ਹਲ ਫਲ ਜੋੜੀਆਂ ਵੀ ਨਗਾਉਣ ਲੱਗ ਜਾਂਦੇ ਨੇ ਮੈਂ ਬਾੜ ਕੱਢ ਦਿੰਦਾ ਕਹਿੰਦਾ ਫੇਰ ਪੱਟ ਲੈਂਦੇ ਨੇ ਮਹਾਰਾਜ ਕਹਿੰਦੇ ਫੇਰ ਕੀ ਕਹਿੰਦੇ ਫੇਰ ਮਹਾਰਾਜ ਜਦ ਮੈਂ ਨਾਮ ਜਪਦਾ ਨਾ ਮੇਰੇ ਮੂਹਰੇ ਆ ਜਾਂਦੇ ਨੇ ਜਦ ਤਾਂ ਮੈਂ ਕੁਛ ਨਹੀਂ ਕਹਿੰਦਾ ਸੰਸਕਾਰ ਬਣ ਜਾਂਦਾ ਉਹ ਲੈਤਾ ਬਿਰਤੀ ਜਾਗ ਪੈਂਦੀ ਹੈ ਕਹਿੰਦਾ ਫਿਰ ਮੈਂ ਗਾਲਾਂ ਕੱਢਦਾ ਉਹਨਾਂ ਨੂੰ, ਕਹਿੰਦਾ ਉਹ ਮੇਰੇ ਮੈਨੂੰ ਕੱਢਦੇ ਨੇ, ਫਿਰ ਮੈਂ ਕਹਿੰਦਾ ਉਹਦੇ ਕਸੁੰਨ ਮਾਰਦਾ, ਉਹ ਮੇਰੇ ਮਾਰਦਾ, ਉਹ ਮੇਰੇ ਕੇਸ ਫੜ ਲੈਂਦਾ, ਮੈਂ ਉਹਦੇ ਫੜ ਲੈਂਦਾ, ਕਦੇ ਮੈਂ ਥੱਲੇ, ਕਦੇ ਉਹ ਥੱਲੇ, ਕਹਿੰਦੇ ਹੂੰ ਹੂੰ ਕਰਕੇ ਜਦ ਮੈਂ ਕਰਦਾ ਨਾ ਮੇਰੀ ਅੱਖ ਖੁੱਲ ਜਾਂਦੀ ਹੈ, ਮੈਨੂੰ ਲੱਗਿਆ ਤਾਂ ਨਾਮ ਜਪਣ ਸੀ ਆਹ ਕਰਨ ਲੱਗ ਗਿਆ। ਕਹਿੰਦੇ ਆਹ ਸੇਟਾ ਮੈਨੂੰ ਬਹੁਤ ਦੁਖੀ ਕਰਦਾ। ਮਹਾਰਾਜ ਕਹਿੰਦੇ ਲੈ ਤੈਨੂੰ ਸਿਖਾਲਾ ਹੀ ਰਸਤਾ ਚੱਲਦੀ, ਗੁਰਦੁਆਰਾ ਤੇਰਾ ਤੈ ਨਾਲ ਲੈ ਕੇ ਜਾਣਾ, ਉਹ ਵੀ ਤਾਂ ਬੰਦੇ ਨੇ, ਕੋਈ ਬਾਤ ਨੀ, ਜੇ ਉਹਨਾਂ ਨੂੰ ਫਰਲਾਂਗ ਦਾ ਫਰਕ ਪੈਂਦਾ ਵਿੱਚ ਹੀ ਲੰਘ ਜਾਣਗੇ ਤਾਂ ਕੀ ਹੈ, ਤੂੰ ਰਸਤਾ ਬਣਾ ਦੇ ਅੜਾ ਖੋੜ ਕੱਢ ਦੇ, ਉਹਦੇ ਚ ਹੀ ਲੰਘ ਜਾਣ ਰੋਟੀਆਂ ਦੇਣ ਵਾਲੇ ਦੂਏ, ਨਾਲੇ ਨਮਸਕਾਰ ਕਰਕੇ ਜਾਣਗੇ, ਨਾਲੇ ਤੇਰੀ ਮਹਿਮਾ ਹੋਏਗੀ, ਵੀ ਸੰਤਾਂ ਨੇ ਸਿੱਧਾ ਰਾਹ ਕਰ ਦਿੱਤਾ, ਹੁਣ ਤੂੰ ਬਾਲਾਂ ਕੱਢੀ ਜਾਂਦਾ, ਉਹ ਦੁਖੀ ਨੇ ਸਾਰੇ ਲੋਕ, ਉਹ ਪੱਟ ਦਿੰਦਾ ਕੋਈ ਬੰਦਾ। ਸੁਣਿਆ ਜਾਂ ਦਿਨਾਂ ਬਾਅਦ ਆਇਆ, ਕਹਿੰਦਾ ਮਹਾਰਾਜ ਮੈਂ ਇੱਧਰ ਵੀ ਅੜਾ ਖੋੜ ਕੱਢਤਾ, ਉੱਧਰ ਵੀ ਕੱਢਤਾ, ਕਹਿੰਦਾ ਹੁਣ ਨੀ ਮੇਰੇ ਮਨ ਆਉਂਦਾ, ਹੁਣ ਕਹਿੰਦਾ ਮੈਨੂੰ ਬੁਲਾ ਕੇ ਵੀ ਲੰਘਦੇ ਆ, ਮੱਥਾ ਟੇਕ ਕੇ ਵੀ ਲੰਘਦੇ ਨੇ, ਨਾਲੇ ਕਹਿੰਦੇ ਸੰਤ ਜੀ ਕੋਈ ਸੇਵਾ ਦੱਸੋ। ਇਹ ਲੈਤਾ ਬਿਰਤੀ ਹੁੰਦੀ ਹੈ, ਕਈ ਬੰਦੇ ਧਿਆਨ ਧਰਦੇ ਨੇ, ਕਈ ਬੰਦਿਆਂ 'ਚ ਮੈਂ ਸੁਣਿਆ ਕਿ ਜੀ ਮੈਂ ਸਵੇਰੇ ਸਵੇਰੇ ਪਹਿਲਾਂ ਮੈਂ ਅਨੰਦਪੁਰ ਸਾਹਿਬ ਮੱਥਾ ਟੇਕਦਾ, ਫਿਰ ਮੈਂ ਅੰਮ੍ਰਿਤਸਰ ਟੇਕਦਾ, ਫਿਰ ਹਜ਼ੂਰ ਸਾਹਿਬ ਟੇਕਦਾ, ਫਿਰ ਹੇਮਕੁੰਟ ਜਾਂਦਾ। ਮੈਂ ਤੂੰ ਤਾਂ ਫਿਰ ਘੁੰਮਦਾ ਹੀ ਫਿਰਦਾ, ਨਾਮ ਕਿਹੜੇ ਵੇਲੇ ਚੱਲਦਾ, ਐਂ ਤਾਂ ਨਹੀਂ ਗੱਲ ਬਣਨੀ ਪ੍ਰੇਮੀ ਆ, ਇਹ ਤਾਂ ਇੱਕ ਥਾਂ ਖੜਨਾ। ਅੱਛਾ ਇਹਦੇ 'ਚ ਦੋਸ਼ ਆ ਜਾਂਦੇ ਨੇ, ਦੋਸ਼ ਆ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹੋ ਜਿਹੇ ਆਉਂਦੇ ਨੇ, ਫਜ਼ੂਲ ਗੱਲਾਂ ਮਨ 'ਚ ਆਉਣੀਆਂ ਸ਼ੁਰੂ ਹੋ ਜਾਣੀਆਂ। ਇਹ ਲੈਤਾ ਬਿਰਤੀ ਜਿਹੜੀ ਹੈ ਇਹ ਨਾਮ ਨਹੀਂ ਜਪਣ ਦਿੰਦੀ। ਤੀਸਰੀ ਹੁੰਦੀ ਹੈ ਵਿਕਸ਼ੇਪਤਾ, ਫਲ ਮੰਗੀ ਜਾਣੇ ਨਾਮ ਦੇ, ਵਿਕਸ਼ੇਪ ਆਈ ਜਾਣਾ, ਕਿਸੇ ਨਾਲ ਰਾਗ ਕਿਸੇ ਨਾਲ ਦੁਆਇਸ਼, ਉਹਨਾਂ ਦਾ ਧਿਆਨ ਮਨ ਵਿੱਚ ਆਈ ਜਾਣਾ, ਕਿਸੇ ਤੇ ਗੁੱਸਾ ਆ ਰਿਹਾ ਕੋਈ ਚੰਗਾ ਲੱਗ ਰਿਹਾ, ਕਿਸੇ ਤੇ ਬਖਸ਼ਿਸ਼ਾਂ ਕਰ ਰਿਹਾ, ਕਿਸੇ ਨੂੰ ਮਾਰਨ ਦੇ ਮਨਸੂਬੇ ਬਣ ਰਹੇ। ਚੌਥੀ ਹੋਇਆ ਕਰਦੀ ਹੈ ਇਕਾਗਰਤਾ, ਇਹ ਬਿਰਤੀ ਠੀਕ ਹੈ ਵੀ ਜਦੋਂ ਨਾਮ ਜਪਣ ਲੱਗੋ ਚਿੱਤ ਇਕਾਗਰ ਹੋਣਾ ਚਾਹੀਦਾ, ਪ੍ਰਭਤੀ ਉਸਤਤ ਕਰੋ ਸੰਤਮੀਤ ਸਾਵਧਾਨ ਇਕਾਗਰ ਚੀਜ਼, ਚਿੱਤ ਨੂੰ ਇਕਾਗਰ ਕਰਕੇ ਜਦ ਜਪਾਂਗੇ ਫਿਰ ਸਾਡਾ ਨਾਮ ਲੇਖੇ ਸਮਾਂ ਲੇਖੇ 'ਚ ਪੈਂਦਾ। ਹੁਣ ਇਹਦਾ ਇਹ ਕਰਨੀ ਹੁੰਦਾ ਕਰਕੇ ਦੇਖ ਲਓ, ਮਨ ਨਾਲ ਛਾਲਾਂ ਮਾਰਦਾ ਜਾਂਦਾ, ਇਹ ਤਾਂ ਬੜਿਆਂ ਬੜਿਆਂ ਦਾ ਨਹੀਂ ਬਸ ਹੋਇਆ, ਵੱਡੇ ਵੱਡੇ ਜ਼ੋਰ ਲਾ ਕੇ ਬਹਿ ਗਏ ਨੇ, ਉਹਨਾਂ ਦਾ ਵੀ ਨਹੀਂ ਬਸ 'ਚ ਹੁੰਦਾ। ਇਹਦਾ ਤਰੀਕਾ ਹੋਇਆ ਕਰਦਾ ਵੀ ਇਹਨੂੰ ਛੋਟੇ ਤੋਂ ਛੋਟੇ ਚੱਕਰ 'ਚ ਪਾਓ, ਜਿਵੇਂ ਰਿਮੋਟ ਘੋੜਾ ਹੁੰਦਾ ਹੈ ਆਸਟ੍ਰੇਲੀਆ ਤੋਂ ਲਿਆਉਂਦੇ ਹੁੰਦੇ ਪਹਿਲਾਂ, ਉਹ ਛੋਟੇ ਛੋਟੇ ਕੰਮ ਪਹਿਲਾਂ ਸਿਖਾਉਂਦੇ ਸੀ। ਇਹਦਾ ਇਹ ਹੈ ਵੀ 12 ਗਿਣੋ, 1, 2, 3, 4, 5, 6, 7, 8, 9, 10, 11, 12, ਇਹ 12 ਗਿਣਨ ਦਿੰਦਾ ਚਿਰ ਮਨ ਨਹੀਂ ਦੌੜਨ ਦਿੰਦਾ, ਇੰਨਾ ਕੁ ਪਹਿਰਾ ਦੇਣ ਲੱਗ ਦਿਓ ਵੀ 12 ਮੈਂ ਗਿਣਦੇ ਗਿਣਦੇ ਮੂਲ ਮੰਤਰ ਦਾ ਪਾਠ ਹੋ ਜਾਂਦਾ 12 ਗਿਣਦੇ ਗਿਣਦੇ, ਵੀ ਇੰਨਾ ਚਿਰ ਮੈਂ ਮਨ ਨਹੀਂ ਜਾਣ ਦੇਣਾ, ਫਿਰ ਚੱਲਿਆ ਗਿਆ, ਫਿਰ ਦੇਖੋ ਵੀ ਹੁਣ ਚੱਲਿਆ, ਫਿਰ ਉਹਨੂੰ ਕਹਿੰਦੇ ਹੁਣ ਟਿਕ ਜਾ, ਫਿਰ 12, ਫਿਰ 12, ਇਸ ਤਰ੍ਹਾਂ ਕਰਦੇ ਕਰਦੇ ਫਿਰ 12 ਤੋਂ ਦੁੱਗਣਾ ਕਰ ਲਓ, 24 ਗਿਣਦੇ ਗਿਣਦੇ ਨਾ ਜਾਣ ਦਿਓ, ਯਾਨੀ 24 ਸੈਕਿੰਡ ਨਾ ਜਾਣ ਦਿਓ, ਫਿਰ 36 ਦਾ ਕਰ ਲਓ ਪ੍ਰੈਕਟਿਸ, ਫਿਰ 48 ਦੀ ਕਰ ਲਓ, ਫਿਰ 60 ਦੀ ਕਰ ਲਓ, ਫਿਰ 72 ਦੀ ਕਰ ਲਓ, ਫਿਰ 84 ਦੀ ਕਰ ਲਓ, ਫਿਰ 96 ਦੀ ਕਰ ਲਓ, ਇਸੇ ਤਰ੍ਹਾਂ 144 ਸੈਕਿੰਡ ਦੀ ਕਰ ਲਓ। ਇਹਦੇ 2.5 ਮਿੰਟ ਬਣਦੇ ਆ, ਬਹੁਤਾ ਟਾਈਮ ਨਹੀਂ ਬਣਦਾ, ਵੀ 2.5 ਮਿੰਟ ਨਹੀਂ ਮੈਂ ਮਨ ਜਾਣ ਦੇਣਾ, ਕੋਈ ਤੁਕ ਚਾਹੇ ਬਾਰ ਬਾਰ ਪੜ੍ਹੀ ਜਾਓ, ਵਾਹਿਗੁਰੂ ਵਾਹਿਗੁਰੂ ਬਾਰ ਬਾਰ ਕਰੀ ਜਾਓ, ਇਹਦੀ ਯੋਗਤ ਹੁੰਦੀ ਹੈ, ਸੰਤ ਦੱਸ ਦਿੰਦੇ ਨੇ ਵੀ ਤੂੰ ਐਂ ਕਰ ਲੈ, ਬੜੀਆਂ ਸਿਖਾਲੀਆਂ ਹੁੰਦੀਆਂ। ਉਹ ਫਿਰ 2.5 ਮਿੰਟ ਨਹੀਂ ਮਨ ਨੂੰ ਜਾਣ ਦਿੰਦਾ, ਫਿਰ ਇਹ 2.5 ਮਿੰਟਾਂ ਨੂੰ 5 ਮਿੰਟ ਬਣਾ ਲਓ, ਫਿਰ 7.5, ਫਿਰ 10, ਫਿਰ 12.5, ਫਿਰ 15, ਫਿਰ 17.5, ਫਿਰ 20, 22, 25, 27, 30 ਕਰ ਲਓ, 30 ਮਿੰਟ ਸਹੀ ਮਨ ਨਾਲ ਜਾਣ ਦਿਓ, ਇਹਨੂੰ ਇੱਕ ਧਿਆਨ ਕਹਿੰਦੇ ਨੇ। ਜਦ 30 ਮਿੰਟ ਸਾਡਾ ਮਨ ਲੱਗ ਗਿਆ ਨਾ ਫਿਰ ਧਿਆਨ ਬਣ ਜਾਂਦਾ, ਜਦੋਂ ਫਿਰ ਇਹ ਧਿਆਨ 10 ਧਿਆਨ ਇਕੱਠੇ ਕਰ ਲਈਏ, 6 ਧਿਆਨ ਇਕੱਠੇ ਕਰ ਲਈਏ, ਇਹਨੂੰ ਛੋਟੀ ਸਮਾਧੀ ਕਹਿੰਦੇ ਨੇ, ਇਹ ਵੀ ਛੋਟੀ ਸਮਾਧੀ ਹੈ, ਇਹ ਤਾਂ ਵਿਚਾਰਲੀ ਸਮਾਧੀ ਹੈ, ਇਹ 2.5 ਘੰਟੇ ਦੀ ਹੁੰਦੀ ਹੈ, ਫਿਰ 2.5 ਘੰਟੇ ਜਾਂ 3 ਘੰਟੇ ਮਨ ਨਹੀਂ ਇੱਧਰ ਜਾਣ ਦੇਣਾ, ਇਹ ਫਿਰ ਮਨ ਬੰਨਿਆ ਜਾਂਦਾ। ਇਹ ਸਾਰਿਆਂ ਨਾਲੋਂ ਸਿਖਾਲਾ ਗੁਰੂ ਦੇ ਵਜੂਦ ਨੂੰ ਅੰਦਰ ਹਿਰਦੇ 'ਚ ਧਾਰਨ ਤੋਂ ਹੁੰਦਾ। ਕਈ ਪ੍ਰੇਮੀ ਕਹਿੰਦੇ ਨੇ ਜੀ ਫਿਰ ਲੰਘਣਾ ਤਾਂ ਗਾਂ ਹੈ, ਗਾਂ ਖਬਰਾ ਲੰਘਣਾ ਕਿ ਨਹੀਂ ਲੰਘਣਾ, ਗੁਰੂ ਤਾਂ ਗੋਬਿੰਦ 'ਚ ਕੀ ਫਰਕ ਹੈ, ਸਮੁੰਦਰ ਬਰੋਲ ਸ੍ਰੀ ਨਾਮ ਦੇਖਿਆ ਇੱਕ ਵਸਤ ਨੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ, ਜੇ ਗੁਰੂ ਨਾਨਕ ਹੈ ਪ੍ਰਤੱਖ ਹੋ ਜਾਣ, ਅਸੀਂ ਹੋਰ ਕੀ ਲੈਣਾ? ਰੱਬ ਤਾਂ ਅੰਦਰ ਬਾਹਰ ਸਾਰਿਆਂ ਦੇ ਨਾਲ ਮਿਲਿਆ ਮਿਲਾਇਆ ਹੀ ਹੈ, ਉਹਨੂੰ ਤਾਂ ਜਿਹੜਾ ਮਿਲਣਾ ਨਾ ਉਹ ਤਾਂ ਇੰਨਾ ਹੀ ਹੈ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ, ਉਹ ਤਾਂ ਗੱਲ ਹੋਰ ਹੈ। ਜੇ ਗੁਰੂ ਨਾਨਕ ਨਾਲ ਵੀ ਮਿਲ ਜਾਈਏ ਕੋਈ ਛੋਟੀ ਗੱਲ ਨਹੀਂ, ਉਹ ਵੀ ਗੁਰੂ ਪਰਮੇਸ਼ਰ ਨੇ, ਹੇ ਨਾਨਕ ਮੈਂ ਪਾਰਬ੍ਰਹਮ ਪਰਮੇਸ਼ਰ ਤੂੰ ਗੁਰੂ ਪਰਮੇਸ਼ਰ, ਜਿਹੜਾ ਮੇਰੇ ਤੇਰੇ ਵਿੱਚ ਭੇਜ ਜਾਣੇਗਾ ਉਹਨੂੰ ਮੇਰੀ ਦਰਗਾਹ 'ਚ ਕੋਈ ਥਾਂ ਨਹੀਂ ਹੈ। ਸੋ ਇਹ ਵਹਿਮ 'ਚ ਨਹੀਂ ਪੈਣਾ ਚਾਹੀਦਾ ਵੀ ਜੀ ਇਹ ਤਾਂ ਬੁੱਤ ਪ੍ਰਸਤੀ ਹੈ, ਬੁੱਤ ਤਾਂ ਅਸੀਂ ਸਦਾ ਹੀ ਪੂਜਦੇ ਹਾਂ, ਬਾਲ ਬੱਚੇ ਕੀ ਨੇ, ਬੁੱਤ ਨਹੀਂ ਹੈ, ਜ਼ਮੀਨ ਜਾਇਦਾਦ ਦਿਨ ਰਾਤ ਪੈਸੇ ਵਿੱਚ ਧਿਆਨ ਰਹਿੰਦਾ, ਲੋਕਾਂ 'ਚ ਰਹਿੰਦਾ, ਮੁਕੱਦਮਿਆਂ 'ਚ ਰਹਿੰਦਾ, ਮੱਝਾਂ ਗਾਈਆਂ 'ਚ ਰਹਿੰਦਾ, ਉਹ ਬੁੱਤ ਨਹੀਂ ਹੈ। ਔਰ ਸਾਰਿਆਂ ਬੁੱਤਾਂ ਨਾਲੋਂ ਤਾਂ ਗੁਰੂ ਦਾ ਬੁੱਤ ਤਾਂ ਪੂਜ ਬੁੱਤ ਪੂਜਨੀਕ ਹੈ, ਫਿਰ ਉਹ ਚੰਗਾ, ਸਾਰੇ ਪਾਸਿਆਂ 'ਤੇ ਮੋੜ ਕੇ ਮਨ ਨੂੰ ਇੱਕ ਪਾਸੇ। ਸੋ ਇਹਨੂੰ ਗੁਰ ਕੀ ਮੂਰਤ ਮਨ ਮੈਂ ਧਿਆਨ, ਜਿਹਨਾਂ ਦੀ ਬਿਰਤੀ ਸ਼ਬਦ ਵਿੱਚ ਲੱਗਦੀ ਹੈ ਉਹ ਧੁੰਨ ਦੇ ਵਿੱਚ ਧਿਆਨ ਲਾਉਣ, ਜਿਹੜੇ ਇਸ ਤੋਂ ਵੀ ਉੱਪਰ ਲੰਘੇ ਹੋਏ ਨੇ ਉਹ ਪਰਮੇਸ਼ਰ ਨੂੰ ਜੋਤੀ ਸਰੂਪ ਸਮਝ ਕੇ ਦੀਵੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਵਾਢ ਹੈ, ਨਾ ਵਾਢ ਘਾਟ ਹੋਤ ਹੈ, ਉਹਦੇ 'ਚ ਧਿਆਨ ਲਾ ਸਕਦੇ। ਉਹ ਤੋਂ ਉੱਪਰ ਜਿਹੜਾ ਨਿਰਾਕਾਰ ਦਾ ਧਿਆਨ ਹੈ ਉਹ ਧਿਆਨ ਨਹੀਂ ਹੁੰਦਾ, ਗਿਆਨ ਹੋਇਆ ਕਰਦਾ, ਉਹ ਤਾਂ ਬਿਰਲੇ ਬਿਰਲੇ ਨੂੰ ਆਉਂਦਾ, ਹਰੇਕ ਬੰਦਾ ਜਾਣਦਾ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਇਹ ਪੰਜ ਬਿਰਤੀਆਂ ਨੇ, ਪੰਜ ਦੋਸ਼ ਹੋਇਆ ਕਰਦੇ ਨੇ ਚਿੱਤ 'ਚ। ਪਹਿਲਾਂ ਤਾਂ ਹੁੰਦਾ ਸਿਮਰਤੀ, ਭੁੱਲੀਆਂ ਹੋਈਆਂ ਗੱਲਾਂ ਬਚਪਨ ਦੀਆਂ ਯਾਦ ਆ ਜਾਣੀਆਂ, ਕਿਉਂਕਿ ਆ ਚਿੱਤ ਹੈ ਨਾ ਜਿਹੜਾ, ਇਹ ਇੱਕ ਚਵੱਚਾ ਹੈ ਟਿਊਬਵੈਲ ਦਾ, ਇਹਦੇ 'ਚ ਕਰੋੜਾਂ ਜਨਮਾਂ ਦੇ ਸੰਸਕਾਰ ਪਏ। ਇਹ ਜਦ ਅਸੀਂ ਡੂੰਘਾ ਹੱਥ ਮਾਰਾਂਗੇ ਮੈਲ ਦੇ ਵਿੱਚ ਹੀ ਹੇਠਾਂ ਸਾਰਾ ਹੀ ਹਿੱਲ ਜੂਗਾ, ਉਹ ਗੱਲਾਂ ਯਾਦ ਆਉਣ ਲੱਗ ਜਾਂਦੀਆਂ ਭਜਨ ਵੇਲੇ। ਦੂਸਰੀ ਹੁੰਦੀ ਆ ਪ੍ਰਮਾਣ, ਦੇਖੀਆਂ ਹੋਈਆਂ ਚੀਜ਼ਾਂ 'ਚ ਪਰਚੇ ਰਹਿਣਾ, ਵਾਹਿਗੁਰੂ ਦਿਸਦਾ ਨਹੀਂ ਉਹਦੇ ਵੱਲ ਧਿਆਨ ਦਿੰਦੇ ਨੇ। ਤੀਸਰੀ ਹੋਇਆ ਕਰਦੀ ਹੈ ਵਿਪਰਜੇ, ਜਗਤ ਨੂੰ ਸੱਤ ਸਮਝਣਾ, ਵਾਹਿਗੁਰੂ ਸੱਤ ਹੈ ਉਹਨੂੰ ਸਮਝਣਾ ਹੀ ਨਾ ਕੁਛ। ਚੌਥੀ ਹੋਇਆ ਕਰਦੀ ਹੈ ਵਿਕਲਪ, ਵਿਕਲਪ ਹੁੰਦਾ ਵੀ ਫਲ ਦੀ ਇੱਛਾ ਕਰਦੇ ਰਹਿਣਾ ਵੀ ਮੈਂ ਇੰਨਾ ਭਜਨ ਕਰਿਆ ਮੈਨੂੰ ਆਹ ਮਿਲਣਾ ਚਾਹੀਦਾ, ਆਹ ਮਿਲਣਾ ਚਾਹੀਦਾ। ਸੋ ਇਹ ਬਿਰਥੀਆਂ ਹੁੰਦੀਆਂ, ਇਹਨਾਂ ਤੋਂ ਇਲਾਵਾ ਨਿੰਦਾ, ਆਸਾ, ਅੰਦੇਸ਼ਾ, ਐਸੇ ਦੋਸ਼ ਹੋਇਆ ਕਰਦੇ ਨੇ। ਸੋ ਮਹਾਰਾਜ ਨੇ ਉਸਨੂੰ ਸਮਝਾ ਕੇ ਰਸਤੇ ਪਾ ਦਿੱਤਾ। ਇਹ ਹੁਣ ਨਾਮ ਜਪਣ ਦੇ ਤਿੰਨ ਦਰਜੇ ਹੁੰਦੇ ਨੇ, ਪਹਿਲਾ ਤਾਂ ਹੁੰਦਾ ਅਭਿਆਸ, ਦੂਸਰਾ ਹੁੰਦਾ ਹੈ ਪ੍ਰਾਪਤੀ, ਵੀ ਅਭਿਆਸ ਤਾਂ ਪ੍ਰਾਪਤ ਕੀ ਹੋਇਆ, ਅਵਸਥਾ ਕੀ ਬਣੀ। ਪ੍ਰਾਪਤੀ ਇਹ ਹੁੰਦੀ ਹੈ ਕਿ ਨਾਮ ਇੰਨਾ ਡੂੰਘਾ ਉਹਦੇ ਹਿਰਦੇ ਚ ਰਹਿ ਜਾਂਦਾ, ਜੇ ਹਵਾ ਵੀ ਚੱਲਦੀ ਹੈ ਨਾ ਜ਼ੋਰ ਨਾਲ ਉਹਦੇ ਚੋਂ ਵੀ ਨਾਮ ਦੀ ਧੁੰਨ ਸੁਣਾਈ ਦਿੰਦੀ, ਜੇ ਪਾਣੀ ਗਿਰ ਰਿਹਾ ਕਿਸੇ ਥਾਂ ਤੋਂ ਉਹਦੇ ਚੋਂ ਵੀ ਨਾਮ ਸੁਣਦਾ, ਜੇ ਪੰਛੀ ਬੋਲ ਰਹੇ ਨੇ ਉਹਦੇ ਚੋਂ, ਜੇ ਟਰੈਕਟਰ ਢੁੱਕ ਢੁੱਕ ਕਰੀ ਜਾਂਦਾ ਉਹਨੂੰ ਨਾਮ ਸੁਣਾਈ ਦਿੰਦਾ, ਜੇ ਘੰਟਾ ਟੋਟੇ ਟਿਕ ਟਿਕ ਕਰਦਾ ਉਹਦੇ ਚੋਂ ਨਾਮ ਸੁਣਾਈ ਦਿੰਦਾ। ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਪ੍ਰਮਾਣ ਕਰਦੇ ਨੇ,
ਨਾਮ ਹਰੀ ਦਾ ਜਪਦੇ ਸਾਰੇ ਜਾਂਦੇ
ਸੁਮਿਨ ਹਰ ਜਾਪਤ ਹੈ ਨਹੀਂ। ਜਦੋਂ ਇਹ ਅਵਸਥਾ ਆ ਜਾਵੇ ਇਹਨੂੰ ਲੁਭਦੀ ਕਹਿੰਦੇ ਨੇ, ਉਸ ਵੇਲੇ ਅਭਿਆਸ ਦੇ ਵਿੱਚੋਂ ਨਿਕਲ ਜਾਇਆ ਕਰਦਾ, ਆਟੋਮੈਟਿਕ ਹੋ ਜਾਂਦਾ। ਬਿਨ ਜੇਬਾ ਜੋ ਜਪੇ ਹਿਆਓ ਕੋਈ ਜਾਣੇ ਕਹਿ ਸਮ ਅਜਪ ਅਜਪਾ ਜਾਪ ਨਾ ਵਿਸਰਾ ਆਦਿ ਜਗਾ ਸਮਾਏ। ਬਗੈਰ ਜਪੇ ਤੇ ਨਾਮ ਜਪ ਹੁੰਦਾ, ਆਪੇ ਹੀ ਜਪ ਹੁੰਦਾ। ਤੇ ਉਸ ਅਵਸਥਾ ਨੂੰ ਇਸ ਤਰ੍ਹਾਂ ਨਾਲ ਮਹਾਰਾਜ ਨੇ ਪ੍ਰਮਾਣ ਕੀਤਾ। ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ। ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਆਪ ਬੋਪਾ ਰਹੇ ਬਹੁਤ ਦੇਰ ਠਹਿਰੇ ਨੇ, ਸਰੀਰ ਆਪਦਾ ਕੁਛ ਸਵਸਥ ਠੀਕ ਨਾ ਹੋਣ ਕਰਕੇ ਡਾਕਟਰ ਦੀਵਾਨ ਸਿੰਘ ਟੂਟੀਆਂ ਲਾ ਕੇ ਦੇਖਣ ਲੱਗ ਗਿਆ। ਲਾਉਂਦਾ ਲਾਉਂਦਾ ਕਦੇ ਬਾਂਹ ਤੇ ਲਾਉਣ ਲੱਗ ਜਾਂਦਾ, ਕਦੇ ਲੱਤਾਂ ਤੇ, ਕਦੇ ਚਰਨਾਂ ਤੇ। ਬਾਬਾ ਜੀ ਕਹਿੰਦੇ ਇਹ ਕੀ ਕਰ ਲਿਆ ਦੀਵਾਨ ਸਿੰਘ? ਕਹਿੰਦਾ ਮਹਾਰਾਜ ਬਿਮਾਰੀ ਤਾਂ ਮੈਨੂੰ ਪਤਾ ਹੀ ਨਹੀਂ ਲੱਗਦਾ। ਕਹਿੰਦੇ ਫੇਰ ਕੀ ਗੱਲ? ਕਹਿੰਦਾ ਜਿੱਥੇ ਮੈਂ ਲਾਉਂਦਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਸੁਣੀ ਜਾਂਦਾ ਸਾਰੇ ਸਰੀਰ ਤੋਂ। ਸੰਤ ਗੁਰਬਚਨ ਸਿੰਘ ਜੀ ਖਾਲਸਾ ਕਹਿਣ ਲੱਗੇ ਮਹਾਰਾਜ ਮੈਂ ਵੀ ਸੁਣਿਆ ਵੀ ਸਾਰੀ ਕੁਦਰਤ ਨਾਮ ਜਪਦੀ ਹੈ। ਕਹਿੰਦੇ ਹਾਂ ਭਾਈ। ਕਹਿੰਦੇ ਕਿਰਪਾ ਕਰੋ, ਕਹਿੰਦੇ ਲਾ ਕੰਨ ਕੰਧ ਨੂੰ। ਕੰਨ ਨੂੰ ਲਾਇਆ ਉਹਦੇ ਚੋਂ ਵੀ ਆਵਾਜ਼ ਨਾਮ ਦੀ, ਦਰਵਾਜ਼ੇ ਨੂੰ ਲਾਇਆ ਉਹਦੇ ਵਿੱਚੋਂ ਵੀ ਨਾਮ ਦੀ ਆਵਾਜ਼। ਇਹਨੂੰ ਲੁਭਦੀ ਕਹਿੰਦੇ ਨੇ, ਨਾਮ ਜਪਣ ਤੋਂ ਬਾਅਦ ਪ੍ਰਾਪਤ ਹੋਇਆ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਇਹਦੇ ਨਾਲ ਪ੍ਰਾਪਤੀ ਕੀ ਹੁੰਦੀ ਹੈ? ਇਹਨਾਂ ਚੀਜ਼ਾਂ ਦੀ ਹੁੰਦੀ ਹੈ ਪ੍ਰਾਪਤੀ। ਅਤੇ ਇਸ ਤੋਂ ਇਲਾਵਾ ਜਿਹੜੇ ਅੰਦਰਲੇ ਪਾਸੇ ਅਗਿਆਨ ਦੇ ਪੱਟ ਜੜੇ ਹੋਏ ਨੇ, ਆਸ਼ੰਦੇਸਾ ਪੱਟ ਜੜੇ, ਇਹਨਾਂ ਨੂੰ ਵਜਰ ਕਪਾਟ ਕਹਿੰਦੇ ਨੇ। ਇਹ ਖੁੱਲ ਜਾਇਆ ਕਰਦੇ ਨੇ,
ਖੁੱਲਦੇ ਨੇ ਵਜਰ ਕਪਾਟ ਜਪੇ ਨਾਮ, ਖੁੱਲਦੇ ਨੇ ਵਜਰ ਕਪਾਟ ਜਪੇ
ਆਹ
ਦਸਵਾਂ ਗੁਪਤਰ ਕੀਜੈ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ। ਅਭਿਆਸ ਕਰਦੇ ਕਰਦੇ ਇਹ ਖੁੱਲ ਜਾਇਆ ਕਰਦੇ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਦਾ ਤੇ ਵਾਜੇ ਜਦ ਅੰਦਰ ਵੱਜਦੇ ਨੇ ਇਹਨਾਂ ਨੂੰ ਆਤਮਿਕ ਸੰਗੀਤ ਕਹਿੰਦੇ ਨੇ। ਮਨਮੁਖ ਨੂੰ ਇਹ ਗੱਲ ਸਮਝ ਚ ਨਹੀਂ ਆ ਸਕਦੀ, ਬੁੱਧਤੀ ਨੂੰ ਨਹੀਂ ਆ ਸਕਦੀ, ਅਕਲ ਵਾਲੇ ਨੂੰ ਨਹੀਂ ਆ ਸਕਦੀ, ਕਿਉਂਕਿ ਅਕਲ ਦੀ ਇੱਥੇ ਪਹੁੰਚ ਨਹੀਂ ਹੈ। ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾਰ ਬੈਠੀ ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਟੋਲਾ ਆਖਦਾ ਏ, ਮਾਰੇ ਗਏ ਜਿਨ੍ਹਾਂ ਬੁੱਧੀ ਪਾਰ ਲਾਈਆਂ ਯਾਰੀਆਂ। ਬੈਠ ਗਏ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਬਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਜਿਨ੍ਹਾਂ ਦੇ ਅੰਦਰ ਇਹ ਅਵਸਥਾ ਪ੍ਰਗਟ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਕਿੰਨਾ ਰਸ ਹੈ, ਰਸਮਈ ਹੋਇਆ ਪਹਿਲੀ। ਸੋ ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜਾ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜਾ। ਗੁਰੂ ਦਾ ਸ਼ਬਦ ਸੁਣਦਾ ਉੱਥੇ ਤੇ ਨਾਲ ਤਿਤਕਟ ਅੰਤਰ ਚਾਨਣਾ ਗਿਆਨ ਹੋ ਜਾਂਦਾ, ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਗਿਆਨ ਦਾ, ਸਾਰਿਆਂ ਦੇ ਅੰਦਰ ਨਿਹਚੇ ਪੂਰਵਕ ਹੋ ਜਾਂਦਾ ਵੀ ਇੱਥੇ ਵਾਹਿਗੁਰੂ ਤੇ ਬਗੈਰ ਕੋਈ ਹੋਰ ਨਹੀਂ। ਪੰਜ ਭਰਮ ਹੁੰਦੇ ਨੇ, ਪੰਜੇ ਟੁੱਟ ਜਾਂਦੇ ਨੇ, ਉਹਦੇ ਬਾਅਦ ਰਹਿ ਕੇ ਜਾਂਦਾ ਇੱਥੇ ਆਦ ਵਾਹਿਗੁਰੂ, ਜੁਗਾਦ ਵਾਹਿਗੁਰੂ, ਹੈਪੀ ਵਾਹਿਗੁਰੂ, ਹੋਸੀ ਵੀ ਵਾਹਿਗੁਰੂ, ਹੋਰ ਕੁਛ ਰਹਿੰਦਾ ਹੀ ਨਹੀਂ ਹੈ। ਕਿਉਂਕਿ ਚਾਨਣਾ ਹੋ ਗਿਆ, ਚਾਨਣਿਆਂ ਚ ਦੇਖ ਲਿਆ ਵੀ ਰੱਸੀ ਜਿਹੜੀ ਪਈ ਸੀ ਐਵੇਂ ਹੀ ਧੋਖੇ ਨਾਲ ਸੱਪ ਕਹਿੰਦੇ ਰਹੇ, ਚਾਨਣਾ ਹੋਇਆ ਉਹ ਰੱਸੀ ਆ ਉਹਦੇ ਚ ਸੱਪ ਕਿੱਥੋਂ ਆ ਗਿਆ। ਇਸ ਤਰ੍ਹਾਂ ਦੇ ਨਾਲ ਸਾਹਿਬ ਸਿੰਘ ਜੀ ਇਹ ਹੁੰਦੀ ਹੈ ਪ੍ਰਾਪਤੀ। ਫਲ ਕੀ ਹੋਇਆ ਕਰਦਾ, ਉਹਦੀ ਅਵਸਥਾ ਕੀ ਹੁੰਦੀ ਹੈ, ਫਲ ਕੀ ਹੋਇਆ, ਫਲ ਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ।
ਸਾਈਂ ਜੀ ਵਰਗੇ ਨੇ ਵਿਸਰੇ ਨਾ,
ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹਦਾ ਇਹ ਮਤਲਬ ਤਾਂ ਨਹੀਂ ਹੈ ਵੀ ਪਹਿਲਾਂ ਹੀ ਹੁੰਦੇ ਸੀ ਨਾ ਸਾਧ ਸਿੰਘ ਜੀ, ਮਹਾਰਾਜ ਨੇ ਤਾਂ ਕੰਡੀਸ਼ਨ ਬਣਾ ਦਿੱਤੀ ਵੀ ਜਿਹਨੂੰ ਪਰਮੇਸ਼ਰ ਨਹੀਂ ਭੁੱਲਦਾ, ਪੰਜ ਭਰਮ ਜੀ ਦੇ ਨਾਸ਼ ਹੋ ਗਏ ਤੇ ਬਿਰਤੀ ਇੰਨੀ ਉੱਚੀ ਚਲੀ ਗਈ, ਕਹਿੰਦੇ ਫੇਰ ਆਤਮ ਰਸ ਜੇ ਜਾਣ ਜੀ ਸੋ ਹੈ ਖਾਲਸ ਦੇ, ਬ੍ਰਹਮ ਹੈ ਮੋਹ ਮੈਂ ਤਾਸ ਮੈਂ ਰਾਂਚਕ ਨਹੀਂ। ਗਾਂ ਜਾ ਕੇ ਮਹਾਰਾਜ ਲਿਖਦੇ ਆ, ਯਾ ਮੈਂ ਰੰਚ ਨਾ ਮਿਥਿਆ ਪੱਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਉਹਨਾਂ ਨੂੰ ਸਾਹਮਣੇ ਗਵਾਹੀ ਦੇ ਕੇ ਪਾਰ ਬ੍ਰਹਮ ਦੀ ਤੇ ਗੁਰੂ ਨਾਨਕ ਦੀ ਅਸੀਂ ਆਹ ਗੱਲ ਕਹਿ ਰਹੇ। ਬਹੁਤ ਮਹਾਤਮਾ ਹੋਏ ਨੇ ਮਹਾਰਾਜ ਜੀ, ਭੇਦ ਅਵਸਥਾ ਦੇ ਸੀ ਬਾਬਾ ਅਜੀਤ ਸਿੰਘ, ਭੇਦ ਅਵਸਥਾ ਦੇ ਸੀ ਬਾਬਾ ਜਵਾਲਾ ਸਿੰਘ ਜੀ ਹਰਕੋਵਾਲ ਵਾਲੇ, ਸੰਤ ਮਸਤੂਆਣ ਵਾਲੇ ਉਹ ਤਾਂ ਦੇਰ ਹੋ ਗਈ। ਹੁਣ ਦੇ ਹੀ ਮਹਾਤਮਾ ਬਹੁਤ ਸਾਰੇ ਐਸੇ ਉੱਚ ਕੋਟੀ ਦੇ ਮਹਾਤਮਾ ਸੀ, ਹੁਣ ਵੀ ਆਉਣੇ ਨੇ ਪਰ ਜ਼ਿਆਦਾ ਕੀਰਤਨ ਨਾਲ ਸੰਬੰਧ ਰੱਖਣ ਵਾਲੇ ਰਹਿ ਗਏ। ਅੰਦਰਲੀ ਖੇਲ ਕਿਸੇ ਕਿਸੇ ਨੂੰ ਪਤਾ ਭੁੱਲਦਾ ਜਾਂਦਾ ਸੰਸਾਰ, ਕਿ ਸਮਾਂ ਐਸਾ ਆ ਗਿਆ, ਰੌਲਾ ਗੌਲੇ ਦਾ ਜ਼ਮਾਨਾ ਆ ਗਿਆ। ਅਸੀਂ ਉਹੀ ਗੱਲਾਂ ਤੁਹਾਨੂੰ ਸੁਣਾਉਣੀਆਂ ਜਿਹਦੇ ਨਾਲ ਤੁਸੀਂ ਖੁਸ਼ ਹੋਵੋ, ਸੱਚ ਦੀ ਗੱਲ ਨਹੀਂ ਅਸੀਂ ਸੁਣਾਉਣੀ। ਸੁਣਨ ਵਾਲਿਆਂ ਦੀ ਮਰਜ਼ੀ ਦੇ ਮੁਤਾਬਕ ਸੁਣਾਉਣੀ ਆ, ਵੀ ਇਹ ਕੀ ਸੁਣਨਾ ਚਾਹੁੰਦੇ ਹੋ, ਉਹੀ ਜਿਹੀ ਗੱਲ ਅਸੀਂ ਕਰਨੀਆਂ, ਡੂੰਘੀਆਂ ਗੱਲਾਂ ਕਰਨੀਆਂ ਨਹੀਂ। ਕਹਿੰਦਾ ਜੀ ਇਹ ਤਾਂ ਡੂੰਘੀਆਂ ਗੱਲਾਂ ਨੇ, ਡੂੰਘਿਆਂ ਬਿਨਾਂ ਅਸੀਂ ਲੰਘਾਂ ਕਿ ਕਿਵੇਂ ਭਾਰ, ਜੇ ਸਾਨੂੰ ਪਤਾ ਹੀ ਨਾ ਲੱਗਿਆ। ਇਹ ਕੋਈ ਖਿਲਾਉਣਾ ਤਾਂ ਨਹੀਂ ਹੁੰਦਾ, ਦਿਲ ਲਵਾਉਣਾ, ਤੱਤ ਦੀ ਵਿਚਾਰ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ, ਕਿਉਂਕਿ ਸਮਾਂ ਜਾਸ ਨਹੀਂ ਦਿੰਦਾ,
ਮਾਰੇ। ਵਾਹਿਗੁਰੂ 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 ਜਪੇ ਸਰਬੱਤ ਸੰਗਤਾਂ ਨੂੰ ਅਰਦਾਸ ਬੇਨਤੀ ਹੈ। ਮਹਾਂਪੁਰਖਾਂ ਤੇ ਬੀਬੀ ਜਨ ਦੇ ਰੋਤਾ ਦੀਰਘਾਯੁ ਬਖਸ਼ਣੀ ਸਦਾ ਹੀ ਸੰਤਾਂ ਨੂੰ ਆਪ ਜੀ ਦੇ ਚਰਨਾਂ ਨਾਲ ਜੋੜਦੇ ਰਹਿਣ। ਇਸੇ ਤਰ੍ਹਾਂ ਬੰਦੀ ਮਹਾਂ ਸੇਵਾ ਚੜ੍ਹਦੀ ਕਲਾ ਦੇ ਰਹੇ ਸ੍ਰੀ ਗੁਰੂ ਪਿਆਰਿਆਂ ਦੇ ਬੇਤਰਾਓ ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਨਾਮ ਜਿਤਾਵੇ। ਪਿਆਰੇ ਹਕੂਣਾ ਮੇ ਬਸ਼ਕੇ ਸਭ ਸੰਗਤਾਂ ਨੂੰ ਨਿਹਾਲ ਕਰੋ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।